ਸੋਲਾਂ 655 2000
770 AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮ ਅਲੈਕਮ ਅਤੇ ਸਤਿ ਸ਼੍ਰੀ ਅਕਾਲ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਇਤਵਾਰ ਨੂੰ 4 ਵਜੇ ਤੋਂ ਲੈ ਕੇ 5 ਵਜੇ ਤੱਕ ਮਾਈਂਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਹਾਂ। ਇਹ ਜਿਹੜਾ ਮਾਈਂਡ ਐਂਡ ਬੋਡੀ ਪ੍ਰੋਗਰਾਮ ਹੈ, ਇਹ BNC ਮੈਡੀਕਲ ਸੈਂਟਰ ਦੇ ਸਹਿਯੋਗ ਦੇ ਨਾਲ, ਉਹਨਾਂ ਦੇ ਤਾਬੂਨ ਦੇ ਨਾਲ ਪੇਸ਼ ਕੀਤਾ ਜਾਂਦਾ। ਇਹ ਜਿਹੜਾ BNC ਮੈਡੀਕਲ ਸੈਂਟਰ ਹੈ, ਬ੍ਰੈਂਪਟਨ ਦੇ ਵਿੱਚ ਹੈ, ਜਿੱਥੇ ਬ੍ਰੈਂਪਟਨ 'ਚ ਦੋ ਰੋਡਸ ਮਿਲਦੀਆਂ ਨੇ, ਇੱਕ ਨੂੰ ਆਪਾਂ ਬ੍ਰੈਮਲੀ ਕਹਿੰਦੇ ਹਾਂ ਅਤੇ ਦੂਜੀ ਨੂੰ ਕੰਟਰੀ ਸਾਈਡ। ਜਿੱਥੇ ਬ੍ਰੈਮਲੀ ਅਤੇ ਕੰਟਰੀ ਸਾਈਡ ਮਿਲਦੀਆਂ ਨੇ, ਉਸ ਐਗਜੈਕਟ ਇੰਟਰਸੈਕਸ਼ਨ ਦੇ ਉੱਤੇ ਸਰਕਲ 7 ਦਾ ਗੈਸ ਸਟੇਸ਼ਨ ਹੈ ਅਤੇ ਗੈਸ ਸਟੇਸ਼ਨ ਵਾਲੇ ਪਲਾਜ਼ੇ ਦੇ ਵਿੱਚ ਇਹ ਸਾਡਾ ਮੈਡੀਕਲ ਸੈਂਟਰ ਹੈ, ਜਿਹਦੇ ਵਿੱਚ ਅੰਡਰ ਦਾ ਸੇਮ ਰੂਫ ਵੀ ਆਰ ਪ੍ਰੋਵਾਈਡਿੰਗ ਸੋ ਮੈਨੀ ਹੈਲਥ ਰਿਲੇਟਡ ਸਰਵਿਸਿਸ। ਵੀ ਹੈਵ ਫਿਜੀਓਥੈਰੇਪੀ, ਕੈਰੋਪ੍ਰੈਕਟਰ ਸਰਵਿਸਿਸ, ਵੀ ਹੈਵ ਅਰਜੈਂਟ ਕੇਅਰ, ਵਾਕ ਇਨ ਕਲੀਨਿਕ, ਫੈਮਿਲੀ ਪ੍ਰੈਕਟਿਸ, ਬਲੱਡ ਲੈਬ, ਕੌਂਸਲਿੰਗ, ਫਾਰਮੇਸੀ, ਐਂਡ ਔਨ ਟਾਪ ਆਫ ਦੈਟ ਇਨ ਦਾ ਕਾਰਨਰ ਵੀ ਹੈਵ BNC ਵੀਜ਼ਨ ਸੈਂਟਰ। ਵੀ ਆਲਦੋ ਵੀ ਡੋਂਟ ਹੈਵ ਐਨੀ ਆਈ ਡਾਕਟਰ, ਬਟ ਰਾਈਟ ਨਾਓ ਬਿਕਾਜ਼ ਵੀ ਹੈਵ ਡਿਸਾਈਡਿਡ ਟੂ ਕਲੋਜ਼ ਅਵਰ ਬਿਜ਼ਨਸ, ਸੋ ਵਟ ਐਵਰ ਦ ਗਲਾਸਿਸ ਵੀ ਹੈਵ, ਵੈਦਰ ਇਟਸ ਏ ਬ੍ਰੈਂਡਿਡ ਔਰ ਨੋਨ ਬ੍ਰੈਂਡਿਡ, ਸਮ ਬ੍ਰੈਂਡਿਡਸ ਆਰ ਦੇਅਰ, ਫਾਰ ਐਗਜ਼ਾਮਪਲ ਵੀ ਹੈਵ ਗੂਚੀ, ਪ੍ਰਾਡਾ, ਟੋਮ ਫੋਰਡ, ਮਾਈਕਲ ਕੋਰ, ਵਰਸਾਚੀ, ਐਟਸੈਟਰਾ ਐਟਸੈਟਰਾ, ਯੂ ਵਿਲ ਗੈਟ 60% ਆਫ, ਮੀਨਿੰਗ ਦੈਟ ਇਫ ਯੂ ਆਰ ਗੈਟਿੰਗ ਇਨ ਦਾ ਮਾਰਕੀਟ $300, ਯੂ ਵਿਲ ਗੈਟ ਫਰੋਮ ਆਸ ਇਨ $120. ਸਿਮੀਲਰਲੀ ਨੋਨ ਬ੍ਰੈਂਡਿਡ ਆਈ ਫਰੇਮਸ ਵੀ ਹੈਵ ਸੇਲ ਔਨ ਫਾਰ 2 for $100, ਓਨਲੀ 2 for only $100. ਇਫ ਯੂ ਵਾਂਟ ਬਾਏ, ਯੂ ਕੈਨ ਗੈਟ ਇਟ in $60. Same thing, we have 3 for $100. If you want to get one, it's only $50, and so on so far. So the phone number I want to mention, it is 289-569-0127, and the second number is 905-793-5866. So this is BNC Vision Center, that's a part of the BNC Medical Center. As I mentioned you, that it's exactly in the corner of Bramley and Countryside. So for the timings are concerned, Monday, Tuesday, Wednesday, Thursday, these all 4 days we open from 12 to 5. Friday we close. Saturday and Sunday we open for 3 hours, which is 11 to 2. So just keep it in mind. These are the hours. So whenever you want to come to buy some glasses, 100% guaranteed, you will get lots of saving. You can shop around anywhere first and then you can come. And if you are conscious, say that you are saving good money, only then you can buy. But don't forget, we always offer a nice cup of tea or coffee. You buy it or not, this is a complimentary, this is some sort of honor. So, jehda apna BNC medical center de sahyog de naal apa eh program kar rahe hain mind and body. Jis tarah ke main tuhanu last week bhi dassya siga ke ajj jehda sada program hai, oh Sai Bulle Shah, ਜਿਹੜੇ ਕਿ ਸੂਫੀ ਸੰਤ ਹੋਏ ਨੇ ਬਹੁਤ ਵੱਡੇ, ਉਹਨਾਂ ਦੇ ਉੱਤੇ ਆਪਾਂ ਇਹ ਪ੍ਰੋਗਰਾਮ ਕਰਨ ਜਾ ਰਹੇ ਹਾਂ। ਅਤੇ ਇਹ ਜਿਹੜੇ ਸੂਫੀ ਸੰਤ ਆਪਾਂ ਲੈ ਰਹੇ ਹਾਂ, ਲਾਸਟ ਵੀਕ ਅਸੀਂ ਕਬੀਰ ਸਾਹਿਬ ਦੇ ਉੱਪਰ ਕੀਤਾ ਸੀਗਾ, ਅੱਜ ਅਸੀਂ ਬੁੱਲੇ ਸ਼ਾਹ ਦੇ ਉੱਤੇ ਕਰ ਰਹੇ ਹਾਂ, ਨੈਕਸਟ ਵੀਕ ਹੋਪਫੁਲੀ ਬਾਬਾ ਫਰੀਦ, ਉਹਨਾਂ ਦੇ ਉੱਪਰ ਕਰਾਂਗੇ। ਇਹਨਾਂ ਦੀਆਂ ਆਪਾਂ ਸਪਿਰਚੁਅਲ ਟੀਚਿੰਗਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਜਿਹੜੇ ਸੰਤ ਨੇ ਜਿਨ੍ਹਾਂ ਨੇ ਕਾਲਨਾ ਕੱਢੀ, ਆਪਣੀ ਸਾਰੀ ਜ਼ਿੰਦਗੀ ਲਗਾ ਦਿੱਤੀ, ਸੋ ਉਹਨਾਂ ਦੀਆਂ ਜਿਹੜੀਆਂ ਟੀਚਿੰਗ ਨੇ, ਹੋ ਸਕਦਾ ਸਾਡੇ ਕੋਈ ਕਲਿੱਕ ਕਰ ਜੇ ਸਾਨੂੰ ਅਤੇ ਉਹਦਾ ਫਾਇਦਾ ਹੋ ਜੇ। ਸਿਰਫ ਅਤੇ ਸਿਰਫ ਉਹਨਾਂ ਦੀਆਂ ਰੂਹਾਨੀਅਤ ਕੀ ਨੇ, ਆਪਾਂ ਸ਼ਰੀਅਤ 'ਚ ਨਹੀਂ ਆਉਂਦੇ ਵੀ ਉਹ ਕਿਹੋ ਜਿਹੇ ਕੱਪੜੇ ਪਾਉਂਦੇ ਸੀਗੇ, ਕਿਸ ਤਰ੍ਹਾਂ ਉਹਨਾਂ ਦੇ ਲੜਾਈ ਝਗੜੇ ਹੋਏ, ਕੀ ਹੋਇਆ ਕੀ ਨਹੀਂ, ਸਿਰਫ ਅਤੇ ਸਿਰਫ ਆਪਾਂ ਰੂਹਾਨੀਅਤ ਦੀ ਗੱਲ ਕਰਾਂਗੇ। ਅਤੇ ਅੱਜ ਵੀ ਅਸੀਂ ਸਾਈਂ ਬੁੱਲੇ ਸ਼ਾਹ ਦੇ ਉੱਤੇ ਗੱਲ ਕਰਾਂਗੇ ਥੋੜ੍ਹੀ ਜਿਹੀ, ਕਦੋਂ ਜੰਮੇ, ਮਾਂ ਬਾਪ ਦਾ ਕੀ ਨਾਂ ਸੀ, ਫਾਦਰ ਕੀ ਸੀ, ਡੈਥ ਕਿਵੇਂ ਹੋਈ, ਗੁਰੂ ਦੇਵ ਦਾ ਕੀ ਨਾਂ ਸੀ, ਮੁਰਸ਼ਦ ਦਾ ਕੀ ਨਾਂ ਸੀ, ਇਹ ਸਾਰੀਆਂ ਗੱਲਾਂ ਡਿਟੇਲ 'ਚ ਕਰਾਂਗੇ। ਬਟ ਬਿਫੋਰ ਆਈ ਸਟਾਰਟ, I think let's make it a little bit atmosphere. So hear about Bulle Shah's one of the best song, Masjid Dha De, Mandir Dha De, Jo Kuch Chahinda. Please listen.
ਪਾਰੇ तोड़ो इस दिल में दिल बल रहता जिस पलड़े में तुले मोहब्बत जिस पलड़े में तुले मोहब्बत उसमें चांदी नहीं सोलना तौबा मेरी ना ढोलना मैं नहीं बोलना हो नहीं बोलना जा मैं नहीं बोलना जा
सो ये जो सॉन्ग सीगा ये नरेंद्र चांचल जिहड़े के यूजली रूहानियत दी जां रिलीजियस गाने गाउंदे ने ਇਹ ਜਿਹੜਾ ਫੋਨ ਜਿਹੜਾ ਸੌਂਗ ਸੀਗਾ ਇਹ ਬੌਬੀ ਫਿਲਮ ਤੋਂ ਸੀਗਾ ਕਿ ਮੰਦਰ ਢਾਹ ਦੇ ਮਸਜਿਦ ਢਾਹ ਦੇ ਢਹਿੰਦਾ ਜੋ ਕੁਛ ਢਾਹ ਦੇ ਜੋ ਕੁਛ ਢਹਿੰਦਾ ਪਰ ਨਾ ਕਿਸੇ ਦਾ ਦਿਲ ਤੂੰ ਢਾਈ ਕਿਉਂਕਿ ਮੌਲਾ ਉੱਥੇ ਰਹਿੰਦਾ ਇਹ ਬੁੱਲੇ ਸ਼ਾਹ ਦੀ ਮੇਨ 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 ਜਿਹੜੀ ਹੈਗੀ ਇਹ ਸੇਇੰਗ ਹੈ ਅਤੇ ਨਾਲ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਗਾਣਾ ਗਾਇਆ ਸੀਗਾ ਨਰਿੰਦਰ ਚਾਂਚਲ ਨੇ ਇਹਨਾਂ ਦਾ ਵੀ ਲਾਸਟ ਵੀਕ ਦੇਹਾਂਤ ਹੋ ਗਿਆ ਡੈਥ ਹੋਈ ਹੈ ਉਹ ਅੰਮ੍ਰਿਤਸਰ ਦੇ ਰਹਿਣ ਵਾਲੇ ਸੀਗੇ ਸੋ ਨਾਲ ਦੀ ਨਾਲ ਸ਼ਰਧਾਂਜਲੀ ਹੋ ਗਈ ਅਤੇ ਨਾਲ ਅਸੀਂ ਹੁਣ ਬੁੱਲੇ ਸ਼ਾਹ ਦੇ ਉੱਤੇ ਗੱਲ ਕਰਦੇ ਹਾਂ ਪਹਿਲੀ ਗੱਲ ਤਾਂ ਇਹ ਹੈ ਕਿ ਬੁੱਲੇ ਸ਼ਾਹ ਦਾ ਜਿਹੜਾ ਜਨਮ ਸੀਗਾ ਬੜੀਆਂ ਡਿਫਰੈਂਟ ਡਿਫਰੈਂਟ ਵਿਊਜ਼ ਨੇ ਪਰ ਜਿਹੜੀ ਮੈਜੋਰਿਟੀ ਹੈ ਜਿਹੜੀ ਕਿ ਔਥੈਂਟਿਕ ਮੰਨੀ ਜਾਂਦੀ ਹੈ ਉਹ ਹੈਗੀ ਵੀ ਇਹਨਾਂ ਦਾ ਜਿਹੜਾ ਜਨਮ ਸੀਗਾ 6 December 1680 ਦੇ ਵਿੱਚ ਹੋਇਆ ਸੀਗਾ 6 December ਨੂੰ ਅਤੇ ਪਿੰਡ ਹੈਗਾ ਗਿਲਾਨੀਆ ਊਚ ਗਿਲਾਨੀਆ ਐਕਚੁਅਲ ਨਾਂ ਹੈ ਪਾਕਿਸਤਾਨ ਦੇ ਵਿੱਚ ਹੈ ਉੱਥੇ ਇਹਨਾਂ ਦਾ ਜਨਮ ਹੋਇਆ ਸੀਗਾ ਅਤੇ ਉਸ ਤੋਂ ਬਾਅਦ ਜਦੋਂ 6 ਸਾਲ ਦੇ ਸੀਗੇ ਅਤੇ ਕਿਉਂਕਿ ਪੇਰੈਂਟਸ ਨੂੰ ਜਿਹੜੀ ਸੋਰਸ ਆਫ ਇਨਕਮ ਸੀ ਉਹ ਨਹੀਂ ਸੀਗੀ ਸੋ ਉਹ ਮੂਵ ਹੋ ਗਏ ਸੀਗੇ ਇੱਕ ਪਿੰਡ ਦੇ ਵਿੱਚ ਜਿਹਨੂੰ ਕਹਿੰਦੇ ਨੇ ਪੈਨਡੋਕ PANDOK ਪੈਨਡੋਕ ਇੱਕ ਐਕਚੁਲੀ ਜ਼ਿਮੀਂਦਾਰ ਦਾ ਨਾਂ ਹੈ ਉਹਨੇ ਬਾਰ ਬਾਰ ਕੁਛ ਲੋਕ ਵਸਾਏ ਸੀਗੇ ਅਤੇ ਉੱਥੇ ਉਹਨੇ ਮਸਜਿਦ ਬਣਾਈ ਸੀਗੀ ਅਤੇ ਜਦੋਂ ਬੁੱਲੇ ਸ਼ਾਹ ਦੀ ਉਮਰ 6 ਸਾਲ ਸੀਗੀ ਅਤੇ ਇਹਦੇ ਫਾਦਰ ਜਿਹੜੇ ਸੀਗੇ ਉੱਥੇ ਮੂਵ ਹੋ ਗਏ ਸੀਗੇ ਕਿਉਂਕਿ ਉੱਥੇ ਉਹਨਾਂ ਨੂੰ ਜੋਬ ਵੀ ਮਿਲ ਗਈ ਟੀਚਰ ਦੀ ਹਾਂਜੀ ਉਸਤਾਦ ਦੀ ਅਤੇ ਨਾਲ ਨਾਲ ਉਸ ਮਸਜਿਦ ਦੇ ਵਿੱਚ ਇਮਾਮ ਬਣਾ ਦਿੱਤਾ ਗਿਆ ਸੋ ਇਹ ਫਿਰ ਪੈਨਡੋਕ ਦੇ ਵਿੱਚ ਆ ਕੇ ਰਹਿਣ ਲੱਗ ਗਏ ਬੁੱਲੇ ਸ਼ਾਹ ਜਿਹੜਾ ਅਸਲੀ ਨਾਂ ਸੀ ਪੂਰਾ ਨਾਂ ਸੀਗਾ ਉਹ ਸੀਗਾ ਸੈਯਦ ਅਬਦੁੱਲਾ ਸ਼ਾਹ ਕਾਦਰੀ ਜਿਵੇਂ ਹੁਣ ਆਪਾਂ ਨੂੰ ਵੀ ਹੈ ਨਾ ਕਿਸੇ ਦਾ ਨਾਂ ਹੋਵੇ ਪਰਮਜੀਤ ਸਿੰਘ ਗਿੱਲ ਆਪਾਂ ਕਹਿੰਦੇ ਪੰਮੀ ਬਾਈ ਹਾਂਜੀ ਕਿਸੇ ਦਾ ਨਾਂ ਰਵਿੰਦਰ ਸਿੰਘ ਆਪਾਂ ਕਹਿੰਦੇ ਰਵੀ ਹਾਂਜੀ ਸੋ ਇਸੇ ਤਰ੍ਹਾਂ ਇੱਕ ਤਾਂ ਇਹ ਗੱਲ ਹੈ ਵੀ ਇਹ ਇਸ ਕਰਕੇ ਲੋਕ ਉਹਨੂੰ ਸ਼ਾਰਟ ਕਰਕੇ ਉਹਨੂੰ ਨਾਂ ਕਹਿਣ ਲੱਗ ਗਏ ਅਬਦੁੱਲਾ ਦੀ ਥਾਂ 'ਤੇ ਬੁੱਲਾ ਕਹਿਣ ਲੱਗ ਗਏ ਸੋ ਇਹ ਬੁੱਲੇ ਦੇ ਨਾਂ 'ਤੇ ਪਾਪੂਲਰ ਹੋਏ ਮਾਂ ਸੀਗੀ ਫਾਤਮਾ ਬੀਬੀ ਅਤੇ ਫਾਦਰ ਦਾ ਨਾਂ ਸੀਗਾ ਸ਼ਾਹ ਮੁਹੰਮਦ ਦਰਵੇਸ਼ ਸ਼ਾਰਟਕੱਟ ਹੈ ਮੁਹੰਮਦ ਦਰਵੇਸ਼ ਜਿਹੜੇ ਕਿ ਟੀਚਰ ਸੀਗੇ ਇਮਾਮ ਦੇ ਇਹਨਾਂ ਦੇ ਫਾਦਰ ਸੀ ਕਾਫੀ ਨੌਲੇਜ ਸੀ ਉਹਨਾਂ ਨੂੰ ਅਰਬੀ ਦੀ ਫਾਰਸੀ ਦੀ ਉਰਦੂ ਦੀ ਬੜੇ ਤਕੜੇ ਅਤੇ ਰੱਬ ਨੂੰ ਮੰਨਣ ਵਾਲੇ ਸੀਗੇ ਪੂਰਾ ਦੱਬ ਕੇ ਲੋਕ ਉਹਨਾਂ ਦੀ ਇੱਜ਼ਤ ਬੜੀ ਕਰਦੇ ਸੀ ਪਰ ਉਹ ਜਿਹੜੀ ਸਮਾਜਿਕ ਜਿਹੜੀਆਂ ਗੱਲਾਂ ਸੀਗੀਆਂ ਉਹਦਾ ਬੜਾ ਖਿਆਲ ਰੱਖਦੇ ਸੀ ਵੀ ਸਮਾਜ ਕਿਵੇਂ ਹੋਊ ਇੱਕ ਆਪਣੀ ਮੂਵੀ ਆਈ ਸੀ ਨਾ ਭਾਗਵਾਨ ਅਤੇ ਉਹਦੇ ਵਿੱਚ ਵੀ ਆਈ ਸੀ ਵੀ ਪਰੰਪਰਾ ਬਸ ਪਰੰਪਰਾ ਦੇ ਮਗਰ ਵੱਜੇ ਵੀ ਸੀਗੇ ਬਾਕੀ ਸਭ ਪਹੁੰਚੇ ਹੋਏ ਸੀਗੇ ਵਧੀਆ ਕਰਦੇ ਸੀ ਹੱਕ ਲਾਲ ਦੀ ਕਮਾਈ ਖਾਂਦੇ ਸੀਗੇ ਅਤੇ ਬੱਚਿਆਂ ਨੂੰ ਪੜ੍ਹਾਉਂਦੇ ਸੀਗੇ ਜਿੱਥੇ ਤੱਕ ਬੁੱਲੇ ਸ਼ਾਹ ਦੀ ਵੀ ਕਿੰਨੀ ਉਮਰ ਸੀ ਇਹ ਸੀ 77 ਸਾਲ ਦੀ ਉਮਰ ਦੇ ਵਿੱਚ 1757 ਦੇ ਵਿੱਚ 1757 ਦੇ ਵਿੱਚ ਇਹਨਾਂ ਦੀ ਡੈਥ ਹੁੰਦੀ ਹੈ ਡੈਥ ਵੀ ਬੜੀ ਮੈਂ ਡੈਥ ਦੀ ਗੱਲ ਕਰਦੇ ਹਾਂ ਡੈਥ ਦੇ ਵਿੱਚ ਇਹ ਸੀਗਾ ਵੀ ਕਿਉਂਕਿ ਇਹਨਾਂ ਦੀਆਂ ਜਿੰਨੀਆਂ ਵੀ ਕਾਫੀਜ਼ ਨੇ ਜੋ ਵੀ ਕੁਛ ਇਹਨਾਂ ਨੇ ਆਪਣੇ ਕਲਾਮ ਪੜ੍ਹੇ ਨੇ ਉਹਦੇ ਵਿੱਚ ਜਿਹੜੇ ਉੱਥੋਂ ਦੇ ਮੌਲਵੀ ਸੀਗੇ ਉਹ ਤੁਹਾਨੂੰ ਪਤਾ ਉਹ ਡੋਮੀਨੇਟ ਕਰਦੇ ਹੁੰਦੇ ਨੇ ਫਤਵੇ ਬੜੇ ਇਸ਼ੂ ਕਰਦੇ ਨੇ ਉਹਨਾਂ ਨੇ ਡਿਕਲੇਅਰ ਕਰਤਾ ਵੀ ਜਿਹੜਾ ਬੁੱਲਾ ਸ਼ਾਹ ਇਹ ਜਿਹੜੀ ਹੈਗੀ ਇਸਲਾਮ ਦੇ ਖਿਲਾਫ ਗੱਲਾਂ ਕਰਦਾ ਜਦੋਂ ਕਰਦਾ ਕੁਛ ਨਹੀਂ ਸੀਗਾ ਉਹ ਤਾਂ ਰੂਹਾਨੀਅਤ ਦੀਆਂ ਗੱਲਾਂ ਕਰਦਾ ਸੀ ਅੰਦਰ ਦੀਆਂ ਗੱਲਾਂ ਕਰਦਾ ਸੀ ਅੰਦਰ ਦੇ ਮੌਲਾ ਦੀਆਂ ਗੱਲਾਂ ਕਰਦਾ ਸੀਗਾ ਪਰ ਕਿਉਂਕਿ ਉਹਨਾਂ ਨੂੰ ਲਾਈਕ ਨਹੀਂ ਕਰਦੇ ਸੀ ਉਹਨਾਂ ਦੀ ਰੋਜ਼ੀ ਰੋਟੀ ਬੰਦ ਹੁੰਦੀ ਸੀ ਸੋ ਇਸ ਕਰਕੇ ਜਦੋਂ ਕਹਿੰਦੇ ਨੇ ਵੀ ਬੁੱਲੇ ਸ਼ਾਹ ਦੀ ਡੈਥ ਹੋਈ 1757 ਦੇ ਵਿੱਚ ਤਾਂ ਉੱਥੋਂ ਦੇ ਮੌਲਵੀਆਂ ਨੇ ਇਹਨੂੰ ਕਾਫਰ ਡਿਕਲੇਅਰ ਕਰਤਾ ਕਾਫਰ ਕਹਿੰਦੇ ਗਦਾਰ ਕਹਿ ਲਓ ਪੰਜਾਬੀ 'ਚ ਕਾਫਰ ਡਿਕਲੇਅਰ ਕਰਤਾ ਵੀ ਇਹ ਕਿਉਂਕਿ ਇਸਲਾਮ ਨੂੰ ਨਹੀਂ ਮੰਨਦਾ ਅਤੇ ਨਾਲ ਹੀ ਇਹ ਫਤਵਾ ਇਸ਼ੂ ਕਰਤਾ ਵੀ ਜਿਹੜਾ ਵੀ ਬੁੱਲੇ ਸ਼ਾਹ ਦੀ ਨਮਾਜ਼ੀ ਜਨਾਜ਼ਾ ਦੇ ਵਿੱਚ ਹਾਂਜੀ ਸ਼ਾਮਲ ਹੋਊਗਾ ਜਿਵੇਂ ਆਪਾਂ ਕਹਿੰਦੇ ਹਾਂ ਡੈਡ ਬੋਡੀ ਦੇ ਵਿੱਚ ਆਪਾਂ ਫਿਊਨਰਲ ਦੇ ਵਿੱਚ ਸ਼ਾਮਿਲ ਹੋਣਾ ਇਸ ਤਰ੍ਹਾਂ ਉਰਦੂ ਦੇ ਵਿੱਚ ਉਹਨੂੰ ਨਮਾਜ਼ੀ ਜਨਾਜ਼ਾ ਕਹਿੰਦੇ ਨੇ ਜਿਹੜਾ ਵੀ ਸ਼ਾਮਿਲ ਹੋਊਗਾ ਦੋ ਤਰ੍ਹਾਂ ਦੇ ਬੰਦੇ ਹੁੰਦੇ ਨੇ ਕਿਉਂਕਿ ਲੇਡੀਜ਼ ਤਾਂ ਹੁੰਦੀਆਂ ਹੀ ਨਹੀਂ ਉੱਥੇ ਜਿਹੜੇ ਜੇ ਤਾਂ ਕਹਿੰਦਾ ਕੋਈ ਵਿਆਹਿਆ ਹੈ ਮੈਰਿਡ ਹੈ ਤਾਂ ਉਹਦਾ ਜੇ ਉਹ ਸ਼ਾਮਿਲ ਹੋ ਗਿਆ ਵਿਆਹਿਆ ਵਾ ਤਾਂ ਉਹਦਾ ਜਿਹੜਾ ਤਲਾਕ ਹੈ ਜਿਹੜਾ ਉਹਦਾ ਨਿਕਾਹ ਉਹ ਕੈਂਸਲ ਹੋ ਜੂਗਾ ਅਤੇ ਜੇ ਕੋਈ ਅਨਮੈਰਿਡ ਉਹਦੇ ਵਿੱਚ ਸ਼ਾਮਿਲ ਹੋਇਆ ਤਾਂ ਉਹਨੇ ਸਾਰੇ ਮੁਸਲਮਾਨਾਂ ਨੂੰ ਕਿਹਾ ਵੀ ਕੋਈ ਵੀ ਆਪਣੀ ਲੜਕੀ ਨੂੰ ਉਸ ਬੰਦੇ ਨੂੰ ਉਹਦੇ ਨਾਲ ਸ਼ਾਦੀ ਨਹੀਂ ਕਰਨੀ ਜਿਹੜਾ ਉਹਦੇ ਜਨਾਜ਼ੇ ਦੇ ਵਿੱਚ ਸ਼ਾਮਿਲ ਹੋਇਆ। ਇਸ ਕਰਕੇ ਉਹ ਲਾਸਟ ਟਾਈਮ ਵੀ ਦੇਖੋ ਕਿੰਨੀ ਇਹਨਾਂ ਦੇ ਤਸ਼ੱਦਦ ਹੋਇਆ, ਆਪਣੇ ਪਤਾ ਹੀ ਹੈ। ਜੀਸਸ ਕ੍ਰਾਈਸਟ ਨੂੰ ਦੇਖ ਲਓ, ਅਸੀਂ ਹੁਣ ਨੱਕ ਰਗੜਦੇ ਹਾਂ, ਚਰਚ ਦੇ ਵਿੱਚ ਜਾਂਦੇ ਹਾਂ, ਅੱਖਾਂ ਕਰਦੇ ਹਾਂ, ਉਸ ਵੇਲੇ ਅਸੀਂ ਉਹਨੂੰ ਸੂਲੀ 'ਤੇ ਚੜਾਤਾ ਸੀ। ਪਲਟੂ ਸਾਹਿਬ ਕਿੰਨੇ ਪਹੁੰਚੇ ਵੀ ਸੀ, ਉਹਨਾਂ ਦੀ ਦੁਕਾਨ ਨੂੰ ਅੱਗ ਲਗਾ ਦਿੱਤੀ ਸੀ। ਹਾਂਜੀ, ਤੁਸੀਂ ਗੁਰੂ ਗੋਬਿੰਦ ਸਿੰਘ ਦੇ ਦੇਖ ਲਓ, ਬੱਚਿਆਂ ਨੂੰ ਕਿਵੇਂ ਨੀਹਾਂ ਦੇ ਵਿੱਚ ਚਿਣਾਇਆ ਸੀ, ਪੰਜਵੀਂ ਪਾਤਸ਼ਾਹੀ ਨੂੰ ਤੱਤਿਆਂ ਤਵਿਆਂ 'ਤੇ ਚਿਣਾਇਆ ਸੀਗਾ। ਹਾਂਜੀ, ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਦਿੱਤਾ ਸੀ। ਇਹ ਤਾਂ ਕੁਦਰਤੀ ਗੱਲ ਹੈ, ਜਿਹੜਾ ਬੰਦਾ ਅੰਦਰ ਦੀ ਗੱਲ ਕਰੂਗਾ, ਰੂਹਾਨੀਅਤ ਦੀ ਗੱਲ ਕਰੂਗਾ, ਉਹਦਾ ਅੰਤ ਕੋਈ ਬਾਹਲਾ ਵਧੀਆ ਨਹੀਂ ਹੁੰਦਾ, ਅੰਤ ਹਮੇਸ਼ਾ ਹੀ ਮਾੜਾ ਹੁੰਦਾ। ਰਵੀਦਾਸ ਦੀ ਇਗਜ਼ਾਮਪਲ ਲੈ ਲਓ, ਜਿਹਦੀ ਮਰਜ਼ੀ ਤੁਸੀਂ ਇਗਜ਼ਾਮਪਲ ਲੈ ਲਓ, ਜਿਹੜੇ ਪਹੁੰਚੇ ਹੁੰਦੇ ਨੇ ਉਹ ਅੰਦਰ ਦੀ ਗੱਲ ਕਰਦੇ ਨੇ, ਅਤੇ ਜਿਹੜੇ ਪਹੁੰਚੇ ਹੋਏ ਨਹੀਂ ਹੁੰਦੇ ਉਹ ਡਰਾਵਾ ਕਰਦੇ ਨੇ, ਉਹ ਦੋਨਾਂ ਪਾਸੇ ਹਕੂਮਤ ਨਾਲ ਵੀ ਮਿਲਾਪ ਰੱਖਦੇ ਨੇ ਅਤੇ ਮਾੜੀਆਂ ਮੋਟੀਆਂ ਅੰਦਰ ਦੀਆਂ ਗੱਲਾਂ ਕਰਦੇ ਨੇ, ਨਾ ਉਹ ਆਪ ਮਿਹਨਤ ਕਰਦੇ ਨੇ, ਨਾ ਉਹਨਾਂ ਦੇ ਚੇਲੇ ਟੱਪ ਸਕਦੇ ਨੇ। ਪਰ ਜਿਹੜੇ ਪਹੁੰਚੇ ਹੋਏ ਹੁੰਦੇ ਨੇ, ਜਿਵੇਂ ਬੁੱਲੇ ਸ਼ਾਹ ਹੈ, ਇਸ ਤਰ੍ਹਾਂ ਦਾ ਜਦੋਂ ਉਹਨਾਂ ਦੀ ਡੈਥ ਹੋਈ, ਫਿਰ ਜਿਹੜੇ ਇਹਨਾਂ ਦੇ ਜਿਹੜੇ ਕੀ ਕਹਿੰਦੇ ਇਹਨਾਂ ਦੇ ਚੇਲੇ ਸੀਗੇ ਐਂ ਕਹਿ ਲਓ, ਉਹ ਇਹਨਾਂ ਦੀ ਬੋਡੀ ਨੂੰ ਲੈ ਕੇ ਜਾ ਰਹੇ ਸੀ ਵੀ ਕਿਤੇ ਨਾ ਕਿਤੇ ਦਫਨਾਉਣਾ। ਜਿੱਥੇ ਵੀ ਜਾਂਦੇ ਸੀ ਇਹਨਾਂ ਨੂੰ ਪਿੰਡ 'ਚ ਬੰਨ ਨਹੀਂ ਦਿੰਦੇ ਸੀਗੇ, ਅਤੇ ਅਲਟੀਮੇਟਲੀ ਕਿਸੇ ਬੰਦੇ ਨੇ ਇਹਨਾਂ ਦੀ ਜਿਹੜੀ ਹੈਗੀ ਬੋਡੀ ਨੂੰ, ਡੈੱਡ ਬੋਡੀ ਨੂੰ ਕਸੂਰ ਦੇ ਨੇੜੇ ਕੋਈ ਬਰਾਨੀ ਜੀ ਜਗ੍ਹਾ ਸੀ, ਬੇਕਾਰ ਜੀ ਜਗ੍ਹਾ ਸੀ, ਉੱਥੇ ਦਫਨਾਤਾ। ਪਰ ਅੱਜ ਉੱਥੇ ਜਗ੍ਹਾ 'ਤੇ ਉਹ ਜਗ੍ਹਾ ਜਿਹੜੀ ਇੰਨੀ ਪਾਪੂਲਰ ਹੋ ਗਈ, ਉਹ ਕਸੂਰ ਦਾ ਇੱਕ ਹਿੱਸਾ ਬਣ ਗਿਆ। ਇਹ ਇਹਨਾਂ ਦੀ ਡੈੱਥ ਦੀ ਟ੍ਰੈਜਡੀ ਹੈ। ਜਿੱਥੋਂ ਤੱਕ ਮੁਰਸ਼ਿਦ ਦੀ ਗੱਲ ਹੈ, ਕਿਉਂਕਿ ਮੁਰਸ਼ਿਦ ਇਹ ਹੈ ਵੀ ਮੁਰਸ਼ਿਦ ਇਹਨਾਂ ਦਾ ਸ਼ਾਹ ਇਨਾਇਤ ਸੀ। ਸ਼ਾਹ ਇਨਾਇਤ ਲਾਹੌਰ ਦੇ ਕੋਲੇ ਉੱਥੇ ਬਾਗ ਹੁੰਦੇ ਸੀ, ਉੱਥੇ ਰਹਿੰਦਾ ਸੀ, ਉੱਥੇ ਉਹਦੇ ਚੇਲੇ ਸੀਗੇ ਆਪਦੇ, ਅਤੇ ਉੱਥੇ ਮਾਲੀ ਦਾ ਕੰਮ, ਬੂਟੇ ਲਾਉਣੇ, ਫਲ ਫੁੱਲ ਲਾਉਣੇ, ਸਾਰਾ ਕੁਛ ਉਹਨਾਂ ਦੀ ਲੁੱਕ ਆਫਟਰ ਕਰਦਾ ਸੀਗਾ। ਸੋ ਇਸ ਕਰਕੇ ਸ਼ਾਹ ਇਨਾਇਤ ਜਿਹੜਾ ਸੀਗੇ ਉਹਨਾਂ ਦੇ ਮੁਰਸ਼ਿਦ ਸੀਗੇ। ਮੁਰਸ਼ਿਦ ਦੀ ਕਿਉਂ ਲੋੜ ਪੈਂਦੀ ਹੈ? ਦੇਖੋ, ਜੇ ਅਸੀਂ ਕਿਤੇ ਜਾਣਾ ਵੀ ਹੋਵੇ, ਜੇ ਸਪੋਜ਼ ਮੈਂ ਹੁਣ ਰੇਡੀਓ ਸਟੇਸ਼ਨ 'ਤੇ ਆਇਆ ਅਤੇ ਮੈਨੂੰ ਨਹੀਂ ਪਤਾ ਕਿਹੜੇ ਕਮਰੇ 'ਚ ਅਸੀਂ ਰਿਕਾਰਡਿੰਗ ਕਰਨੀ, ਜਦੋਂ ਪਹਿਲੇ ਦਿਨ ਅਸੀਂ ਜਦੋਂ ਆਫਿਸ ਬਦਲਿਆ ਸੀ, ਮੈਂ ਵੀ ਕਿਸੇ ਨੂੰ ਪੁੱਛਿਆ ਸੀਗਾ। ਜਦੋਂ ਤੁਸੀਂ ਲੁਧਿਆਣੇ ਵੀ ਜਾਂਦੇ ਹੋ ਜਾਂ ਚੰਡੀਗੜ੍ਹ ਜਾਂਦੇ ਹੋ ਜਾਂ ਦਿੱਲੀ ਜਾਂਦੇ ਹੋ, ਲਾਲ ਕਿਲ੍ਹੇ ਦੇ ਝੰਡੇ ਚਲਾ ਤੇ, ਲਾਲ ਕਿਲ੍ਹਾ ਕਿਹੜਾ ਆਮ ਬੰਦਾ ਪੰਜਾਬ ਦੇ ਬੰਦੇ ਨੂੰ ਪਤਾ, ਉਹਨੂੰ ਕੋਈ ਨਾ ਕੋਈ ਤਾਂ ਗਾਈਡ ਕਰਨ ਵਾਲਾ ਹੋਊਗਾ। ਇਸੇ ਤਰ੍ਹਾਂ ਮੱਕੇ ਮਦੀਨੇ ਜਾਂਦੇ ਜਾਂ ਆਪਾਂ ਰਾਜਸਥਾਨ ਜਾਂਦੇ ਹਾਂ, ਉੱਥੇ ਸਾਨੂੰ ਕੋਈ ਨਾ ਕੋਈ ਗਾਈਡ ਮਿਲਦਾ। ਇਸੇ ਤਰ੍ਹਾਂ ਜੇ ਅੰਦਰ ਜਾਣਾ ਹੋਵੇ ਉਹਦੇ ਲਈ ਵੀ ਸਾਨੂੰ ਗਾਈਡ ਦੀ ਲੋੜ ਆ, ਜਿਹਨੂੰ ਮੁਰਸ਼ਿਦ ਕਹਿ ਸਕਦੇ ਹਾਂ, ਸਤਿਗੁਰੂ ਕਹਿ ਸਕਦੇ ਹਾਂ। ਦੇਖੋ, ਉਹਨੇ ਵਾਰਿਸ ਸ਼ਾਹ ਨੇ ਕਿਹਾ ਸੀਗਾ ਕਿ ਬਿਨਾਂ ਮੁਰਸ਼ਿਦ ਰਾਹ ਨਾ ਹੱਥ ਆਉਂਦੇ, ਜੇ ਰਾਹ ਲੱਭਣਾ ਹੋਵੇ, ਬਿਨਾਂ ਮੁਰਸ਼ਿਦ ਰਾਹ ਨਾ ਹੱਥ ਆਉਂਦੇ, ਦੁੱਧ ਬਾਜ ਨਹੀਂ ਰਿੜਕੀ ਖੀਰ ਮੀਆਂ। ਬਿਨਾਂ ਮੁਰਸ਼ਿਦ ਰਾਹ ਨਾ ਹੱਥ ਆਉਂਦੇ, ਦੁੱਧ ਬਾਜ ਨਾ ਰਿੜਕਦੀ ਖੀਰ ਮੀਆਂ। ਕਹਿੰਦੇ ਜੇ ਕੋਈ ਰਾਹ ਲੱਭਣਾ ਹੋਵੇ ਉਹਦੇ ਲਈ ਮੁਰਸ਼ਿਦ ਚਾਹੀਦਾ, ਉਹਦੇ ਲਈ ਗਾਈਡ ਚਾਹੀਦਾ। ਅਤੇ ਇਸੇ ਤਰ੍ਹਾਂ ਜੇ ਖੀਰ ਬਣਾਉਣੀ ਹੋਵੇ ਉਹ ਦੁੱਧ ਨੂੰ ਉਬਾਲਣਾ ਪਊਗਾ, ਐਂ ਨਹੀਂ ਖੀਰ ਬਣਨੀ ਜਿੰਨਾ ਚਿਰ ਦੁੱਧ ਨੂੰ ਰਿੜਕਦੇ ਉਬਾਲੀ ਨਹੀਂ ਆਉਂਦੇ, ਉਬਾਲੀ ਨਹੀਂ ਆਉਂਦੇ, ਉਬਾਲੀ ਨਹੀਂ ਆਉਂਦੇ, ਫਿਰ ਜਾ ਕੇ ਕਿਤੇ ਦੁੱਧ ਗਾੜਾ ਹੁੰਦਾ, ਫਿਰ ਚੌਲ ਪਾ ਕੇ ਆਪਣੀ ਖੀਰ ਬਣਦੀ ਹੈ। ਇਹਨਾਂ ਨੇ ਇੱਕ ਸਿੰਪਲ ਐਗਜ਼ਾਮਪਲ ਦਿੱਤੀ ਸੀ। ਤੁਸੀਂ ਹੋਰ ਦੇਖ ਲਓ, ਜਦੋਂ ਸਾਡਾ ਕੱਪੜਾ ਪਾੜਿਆ ਹੋਵੇ, ਕੋਈ ਪੈਂਟ ਪਾੜ ਗਈ, ਕੋਈ ਸ਼ਰਟ ਪਾੜ ਗਈ, ਅਸੀਂ ਹੁਣ ਤਾਂ ਚਲੋ ਮਸ਼ੀਨਾਂ ਆ ਗਈਆਂ, ਅਤੇ ਚਲੋ ਮਸ਼ੀਨ ਵੀ ਲਾ ਲਓ, ਉਹਦੇ 'ਚ ਇੱਕ ਸੂਈ ਹੁੰਦੀ ਹੈ। ਜੇ ਸੂਈ 'ਚ ਧਾਗਾ ਨਾ ਪਾਇਆ ਹੋਵੇ, ਸੂਈ ਨੂੰ ਜਿੰਨੀ ਮਰਜ਼ੀ ਟਿਕਟ ਕਰੋ, ਕੱਪੜਾ ਜੁੜਦਾ ਹੀ ਨਹੀਂ, ਕੱਪੜਾ ਸੀਤੇ ਨਹੀਂ ਜਾਂਦਾ, ਇਸੇ ਉਹਦੇ ਵਿੱਚ ਧਾਗਾ ਪਾਉਣਾ ਪੈਂਦਾ। ਇਸੇ ਤਰ੍ਹਾਂ ਬੁੱਲੇ ਸ਼ਾਹ ਨੇ ਐਗਜ਼ਾਮਪਲ ਦਿੱਤੀ ਵੀ ਜੇ ਸੂਈ 'ਚ ਧਾਗਾ ਨਹੀਂ ਪਾਉਂਦੇ ਤਾਂ ਕੋਈ ਸਿਲਾਈ ਨਹੀਂ ਹੁੰਦੀ। ਇਸੇ ਤਰ੍ਹਾਂ ਹੀ ਜਿੰਨਾ ਚਿਰ ਤੱਕ ਜੇ ਅਸੀਂ ਰੱਬ ਨੂੰ ਲੱਭਣਾ ਤਾਂ ਮੁਰਸ਼ਿਦ ਜਿੰਨਾ ਚਿਰ ਨਹੀਂ ਮਿਲਦਾ, ਇਕੱਲਾ ਟੱਕਰਾਂ ਜਿੰਨੀਆਂ ਮਰਜ਼ੀ ਮਾਰ ਲਓ, ਤੁਹਾਨੂੰ ਰੱਬ ਨਹੀਂ ਮਿਲਦਾ। ਸੋ ਰੱਬ ਤਾਂ ਹੀ ਮਿਲੂਗਾ ਜੇ ਤੁਹਾਨੂੰ ਮੁਰਸ਼ਿਦ ਮਿਲੇ। ਅਤੇ ਜਿਵੇਂ ਕਿ ਕਿਹਾ ਗਿਆ ਨਾ, ਕਬੀਰ ਸਾਹਿਬ ਨੇ ਗੁਰੂ ਗੋਬਿੰਦ ਦੋਨੋਂ ਖੜੇ ਕਿਸਕੇ ਲਾਗੂ ਪਾਏ, ਬਲਿਹਾਰੀ ਗੁਰੂ ਆਪਣਾ ਜਿਨ ਗੋਬਿੰਦ ਦੀ ਮਿਲਾਏ। ਕਿ ਜੇ ਅਸੀਂ ਅੰਦਰ ਜਾਈਏ, ਵੈਨ ਯੂ ਗੋ ਵਿਦਿਨ, ਤਰੱਕੀ ਕਰਕੇ, ਮਿਹਨਤ ਕਰਕੇ, ਅਤੇ ਉੱਥੇ ਕੁਦਰਤੀ ਤੁਹਾਨੂੰ ਪਰਮਾਤਮਾ ਦੇ ਵੀ ਦਰਸ਼ਨ ਹੋ ਜਾਣ। ਗੋਬਿੰਦ ਮੀਨਸ ਪਰਮਾਤਮਾ, ਅਤੇ ਨਾਲ ਤੁਹਾਡਾ ਮੁਰਸ਼ਿਦ ਖੜਾ ਹੋਵੇ ਜਿਹਨੇ ਤੁਹਾਨੂੰ ਭੇਜ ਦਿੱਤਾ। ਅਤੇ ਉਹ ਕਹਿੰਦੇ ਫਿਰ ਤੁਸੀਂ ਕਿਹਦੇ ਪਹਿਲਾਂ ਪੈਰੀ ਹੱਥ ਲਾਓਗੇ, ਕਿਹਦਾ ਪਹਿਲਾਂ ਕਿਹਦੇ ਸਿਰ ਕਿਹਦੇ ਅੱਗੇ ਸਿਰ ਝੁਕਾਓਗੇ? ਤਾਂ ਉਹਦਾ ਫਿਰ ਜਵਾਬ ਦਿੱਤਾ, ਬਲਿਹਾਰੀ ਗੁਰੂ ਆਪਣਾ ਜਿਨ ਗੋਬਿੰਦ ਦੀ ਉਹ ਮਿਲਾਏ। ਪਹਿਲਾਂ ਗੁਰੂ ਦੇ ਕਰਨੇ, ਕਿਉਂਕਿ ਗੁਰੂ ਦੇ ਥਰੂ ਤੋਂ ਹੀ ਆਪਾਂ ਪਰਮਾਤਮਾ ਨੂੰ ਮਿਲੇ ਹਾਂ। ਹੈਂਜੀ, ਸੋ ਇਸ ਕਰਕੇ ਗੁਰੂ ਦੀ ਇੰਪੋਰਟੈਂਸ ਹੈ। ਈਵਨ ਇੱਥੇ ਵੀ ਦੁਨੀਆਂ ਦੇ ਵਿੱਚ ਜੇ ਕਿਸੇ ਨੂੰ ਮੇਲ ਮਿਲਾਪ ਕਰਨਾ ਹੋਵੇ ਤਾਂ ਉਹਦੇ ਵਿੱਚ ਸਾਨੂੰ ਮੁਰਸ਼ਿਦ ਦੀ ਲੋੜ ਪੈਂਦੀ ਹੈ। ਜਿੰਨਾ ਮਰਜ਼ੀ ਭੱਜ ਲਓ, ਇਕੱਲੇ ਜਿੰਨੇ ਮਰਜ਼ੀ ਤੁਸੀਂ ਕਿੰਨੀਆਂ ਮਰਜ਼ੀ ਰਿਲੀਜੀਅਸ ਸਥਾਨਾਂ ਚਲੇ ਜਾਓ, ਮੱਕੇ ਚਲੇ ਜਾਓ, ਮਦੀਨੇ ਚਲੇ ਜਾਓ, ਹਰਿਦੁਆਰ ਚਲੇ ਜਾਓ, ਦਰਬਾਰ ਸਾਹਿਬ ਚਲੇ ਜਾਓ, ਬਿਆਸ ਚਲੇ ਜਾਓ, ਗੜਗਾਓਂ ਚਲੇ ਜਾਓ, ਤਰਨ ਤਾਰਨ ਚਲੇ ਜਾਓ, ਜਿੱਥੇ ਮਰਜ਼ੀ ਜਾਓ, ਜਿੰਨਾ ਚਿਰ ਤੱਕ ਤੁਸੀਂ ਕੱਲੇ ਮੁਰਸ਼ਿਦ ਨਹੀਂ ਤੁਹਾਨੂੰ ਮਿਲਦਾ, ਤੁਹਾਡਾ ਅੰਦਰ ਕਲਿਆਣ ਨਹੀਂ ਹੁੰਦਾ। ਸੋ ਮੁਰਸ਼ਿਦ ਦੇ ਬਾਰੇ ਆਪਾਂ ਪਹਿਲਾਂ ਗਾਣਾ ਸੁਣੀਏ, ਫਿਰ ਮੁਰਸ਼ਿਦ ਨੂੰ ਅੱਗੇ ਕੰਟੀਨਿਊ ਕਰਾਂਗੇ।
ਪਹਿਲਾਂ
ਸੋ ਵੈਲਕਮ ਬੈਕ। ਇਹ ਗਾਣੇ ਦੇ ਵਿੱਚ ਵੀ ਇਹੀ ਦੱਸਿਆ ਸੀਗਾ ਵੀ ਮੁਰਸ਼ਦ ਦਾ ਹੋਣਾ ਜ਼ਰੂਰੀ ਆ, ਟੀਚਰ ਦਾ ਹੋਣਾ ਜ਼ਰੂਰੀ ਆ। ਦੇਖੋ ਜਦੋਂ ਬਚਪਨ ਹੁੰਦਾ, ਜਨਮ ਤੋਂ ਲੈ ਕੇ ਸਾਡੀ ਪਹਿਲਾਂ ਮਾਂ ਜਿਹੜੀ ਹੈਗੀ, ਸਾਡੀ ਮਦਰ ਜਿਹੜੀ ਹੈਗੀ, ਉਹ ਸਾਡੀ ਉਸਤਾਦ ਹੁੰਦੀ ਆ। ਉਹਦੇ ਤੋਂ ਉਹ ਵੀ ਸਾਨੂੰ ਸਿਖਾਉਂਦੀ ਆ ਵੀ ਕਿਵੇਂ ਚੱਲਣਾ, ਕਿਵੇਂ ਰੁੜਨਾ, ਕਿਵੇਂ ਖੜਾ ਹੋਣਾ, ਹਾਂਜੀ। ਅਤੇ ਫਿਰ ਸਾਡੇ ਸਕੂਲ 'ਚ ਟੀਚਰ ਬਣ ਜਾਂਦੇ ਨੇ, ਉਹਨਾਂ ਤੋਂ ਅਸੀਂ ABC ਸਿੱਖਦੇ ਹਾਂ, ਊੜਾ ਆੜਾ ਸਿੱਖਦੇ ਹਾਂ, ਅਲਫ਼ਬੇ ਸਿੱਖਦੇ ਹਾਂ, ਫਿਰ ਅੱਗੇ ਸਾਡੇ ਦੋਸਤਾਂ ਤੋਂ ਸਿੱਖਦੇ ਹਾਂ। ਇਸ 'ਤੇ ਸਾਰੀ ਜ਼ਿੰਦਗੀ ਸਾਨੂੰ ਕੋਈ ਨਾ ਕੋਈ ਗਾਈਡ ਦੀ ਲੋੜ ਆ, ਉਸ ਤੋਂ ਅਸੀਂ ਸਿੱਖਦੇ ਹਾਂ। ਇਸੇ ਤਰ੍ਹਾਂ ਹੀ ਬੁੱਲੇ ਸ਼ਾਹ ਕਹਿੰਦੇ ਨੇ ਵੀ ਜਦੋਂ ਸਕੂਲ ਦੇ ਵਿੱਚ ਗਏ ਅਤੇ ਇਹਨਾਂ ਦਾ ਜਿਹੜੇ ਟੀਚਰ ਸੀਗੇ, ਉਹ ਪਹਿਲਾਂ ਅੱਖਰ ਹੁੰਦੇ ਨਾ ਉਰਦੂ ਸਿਖਾਉਂਦੇ ਸੀਗੇ, ਅਲਫ਼ਬੇ ਪੇ, ਜਦੋਂ ਕਹਿੰਦੇ ਸੀ ਲਿਖੋ ਅਲਫ਼, ਕਿਉਂਕਿ ਥੱਲੇ ਬੈਠੇ ਸੀਗੇ, ਜਦੋਂ ਇਹਨਾਂ ਦੇ ਕੋਲ ਗਏ ਕਹਿੰਦੇ ਬੇ ਪੇ, ਉਹ ਕਹਿੰਦੇ ਬੁੱਲਿਆ ਖੜਾ ਹੋ, ਤੈਨੂੰ ਮੈਂ ਕਿ ਅਲਫ਼ ਕਹਿ, ਤੂੰ ਅੱਗੇ ਚੱਲੀ ਜਾਂ ਅਲਫ਼। ਉਹ ਕਹਿੰਦੇ ਜੀ ਅਲਫ਼ ਦਾ ਕੀ ਮਤਲਬ ਹੁੰਦਾ, ਬੱਚਾ ਸੀ ਛੋਟਾ। ਉਹ ਕਹਿੰਦੇ ਅਲਫ਼ ਦਾ ਮਤਲਬ ਹੁੰਦਾ ਅੱਲਾ। ਕਹਿੰਦੇ ਅੱਛਾ, ਫਿਰ ਉਹ ਅੱਲਾ ਕਿੱਥੋਂ ਮਿਲੂਗਾ, ਕਿੱਥੇ ਰਹਿੰਦਾ? ਉਹ ਕਹਿੰਦਾ ਕੋਈ ਨਹੀਂ ਟੀਚਰ ਨੇ, ਹੁਣ ਬੱਚੇ ਨੇ ਛੋਟਾ ਜਿਹਾ ਸਵਾਲ ਕੀਤਾ, ਕਿਉਂਕਿ ਇਹੋ ਜਿਹੀਆਂ ਰੂਹਾਂ ਕਦੇ ਕਦੇ ਮਿਲਦੀਆਂ ਹੁੰਦੀਆਂ ਨੇ। ਉਹਨੇ ਕਿਹਾ ਵੀ ਹੁਣ ਇਹਨੂੰ ਕਿਵੇਂ ਸਮਝਾਵਾਂ? ਉਹ ਕਹਿੰਦਾ ਇਹਦੇ ਲਈ ਤੂੰ ਪਹਿਲਾਂ ਜਿਹੜਾ ਅਲਫ਼ ਹੈ ਨਾ, ਇਹਦਾ ਕੋਟਾ ਲਾ, ਜਿਹਨੂੰ ਪੰਜਾਬੀ 'ਚ ਕਹਿੰਦੇ ਆ ਮੈਡੀਟੇਸ਼ਨ ਕਰ, ਜਪ, ਹੈਂਜੀ, ਗੁਰਪ ਨਾਮ ਜਪ ਵੀ, ਤੂੰ ਅਲਫ਼ ਨੂੰ ਜਪ, ਫਿਰ ਤੈਨੂੰ ਪਤਾ ਲੱਗੂਗਾ, ਫਿਰ ਤੈਨੂੰ ਅਸੀਂ ਦੱਸਾਂਗੇ ਵੀ, ਤੈਨੂੰ ਪਤਾ ਵੀ ਲੱਗੂਗਾ, ਤੈਨੂੰ ਜੇ ਲੋੜ ਵੀ ਦੱਸਾਂਗੇ ਵੀ ਖੁਦਾ ਅੱਲਾ ਮੌਲਾ ਕਿੱਥੇ ਰਹਿੰਦਾ, ਪਰਮਾਤਮਾ ਕਿੱਥੇ ਰਹਿੰਦਾ। ਸੋ ਉਹਨੇ ਬੱਚੇ ਨੇ ਬੁੱਲੇ ਸ਼ਾਹ ਨੇ ਉਹੀ ਗੱਲ ਜਿਹੜੀ ਆਪਣੇ ਲੜ ਬੰਨ ਲਈ, ਹਰ ਵਕਤ ਕਦੇ ਦਰਖਤ ਥੱਲੇ ਬਹਿ ਕੇ, ਕਿਉਂਕਿ ਜਿੱਥੇ ਉਹਦੇ ਫਾਦਰ ਟੀਚਰ ਸੀਗੇ ਉੱਥੇ ਦੂਸਰਾ ਇਹਨਾਂ ਦਾ ਕੰਮ ਗਊਆਂ ਮੈਸਾਂ ਬੱਕਰੀਆਂ ਨੂੰ ਚਰਾਉਂਦੇ ਹੁੰਦੇ ਸੀਗੇ। ਸੋ ਜਦੋਂ ਇਹਨੂੰ ਬੁੱਲੇ ਸ਼ਾਹ ਨੂੰ ਦੇਣਾ ਸਕੂਲ ਤੋਂ ਬਾਅਦ ਬੱਕਰੀਆਂ ਚਰਾਉਣਾ, ਇਹਨੇ ਦਰਖਤ ਦੇ ਥੱਲੇ ਬਹਿ ਜਾਣਾ, ਇਹਨੇ ਕਹਿਣਾ ਅਲਫ਼ ਅੱਲਾ ਹੈ, ਅਲਫ਼ ਅੱਲਾ ਹੈ, ਅਲਫ਼ ਅੱਲਾ ਹੈ। ਉਹ ਇਸ ਤਰ੍ਹਾਂ ਰੱਟਾ ਲਾਇਆ, ਲਾਉਂਦੇ ਰਹੇ, ਅਖੀਰ ਦੇ ਵਿੱਚ ਕੀ ਹੋ ਗਿਆ, ਉਹਨੂੰ ਰਿਧੀ ਸਿੱਧੀਆਂ ਪ੍ਰਾਪਤ ਹੋ ਗਈਆਂ, ਅੰਦਰਲੀ ਅੱਖ ਖੁੱਲ ਗਈ, ਪਰ ਹਾਲੇ ਥੱਲੜੀ ਸਟੇਜ ਸੀ ਰਿਧੀ ਸਿੱਧੀਆਂ। ਸੋ ਉਹਨੇ ਇੱਕ ਵਾਰੀ ਦੇਖਿਆ ਕਿ ਦਰਖਤ ਦੇ ਨੀਚੇ ਬੈਠਾ ਸੀਗਾ, ਅਲਫ਼ ਅੱਲਾ ਹੈ, ਅਲਫ਼ ਅੱਲਾ ਹੈ ਕਰ ਰਿਹਾ ਸੀ, ਰਿਧੀ ਸਿੱਧੀਆਂ ਦਾ ਮਾਲਕ ਬਣ ਗਿਆ ਸੀ, ਪਾਵਰਾਂ ਆ ਗਈਆਂ ਸੀਗੀਆਂ। ਇਹਦੇ ਸਾਹਮਣੇ ਉਹਦੀ ਕੋਈ ਝੋਟਾ ਮੈਸ ਦਾ ਹਸਬੈਂਡ ਕਹਿ ਲਓ, ਝੋਟਾ ਹੀ ਕਹਿੰਦੇ ਨੇ ਮੇਰੇ ਖਿਆਲ ਨੂੰ, ਕਾਲੇ ਰੰਗ ਦਾ ਮੈਸ ਹੁੰਦੀ ਹੈ ਬਫਲੋ, ਉਹਦਾ ਹਸਬੈਂਡ ਝੋਟਾ, ਇਹਨੂੰ ਜੋ ਦੇਖਿਆ ਵੀ ਭੱਜਿਆ ਇਹਦੇ ਕਿੰਨੀ ਨੂੰ ਆ ਰਿਹਾ ਹੈ, ਅਤੇ ਇਹਨੇ ਕਿਹਾ ਅਲਫ਼, ਉੱਥੇ ਕਹਿੰਦੇ ਝੋਟਾ ਡਿੱਗ ਪਿਆ, ਮਰ ਗਿਆ। ਅਤੇ ਜਦੋਂ ਇਹਨੇ ਦੇਖਿਆ ਮਰ ਗਿਆ, ਇਹਨੇ ਸੋਚਿਆ ਵੀ ਜੇ ਅਲਫ਼ ਮਾਰ ਸਕਦਾ ਤਾਂ ਜਿਉਂਦਾ ਵੀ ਕਰ ਸਕਦਾ, ਉਹ ਕਿਉਂ ਮਾਰਨਾ ਨਹੀਂ ਚਾਹੁੰਦਾ ਸੀਗਾ। ਉਹਨੇ ਅੱਖਾਂ ਮੀਚੀਆਂ, ਝੋਟੇ ਕੰਨੀ ਨੂੰ ਝਾਕਿਆ ਅਤੇ ਕਹਿੰਦਾ ਅਲਫ਼, ਉਹ ਜਿਉਂਦਾ ਖੜਾ ਹੋ ਗਿਆ। ਸੋ ਕਹਿਣ ਦਾ ਮੇਰਾ ਮਤਲਬ ਕਿ ਇਹਨੂੰ ਬਚਪਨ ਦੇ ਵਿੱਚ ਹੀ ਰਿਧੀ ਸਿੱਧੀਆਂ ਦਾ, ਇੰਨੀ ਮਿਹਨਤ ਕੀਤੀ ਰਿਧੀ ਸਿੱਧੀਆਂ ਦਾ ਮਾਲਕ ਹੋ ਗਿਆ, ਪਰ ਤੜਫ ਅੰਦਰ ਸੀਗੀ ਰਿਧੀ ਸਿੱਧੀਆਂ ਕਿ ਮੈਂ ਤਾਂ ਅੱਲਾ ਨੂੰ ਦੇਖਣਾ, ਮੌਲਾ ਨੂੰ ਮਿਲਣਾ, ਪਰਮਾਤਮਾ ਨੂੰ ਮਿਲਣਾ। ਸੋ ਜਦੋਂ ਇਹ ਆਪਣੇ ਸਕੂਲ ਟੀਚਰ ਕੋਲ ਗਿਆ ਕਿ ਮੈਂ ਹੁਣ ਆਪਣੇ ਮੌਲਾ ਨੂੰ ਮਿਲਣਾ ਚਾਹੁੰਦਾ, ਦੱਸੋ ਪਰਮਾਤਮਾ ਕਿੱਥੇ ਆ, ਉਹ ਕਹਿੰਦੇ ਪਰਮਾਤਮਾ ਨੂੰ ਪਾਉਣ ਦੇ ਲਈ ਤੈਨੂੰ ਮੁਰਸ਼ਦ ਦੀ ਤਲਾਸ਼ ਕਰਨੀ ਪਊਗੀ। ਉਹ ਕਹਿੰਦਾ ਮੁਰਸ਼ਦ, ਫਿਰ ਮੁਰਸ਼ਦ ਕਿੱਥੇ ਹੈ? ਕਹਿੰਦੇ ਮੁਰਸ਼ਦ ਲਈ ਤੈਨੂੰ ਮਿਹਨਤ ਕਰਨੀ ਪਊ, ਐਂ ਕਿਵੇਂ ਮਿਲਜੂਗੀ? ਉਹ ਲਾਹੌਰ ਕੰਨੀ ਨੂੰ ਜਾ, ਇੱਧਰ ਉੱਧਰ ਲਾ, ਮੁਰਸ਼ਦ ਤੈਨੂੰ ਮਿਲਜੂ, ਇੰਨਾ ਆਸਾਨ ਨਹੀਂ ਹੈ। ਸੋ ਇਹ ਚੱਲ ਪਿਆ ਜੰਗਲਾਂ ਵਿੱਚ, ਜਾ ਰਿਹਾ ਸੀ ਲਾਹੌਰ ਵਾਲੀ ਸਾਈਡ 'ਤੇ ਜਿੱਧਰ ਸੁਣਿਆ ਵਾ ਸੀਗਾ ਵੀ ਉੱਧਰ ਰਹਿੰਦੇ ਨੇ ਮੁਰਸ਼ਦ, ਕਈ ਤਰ੍ਹਾਂ ਦੇ ਹੁੰਦੇ ਨੇ ਬੰਦੇ ਦੇ, ਇੱਥੇ ਵੀ ਹੁਣ ਪੰਜਾਬ ਦੇ ਵਿੱਚ ਵੀ ਇੱਟ ਚੱਕੇ ਤੋਂ ਸੰਤੀ ਸੰਤ ਸਤਿਗੁਰੂ ਨਿਕਲਦੇ ਨੇ, ਸੋ ਇਹ ਵੀ ਭਾਲ 'ਚ ਨਿਕਲ ਗਿਆ। ਅਤੇ ਕਹਿੰਦੇ ਜੰਗਲ 'ਚ ਜਾਂਦਾ ਜਾਂਦਾ ਇੱਕ ਬਾਗ 'ਚ ਪਹੁੰਚਿਆ, ਅਤੇ ਉਹ ਜੰਗਲ 'ਚ ਜਾ ਰਿਹਾ ਸੀ, ਉਹਨੂੰ ਪਾਣੀ ਦੀ ਪਿਆਸ ਲੱਗੀ, ਅਤੇ ਇਹਨੇ ਕਿਸੇ ਸਾਈਕਲ 'ਤੇ ਕੋਈ ਬੰਦਾ ਜਾ ਰਿਹਾ ਸੀ, ਉਹਨੂੰ ਪੁੱਛਿਆ ਵੀ ਭਾਈ ਸਾਹਿਬ ਇੱਥੇ ਮੈਨੂੰ ਪਾਣੀ ਕਿੱਥੇ ਮਿਲੂਗਾ, ਮੈਨੂੰ ਬਹੁਤ ਪਿਆਸ ਲੱਗੀ ਹੈ। ਉਹ ਕਹਿੰਦਾ ਤੂੰ ਖੱਬੇ ਹੱਥ ਜਾਂ ਸੱਜੇ ਹੱਥ ਜਾ, ਉੱਥੇ ਸ਼ਾਹ ਇਨਾਇਤ ਦਾ ਢੇਰ ਹੈ, ਉੱਥੇ ਤੈਨੂੰ ਪਾਣੀ ਮਿਲਜੂ। ਕਹਿੰਦਾ ਸ਼ਾਹ ਇਨਾਇਤ, ਉਹ ਕੌਣ ਹੈ? ਕਹਿੰਦਾ ਤੈਨੂੰ ਨਹੀਂ ਪਤਾ, ਉਹਦੀਆਂ ਤਾਂ ਬੜੀਆਂ ਧੂਮਾਂ ਪਈਆਂ ਵੀ ਆ, ਉਹ ਤਾਂ ਲਾਹੌਰ ਦੇ ਵਿੱਚ ਰੂਹਾਨੀ ਗੱਲਾਂ ਬੜਾ ਦੱਸਦਾ, ਉਹ ਤਾਂ ਰੱਬ ਦਾ ਬੰਦਾ, ਰੱਬ ਦਾ ਰੂਪ ਹੈ। ਉਹ ਕਹਿੰਦਾ ਅੱਛਾ, ਹੁਣ ਇਹਨੂੰ ਗੱਲ ਪਤਾ ਲੱਗਾ, ਜਿਵੇਂ ਇਸ਼ਾਰਾ ਜੋ ਮਾਲਕ ਨੇ ਵਿਧ ਮਿਲਾਉਣੀ ਹੁੰਦੀ ਆ, ਵਿਧ ਮਿਲਾਤੀ। ਜਦੋਂ ਇਹ ਉੱਥੇ ਪਹੁੰਚਿਆ ਜਿੱਥੇ ਉਹਨੇ ਬੱਚੇ ਨੇ ਕਿਹਾ ਸੀ ਉੱਥੇ ਪਾਣੀ ਮਿਲੂਗਾ, ਉੱਥੇ ਉਹਦੇ ਚਾਰ ਪੰਜ ਚੇਲੇ ਅਤੇ ਸ਼ਾਹ ਇਨਾਇਤ ਗੰਢਿਆਂ ਦੀ ਪਨੀਰੀ ਲਗਾ ਰਿਹਾ ਸੀ, ਜਿਹੜੇ ਆਪਣੇ ਗੰਢੇ ਨਹੀਂ ਹੁੰਦੇ, ਪਿਆਜ਼ ਕਹਿ ਲਓ, ਓਨੀਅਨ ਕਹਿ ਲਓ, ਪਿਆਜ਼ ਦੀ ਇਹ ਨਿਸ਼ਾਨੀ ਹੈ ਵੀ ਸਿੱਧਾ ਬੀਜ ਨਹੀਂ ਬੀਜਿਆ ਜਾਂਦਾ, ਜਦੋਂ ਥੋੜ੍ਹੀ ਜਿਹਾ ਬੂਟਾ ਜਿਹਾ ਬਣਦਾ ਉਹਨੂੰ ਉੱਥੋਂ ਪੱਟ ਕੇ ਦੂਜੇ ਥਾਂ 'ਤੇ ਲਾਉਂਦੇ ਨੇ, ਪਨੀਰੀ ਕਹਿੰਦੇ ਨੇ ਪਨੀਰੀ ਨੂੰ, ਜਿਹਨਾਂ ਨੂੰ ਪਤਾ ਉਹ ਪੰਜਾਬੀ ਬੰਦਿਆਂ ਨੂੰ ਤਾਂ ਆਪਾਂ ਨੂੰ ਪਤਾ ਹੀ ਹੈ। ਸੋ ਕਹਿੰਦੇ ਜੇ ਉਹਨੇ ਫਿਰ ਸੋਚਿਆ ਬੁੱਲੇ ਨੇ ਵੀ ਇਹ ਸਰ ਵੀ ਮੈਨੂੰ ਕੀ ਪਤਾ ਲੱਗੂ ਵੀ ਸ਼ਾਹ ਇਨਾਤ ਕੀ ਹੈ, ਕੌਣ ਹੈ, ਕਦੇ ਐਵੇਂ ਨਾ ਹਰੇਕ ਬੰਦਾ ਕਹਿ ਦੇ ਵੀ ਮੈਂ ਹਾਂ। ਇਹਦੇ ਦਿਮਾਗ 'ਚ, ਕਿਉਂਕਿ ਰੀਧੀ ਸਿੱਧੀਆਂ ਦਾ ਮਾਲਕ ਸੀਗਾ ਅਤੇ ਇਹਨੇ ਦੇ ਦਿਮਾਗ 'ਚ ਆਈ, ਇਹ ਉੱਥੇ ਅੰਬਾਂ ਦੇ ਦਰਖਤ ਲੱਗੇ ਹੋਏ ਸੀਗੇ ਅਤੇ ਇਹਨੇ ਅੰਬਾਂ ਦੇ ਦਰਖਤ ਕੰਨੀ ਨੂੰ ਅੱਖ ਨਿਗਾਹ ਚੱਕ ਕੇ ਉੱਪਰ ਕਿਹਾ ਅਲਫ, ਉਹ ਅੰਬ ਡਿੱਗਿਆ। ਇਹਨੇ ਕਿਹਾ ਫੇਰ ਅਲਫ, ਅੰਬ ਫੇਰ ਡਿੱਗਿਆ, ਫੇਰ ਕਿਹਾ ਇਹਨੇ ਅਲਫ, ਅੰਬ ਡਿੱਗਿਆ। ਅਤੇ ਸ਼ਾਹ ਇਨਾਇਤ ਨੇ ਦੇਖਿਆ ਵੀ ਇਹ ਅੰਬ ਕਿਵੇਂ ਡਿੱਗੀ ਜਾਂਦੇ ਨੇ, ਅਤੇ ਦੇਖਿਆ ਪਿੱਛੇ ਜਵਾਨ ਖੜਾ ਕਿ ਨੌਜਵਾਨ ਖੜਾ, ਉਹਨੂੰ ਤਾਂ ਪਤਾ ਨਹੀਂ ਸੀ ਕੌਣ ਹੈ। ਉਹਦੇ ਕੋਲ ਆਇਆ, ਕਹਿੰਦਾ ਬਰਖੁਰਦਾਰ ਨੌਜਵਾਨ ਆ, ਇਹ ਕੱਚੇ ਅੰਬ ਕਿਉਂ ਤੋੜੀ ਜਾਂਦਾ। ਸ਼ਾਹ ਇਨਾਇਤ ਬੁੱਲੇ ਸ਼ਾਹ ਨੂੰ ਕਹਿੰਦਾ, ਉਹਨੂੰ ਤਾਂ ਪਤਾ ਨਹੀਂ ਸੀ ਬੁੱਲੇ ਸ਼ਾਹ, ਕਹਿੰਦਾ ਨੌਜਵਾਨ ਆ, ਕੱਚੇ ਅੰਬ ਕਿਉਂ ਤੋੜੀ ਜਾਂਦਾ। ਅਤੇ ਬੁੱਲੇ ਸ਼ਾਹ ਨੇ ਥੋੜ੍ਹੀ ਚਲਾਕੀ ਕੀਤੀ, ਉਹ ਕਹਿੰਦਾ ਮੈਂ ਨਾ ਤਾਂ ਦਰਖਤ ਦੇ ਚੜਿਆ, ਨਾ ਮੈਂ ਇੱਟ ਮਾਰੀ ਹੈ, ਮੈਂ ਤਾਂ ਤੁਹਾਡੇ ਸਾਹਮਣੇ ਖੜਾ, ਮੈਨੂੰ ਕੀ ਪਤਾ ਅੰਬ ਕਿਉਂ ਟੁੱਟ ਗਏ, ਹੈ ਨਾ। ਅਤੇ ਕਹਿੰਦਾ ਅੱਛਾ, ਕਹਿੰਦਾ ਹੋ ਸਕਦਾ ਹਵਾ ਦਾ ਬੁੱਲਾ ਆਇਆ ਹੋਵੇ ਉਹਦੇ ਨਾਲ ਟੁੱਟ ਗਏ ਹੁਣ। ਅਤੇ ਸ਼ਾਹ ਇਨਾਇਤ ਹੱਸ ਪਿਆ, ਕਹਿੰਦਾ ਨਾ ਇੱਥੇ ਕੋਈ ਹਵਾ, ਨਾ ਕੋਈ ਬੁੱਲਾ, ਤੂੰ ਹੀ ਹਵਾ ਦਾ ਬੁੱਲਾ ਬਣ ਕੇ ਆਇਆ। ਜਦੋਂ ਉਹਨੇ ਅੱਖਾਂ 'ਚ ਅੱਖਾਂ ਮਿਲਾਈਆਂ ਉਹਦੇ ਬਸ ਪੈਰੀ ਪੈ ਗਿਆ ਬੁੱਲੇ ਸ਼ਾਹ। ਕਹਿੰਦਾ ਮੈਨੂੰ ਬਖਸ਼ੋ, ਮੈਥੋਂ ਗਲਤੀ ਹੋ ਗਈ। ਹਾਂਜੀ, ਕਈ ਥਾਂ 'ਤੇ ਤਾਂ ਇਹ ਵੀ ਆਉਂਦਾ, ਜਦੋਂ ਇਹਨੇ ਕਿਹਾ ਅਲਫ, ਉਹ ਅੰਬ ਡਿੱਗ ਪਏ, ਉਹ ਕਹਿੰਦਾ ਬੇਟਾ ਇੰਝ ਨਹੀਂ ਹੁੰਦਾ ਅਲਫ, ਉਹਨੇ ਜਦੋਂ ਅਲਫ ਕੇ ਜਿੰਨੇ ਵੀ ਟੁੱਟੇ ਪਏ ਜਾ ਕੇ ਮੁੜ ਕੇ ਦਰਖਤ ਨਾਲ ਲੱਗ ਗਏ। ਇਹ ਵੀ ਕਿਸੇ ਪਾਸੇ ਆਉਂਦੀ ਹੈ। ਖੈਰ ਆਪਾਂ ਪਰਪਜ ਜਿਹੜੀ ਗੱਲ ਕਰਦੇ ਹਾਂ ਵੀ ਇਹਨੇ ਸ਼ਾਹ ਇਨਾਇਤ ਨੂੰ ਪਛਾਣ ਲਿਆ ਵੀ ਇਹ ਪਰਫੈਕਟ ਗੁਰੂ ਹੈ ਅਤੇ ਉਹਦੇ ਚਰਨਾਂ ਦੇ ਵਿੱਚ ਪੈ ਗਿਆ। ਅਤੇ ਉਦੋਂ ਉਹਦੇ ਜਿਹੜੇ ਚੇਲੇ ਸੀ ਉਹ ਗੰਢਿਆਂ ਦੀ ਪਨੀਰੀ ਲਗਾ ਰਹੇ ਸੀਗੇ ਅਤੇ ਉਹਨੂੰ ਸ਼ਾਹ ਇਨਾਇਤ ਨੂੰ ਕਹਿੰਦਾ ਵੀ ਮੈਨੂੰ ਹੁਣ ਤੁਸੀਂ, ਮੈਂ ਤੁਹਾਡਾ ਸ਼ਗਿਰਦ ਬਣਨਾ, ਚੇਲਾ ਬਣਨਾ, ਅਤੇ ਤੁਸੀਂ ਮੈਨੂੰ ਐਂ ਦੱਸੋ ਵੀ ਰੱਬ ਨੂੰ ਕਿਵੇਂ ਪਾਇਆ ਜਾ ਸਕਦਾ, ਮੈਂ ਰੱਬ ਦੇ ਪਾਉਣ ਦੀ ਤੜਫ ਦੇ ਵਿੱਚ ਹਾਂ। ਉਹ ਫਿਰ ਕਹਿੰਦਾ, ਕਿਉਂਕਿ ਸਿੱਧਾ ਤਰੀਕਾ ਸੀਗਾ, ਸਿੰਪਲ ਲੈਂਗੁਏਜ ਸੀ, ਉਹ ਕਹਿੰਦਾ ਰੱਬ ਦਾ ਕੀ ਪਾਉਣਾ, ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਉੱਧਰੋਂ ਲਾਉਣਾ। ਪਨੀਰੀ ਸੀ ਨਾ, ਪਨੀਰੀ ਪੱਟਦੇ ਵੀ ਉਹ ਪਨੀਰੀ ਇੱਕ ਪਾਸਿਓਂ ਪੱਟ ਰਹੇ ਸੀ ਅਤੇ ਦੂਜੇ ਪਾਸੇ ਲਾ ਰਹੇ ਸੀਗੇ ਵੀ ਅਪ ਰੂਟ ਫਰੋਮ ਹੀਅਰ, ਇੱਕ ਇੱਧਰੋਂ ਪੱਟ ਲਓ, ਅਪ ਰੂਟ ਫਰੋਮ ਹੀਅਰ ਐਂਡ ਪਲਾਂਟ ਦੇਅਰ, ਇੱਧਰੋਂ ਪੁੱਟਣਾ ਉੱਧਰੋਂ ਲਾਉਣਾ। ਇਹਦਾ ਮਤਲਬ ਸਿੰਪਲ ਹੈ ਵੀ ਯੂ ਹੈਵ ਟੂ ਡਿਟੈਚ ਯੂਅਰ ਸੈਲਫ ਫਰੋਮ ਦ ਵਰਲਡਲੀ ਥਿੰਗਸ ਐਂਡ ਅਟੈਚ ਵਿਦਇਨ। ਬਾਹਰਲੀਆਂ ਜਿਹੜੀਆਂ ਆਪਾਂ ਦੇਖਦੇ ਹਾਂ, ਮੂਵੀਆਂ ਦੇਖਦੇ ਹਾਂ, ਡਰਾਮੇ ਦੇਖਦੇ ਹਾਂ, ਧੀਆਂ ਪੁੱਤਾਂ ਨਾਲ ਪਿਆਰ ਕਰਦੇ ਹਾਂ, ਇਹਦਾ ਥੋੜ੍ਹਾ ਜਿਹਾ ਘਟਾ ਕੇ ਅੰਦਰ ਮੈਡੀਟੇਸ਼ਨ ਨੂੰ ਜਦੋਂ ਧਿਆਨ ਲੱਗੂਗਾ ਫਿਰ ਬਾਹਰੋਂ ਸਾਡੀ ਡਿਟੈਚਮੈਂਟ ਹੋਜੂਗੀ, ਅੰਦਰੋਂ ਸਾਡੀ ਅਟੈਚਮੈਂਟ ਹੋਜੂਗੀ। ਜਿਸ ਤਰ੍ਹਾਂ ਕਿ ਅਕਸਰ ਕਿਹਾ ਜਾਂਦਾ ਵੀ ਜੇ ਕਿਸੇ ਲੜਕੀ ਦੀ ਸ਼ਾਦੀ ਹੋਣੀ ਹੋਵੇ ਉਹਨੂੰ ਜਿੰਨਾ ਮਰਜ਼ੀ ਸਮਝਾ ਲਓ ਵੀ ਹੁਣ ਤੇਰੀ ਸ਼ਾਦੀ ਹੋਣੀ ਹੈ, ਤੂੰ ਆਪਣੇ ਸਹੁਰੇ ਘਰ ਜਾਣਾ, ਤੂੰ ਛੱਡ ਦੇ ਇੱਧਰ ਆਪਣੇ ਫਰੈਂਡਸ ਨਾਲ ਕੰਪਨੀ, ਖੇਡਣਾ ਕੁੱਡਣਾ ਕਦੇ ਨਹੀਂ ਛੱਡਦੀ। ਜਿਸ ਦਿਨ ਵਿਆਹ ਹੋ ਜਾਂਦਾ ਹਸਬੈਂਡ ਨਾਲ ਪਿਆਰ ਪੈ ਜਾਂਦਾ ਉਹ ਉੱਧਰ ਪਿਆਰ ਪੈ ਜਾਂਦਾ ਅਤੇ ਪੇਕੇ ਭੁੱਲ ਜਾਂਦੇ ਨੇ। ਹੁਣ ਵੀ ਦੇਖ ਲਓ, ਮੈਨੂੰ ਯਾਦ ਹੈ ਵੀ ਜੇ ਕੋਈ 2-4-5 ਮਹੀਨੇ ਪਹਿਲਾਂ ਸ਼ਾਦੀ ਹੋਈ ਹੁੰਦੀ ਹੈ ਉਦੋਂ ਆਪਣੇ ਮਾਂ ਬਾਪ ਕੋਲ ਜਾਂਦੀ ਹੈ, ਜਦੋਂ ਉਹ ਆਪਣੇ ਸਹੁਰੇ ਘਰ ਜਾਂਦੀ ਹੈ ਹਸਬੈਂਡ ਦੇ ਨਾਲ ਸੱਸ ਸਹੁਰੇ ਨੇ ਇੰਨਾ ਪਿਆਰ ਪੈ ਜਾਂਦਾ, ਉਹ ਫਿਰ ਆਪਣੇ ਮਾਂ ਬਾਪ ਨੂੰ ਭੁੱਲ ਜਾਂਦੀ ਹੈ। ਮਾਂ ਬਾਪ ਕਹਿੰਦੇ ਨੇ ਇਹ ਕੀ ਗੱਲ, ਅੱਗੇ ਤਾਂ ਦੂਜੇ ਕਹਿੰਦੇ ਹੁਣ ਤਾਂ ਸਾਨੂੰ ਫੋਨ ਕਰਨਾ ਹੀ ਭੁੱਲ ਗਈ। ਸੋ ਇਹ ਅਟੈਚਮੈਂਟ ਅਤੇ ਡਿਟੈਚਮੈਂਟ ਦਾ ਫਾਰਮੂਲਾ ਹੈਂਜੀ। ਸੋ ਉਹਦੇ ਵਿੱਚ ਇਹ ਆ, ਇਸੇ ਕਰਕੇ ਹੀ ਕਹਿੰਦੇ ਨੇ ਮੁਰਸ਼ਦ, ਜਦੋਂ ਬੁੱਲੇ ਸ਼ਾਹ ਨੂੰ ਫਿਰ ਇਹ ਗੱਲ ਦਾ ਗਿਆਨ ਹੋ ਗਿਆ, ਮਿਹਨਤ ਕਰਨ ਲੱਗ ਗਿਆ, ਫਿਰ ਉਹਨੇ ਤਾਂ ਹੀ ਮੁਰਸ਼ਦ ਦੇ ਬਾਰੇ ਕਿਹਾ ਨਾ ਮੇਰਾ ਮੁਰਸ਼ਦ ਸ਼ਾਹ ਇਨਾਇਤ ਉਹ ਲੰਘਾਵੇ ਪਾਰ, ਉਹਨੇ ਕਿਹਾ ਸੀ ਬੁੱਲੇ ਸ਼ਾਹ ਨੇ। ਬੁੱਲਿਆ ਸ਼ੌ ਅਸਾਥੋਂ ਵੱਖ ਨਹੀਂ, ਬਿਨ ਸ਼ੌ ਤੋਂ ਦੂਜਾ ਕੱਖ ਨਹੀਂ, ਪਰ ਵੇਖਣ ਵਾਲੀ ਅੱਖ ਨਹੀਂ ਤਾਂਹੀਓ ਜਾਨ ਜਦਾਈਆਂ ਸਹਿੰਦੀ ਹੈ। ਕਿ ਜੇ ਅਸੀਂ ਪਰਮਾਤਮਾ ਨੂੰ, ਰੱਬ ਨੂੰ ਸ਼ੌ ਕਹਿੰਦੇ ਨੇ, ਪਰਮਾਤਮਾ ਅੱਲਾ ਵਾਹਿਗੁਰੂ ਜੇ ਦੇਖਣਾ, ਕਹਿੰਦਾ ਸਾਨੂੰ ਤਾਂ ਨਹੀਂ ਦਿੱਤਾ ਕਿਉਂਕਿ ਸਾਡੇ ਕੋਲ ਉਹ ਅੱਖ ਹੀ ਨਹੀਂ। ਪਹਿਲੀ ਗੱਲ ਤਾਂ ਸਾਰੀ ਕਾਇਨਾਤ ਨੂੰ ਉਸ ਸ਼ੌ ਨੇ, ਉਸ ਪਰਮਾਤਮਾ ਨੇ, ਉਹ ਅੱਲਾ ਨੇ, ਉਹ ਮੌਲਾ ਨੇ ਪੈਦਾ ਕੀਤਾ, ਉਹ ਦਿਸਦਾ ਇਸ ਕਰਕੇ ਨਹੀਂ ਕਿਉਂਕਿ ਸਾਡੇ ਕੋਲ ਉਹ ਅੱਖ ਨਹੀਂ ਦੇਖਣ ਵਾਲੀ। ਅੱਖ ਕਿਉਂ, ਅਸੀਂ ਬਾਹਰਲੀਆਂ ਅੱਖਾਂ ਨਾਲ ਦੇਖਦੇ ਹਾਂ, ਉਹ ਦਿਸਣਾ ਅੰਦਰਲੀਆਂ ਅੱਖਾਂ ਨਾਲ। ਜਦੋਂ ਅਸੀਂ ਮਿਹਨਤ ਕਰਾਂਗੇ, ਘੋਟਾ ਲਾਵਾਂਗੇ, ਰੱਟਾ ਲਾਵਾਂਗੇ, ਮੈਡੀਟੇਸ਼ਨ ਕਰਾਂਗੇ, ਫਿਰ ਸਾਨੂੰ ਉਹ ਅੰਦਰਲੀ ਅੱਖ ਖੁੱਲੂਗੀ, ਫਿਰ ਸਾਨੂੰ ਪਤਾ ਲੱਗੂਗਾ। ਇਸੇ ਕਰਕੇ ਕਿਹਾ ਜਾਂਦਾ ਨਾ, ਜਿਸ ਪਾਇਆ ਭੇਦ ਕਲੰਦਰ ਦਾ, ਰਾ ਖੋਜਿਆ ਆਪਣੇ ਅੰਦਰ ਦਾ, ਉਹ ਬਾਸੀ ਹੈ ਸੁਖ ਮੰਦਰ ਦਾ, ਜਿੱਥੇ ਚੜ੍ਹਦੀ ਹੈ ਨਾ ਲੈਂਦੀ ਹੈ। ਜਿਹਨੇ ਵੀ ਕਲੰਦਰ ਦਾ, ਪਰਮਾਤਮਾ ਦਾ, ਅੱਲਾ ਮੌਲਾ ਦਾ ਭੇਦ ਪਾਇਆ, ਉਹ ਆਪਣੇ ਅੰਦਰੋਂ ਹੀ ਪਾਇਆ। ਅਤੇ ਜਦੋਂ ਪਾ ਲਿਆ, ਅਤੇ ਜਿਵੇਂ ਬੁੱਲੇ ਸ਼ਾਹ ਸੀਗਾ, ਮਾਲੋ ਮਾਲ ਹੋਇਆ ਸੀਗਾ, ਮਸਤ ਫਿਰਦਾ ਸੀਗਾ, ਕਿਉਂਕਿ ਨਜ਼ਾਰਾ ਹੀ ਉਹ ਹੋਰ ਹੁੰਦੇ ਨੇ। ਉਹਨੂੰ ਨਾ ਰੋਟੀ ਦਾ ਫਿਕਰ ਹੁੰਦਾ, ਨਾ ਪੈਸੇ ਦਾ ਫਿਕਰ ਹੁੰਦਾ, ਉਹਨੂੰ ਇਹ ਨਹੀਂ ਹੁੰਦਾ ਵੀ ਅਪਾਰਟਮੈਂਟ ਖਰੀਦਣੇ ਨੇ ਜਾਂ ਕੋਈ ਹੋਰ ਦੁਕਾਨ ਕਰਨੀ ਹੈ, ਉਹ ਫਿਰ ਉੱਧਰਲਾ ਨਸ਼ਾ ਹੁੰਦਾ, ਉਹਨੂੰ ਉੱਧਰ ਹੀ ਆਨੰਦ ਆਉਂਦਾ। ਅਤੇ ਜਿਹਨੇ ਉਹ ਆਨੰਦ ਲੈ ਲਿਆ, ਉੱਥੇ ਤਾਂ ਫਿਰ ਜਿਹੜੀ ਬੋਤਲ ਜਿਹੜਾ ਪੀਂਦੇ ਹਾਂ ਆਪਾਂ ਸ਼ਾਮ ਨੂੰ, ਉਹਦਾ ਤਾਂ ਸਵੇਰੇ ਨੂੰ ਬੁਰਾ ਹਾਲ ਹੋ ਜਾਂਦਾ। ਪਰ ਇਹ ਜਿਹੜਾ ਨਸ਼ਾ ਹੁੰਦਾ, ਇੱਥੇ ਨਾ ਚੜ੍ਹਦੀ ਹੈ ਨਾ ਲਹਿੰਦੀ ਹੈ। ਨਾਮ ਕੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਤਾਂ ਹੀ ਤਾਂ ਉਹਨਾਂ ਨੇ ਤਾਂ ਹੀ ਕਿਹਾ ਸੀ ਨਾ, ਮਸਜਿਦ ਢਾਹ ਦੇ, ਮੰਦਰ ਢਾਹ ਦੇ, ਜੋ ਕੁਛ ਢਹਿੰਦਾ ਪਰ ਨਾ ਕਿਸੇ ਦਾ ਦਿਲ ਟੂ ਢਾਈ, ਉੱਥੇ ਮੌਲਾ ਰਹਿੰਦਾ। ਇਹੀ ਕਰਕੇ ਇਹਦੀ ਬੇਸਿਕ ਗੱਲ ਇਹੀ ਹੈ। ਸੋ ਇਸ ਕਰਕੇ ਇਹ ਜਿੰਨੀਆਂ ਵੀ ਆਪਣੀਆਂ ਰੂਹਾਨੀਅਤ ਕੀ ਹੈ, ਉਹ ਹੋ ਸਕਦਾ ਹੈ ਬੰਗਲਾਦੇਸ਼ ਦੀ ਬਣੀ ਹੋਵੇ, ਹੋ ਸਕਦਾ ਇੰਡੀਆ ਦੀ ਬਣੀ ਹੋਵੇ, ਹੋ ਸਕਦਾ ਚਾਈਨਾ ਦੀ ਬਣੀ ਹੋਵੇ, ਅੱਜ ਮੈਂ ਪਾਈ ਆ ਕੱਲ ਨੂੰ ਕੋਈ ਹੋਰ ਪਾਰੂ, ਪਰ ਇਹਦੇ ਵਿੱਚ ਜਿਹੜੀ ਅਸਲੀ ਚੀਜ਼ ਹੈ, ਜਿਹੜਾ ਬੇਸ ਹੈ, ਜਿਹੜਾ ਵਜੂਦ ਹੈ, ਉਹ ਤਾਂ ਕੋਟਨ ਹੀ ਹੈ ਨਾ। ਕੋਟਨ ਤੋਂ ਹੀ ਇਹ ਧਾਗਾ ਬੁਣਿਆ, ਧਾਗਾ ਬੁਣ ਕੇ ਅੱਗੇ ਫਿਰ ਉਹਦੀ ਕੋਟੀ ਬਣੀ। ਸੋ ਇਸੇ ਤਰ੍ਹਾਂ ਹੀ ਜਿੰਨੇ ਵੀ ਇਨਸਾਨ ਨੇ, ਚਾਹੇ ਉਹ ਮੁਸਲਮਾਨ ਨੇ, ਚਾਹੇ ਉਹ ਹਿੰਦੂ ਨੇ, ਚਾਹੇ ਸਰਦਾਰ ਨੇ, ਚਾਹੇ ਪਾਕਿਸਤਾਨੀ ਨੇ, ਹਾਂਜੀ, ਚਾਹੇ ਈਰਾਨ ਦੇ ਰਹਿਣ ਵਾਲੇ, ਚਾਹੇ ਅਮਰੀਕਾ ਅਫਰੀਕਾ ਦੇ ਰਹਿਣ ਵਾਲੇ, ਕਿਸੇ ਵੀ ਦੇਸ਼ ਦੇ ਰਹਿਣ ਵਾਲੇ, ਕਿਹੋ ਜਿਹਾ ਧਰਮ ਹੋਵੇ, ਕਿਹੋ ਜਿਹਾ ਰੰਗ ਹੋਵੇ, ਪਰ ਉਹਦੇ ਵਿੱਚ ਅਸਲੀ ਜਿਹੜੀ ਚੀਜ਼ ਆ ਉਹ ਇੱਕੋ ਹੀ ਆ, ਉਹ ਹੈ ਰੂਹ, ਆਤਮਾ, ਸੋਲ। ਸੋ ਬੇਸ ਸਾਡਾ ਜਿਹੜਾ ਉਹ ਆਤਮਾ ਅਤੇ ਸੋਲ ਹੈ। ਇਸੇ ਕਰਕੇ ਕਿਹਾ ਨਾ ਬੁੱਲੇ ਸ਼ਾਹ ਨੇ, ਪੜ੍ਹ ਪੜ੍ਹ ਕਿਤਾਬਾਂ ਇਲਮ ਦੀਆਂ ਤੂੰ, ਇਲਮ ਕਹਿੰਦੇ ਨੇ ਗਿਆਨ ਦੀਆਂ, ਕਿਤਾਬਾਂ ਪੜ੍ਹੀ ਜਾਂਦੇ ਨੇ, ਕੋਈ ਮੇਰੇ ਵਰਗੇ ਹੁੰਦੇ ਬਾਹਲੀਆਂ ਕਿਤਾਬਾਂ ਪੜ੍ਹਦੇ ਨੇ, ਪੜ੍ਹ ਪੜ੍ਹ ਕਿਤਾਬਾਂ ਇਲਮ ਦੀਆਂ ਤੂੰ, ਨਾਮ ਰੱਖ ਲਿਆ ਕਾਜੀ, ਕਾਜੀ ਕਹਿੰਦੇ ਜਿਹੜਾ ਪੜ੍ਹਾਉਣ ਵਾਲਾ ਹੋਵੇ, ਵੀ ਉਹਨੂੰ ਗਿਆਨ ਹੈ ਕਿਤਾਬਾਂ ਦਾ, ਪੜ੍ਹ ਪੜ੍ਹ ਕਿਤਾਬਾਂ ਇਲਮ ਦੀਆਂ ਤੂੰ, ਨਾਮ ਰੱਖ ਲਿਆ ਕਾਜੀ, ਹੱਥ 'ਚ ਫੜ ਕੇ ਤਲਵਾਰ, ਨਾਮ ਰੱਖ ਲਿਆ ਖਾਜੀ, ਜਿਹੜਾ ਪਹਿਲਵਾਨ ਹੁੰਦਾ ਜਾਂ ਸੂਰਵੀਰ ਹੁੰਦਾ, ਮੱਕੇ ਮਦੀਨੇ ਦਾ ਹੱਜ ਕਰਕੇ, ਜਿਹੜੇ ਮੱਕੇ ਮਦੀਨੇ ਜਾਂਦੇ ਨੇ ਮੁਸਲਿਮ ਲੋਕ, ਮੱਕੇ ਮਦੀਨੇ ਦਾ ਹੱਜ ਕਰਕੇ ਨਾਮ ਰੱਖ ਲਿਆ ਹਾਜੀ, ਓਏ ਬੁੱਲਿਆ ਹਾਸਲ ਕੀ ਕੀਤਾ ਜੇ ਰੱਬ ਨਾ ਕੀਤਾ ਰਾਜੀ। ਇਹ ਗੇੜੇ ਚੱਕਰ ਜਿੰਨੇ ਮਰਜ਼ੀ ਮਾਰੀ ਚਲੋ, ਕਿਤਾਬਾਂ ਪੜ੍ਹੀ ਚਲੋ, ਤਲਵਾਰਾਂ ਚੱਕ ਲਓ, ਹੱਜ ਕਰ ਲਓ, ਕਹਿੰਦਾ ਫਾਇਦਾ ਕੀ ਹੈ ਜੇ ਰੱਬ ਨੂੰ ਤਾਂ ਅਸੀਂ ਲੱਭਿਆ ਹੀ ਨਹੀਂ, ਜੇ ਰੱਬ ਨਾ ਕੀਤਾ ਰਾਜੀ ਤਾਂ ਫਿਰ ਇਹ ਸਾਰੀਆਂ ਚੀਜ਼ਾਂ ਬੇਕਾਰ ਨੇ। ਹਾਂਜੀ, ਰੱਬ ਰੱਬ ਕਰਦੇ ਬੁੱਢੇ ਹੋ ਗਏ ਮੁੱਲਾਂ ਪੰਡਿਤ ਸਾਰੇ, ਬੁੱਲੇ ਸ਼ਾਹ ਕਹਿੰਦੇ ਨੇ ਰੱਬ ਰੱਬ ਕਰਦੇ ਬੁੱਢੇ ਹੋ ਗਏ ਮੁੱਲਾਂ ਪੰਡਿਤ ਸਾਰੇ, ਰੱਬ ਦਾ ਖੋਜ ਖੁਰਾ ਨਾ ਲੱਭਾ, ਰੱਬ ਦਾ ਖੋਜ ਖੁਰਾ ਨਾ ਲੱਭਾ, ਸੱਜਦੇ ਕਰ ਕਰ ਹਾਰੇ, ਓਏ ਰੱਬ ਤਾਂ ਤੇਰੇ ਅੰਦਰ ਵਸਦਾ, ਬੁੱਲੇ ਸ਼ਾਹ ਕਹਿੰਦੇ ਨੇ, ਓਏ ਰੱਬ ਤਾਂ ਤੇਰੇ ਅੰਦਰ ਵਸਦਾ, ਵਿੱਚ ਕੁਰਾਨ ਇਸ਼ਾਰੇ, ਬੁੱਲਿਆ ਰੱਬ ਉਸ ਨੂੰ ਮਿਲਦਾ ਜਿਹੜਾ ਆਪਣਾ ਨਬਜ਼ ਨੂੰ ਮਾਰੇ, ਜਿਹੜਾ ਆਪਣਾ ਹੰਕਾਰ ਨੂੰ ਮਾਰ ਲੈਂਦਾ ਤਾਂ ਉਹਨੂੰ ਰੱਬ ਮਿਲਦਾ। ਇਸੇ ਕਰਕੇ ਜਿਹੜੀ ਸਾਡੀ ਲਾਈਫ ਹੈ, ਲਾਈਫ ਬਾਰੇ ਬੁੱਲੇ ਸ਼ਾਹ ਨੇ ਹੀ ਕਿਹਾ, ਬੁੱਲੇ ਸ਼ਾਹ ਇੱਥੇ ਸਭ ਮੁਸਾਫਰ, ਕਿਸੇ ਨਾ ਇੱਥੇ ਰਹਿਣਾ, ਆਪੋ ਆਪਣੀ ਬਾਟ ਮੁਕਾ ਕੇ ਸਭ ਨੂੰ ਮੁੜਨਾ ਪੈਣਾ, ਵਾਪਸ ਮਿੱਟੀ 'ਚ ਹੀ ਰਲਣਾ ਪੈਂਦਾ। ਜਿਵੇਂ ਕਬੀਰ ਸਾਹਿਬ ਨੇ ਕਿਹਾ ਸੀ ਨਾ, ਮਾਟੀ ਕਹੇ ਕੁਮਾਰ ਕੋ ਕਿਆ ਤੂੰ ਰੋਂਦੇ ਮੋਹ, ਇੱਕ ਦਿਨ ਐਸਾ ਹੋਏਗਾ ਮੈਂ ਰੋਂਦੂਗੀ ਤੋ। ਜਿਹੜੀ ਅਸੀਂ ਆ ਮਿੱਟੀ ਦੇ ਭਾਂਡੇ ਬਣਾਉਂਦੇ ਹਾਂ ਨਾ, ਜਦੋਂ ਅਸੀਂ ਮਰ ਗਏ ਅਸੀਂ ਵੀ ਉਸ ਮਿੱਟੀ 'ਚ ਹੀ ਰਲ ਜਾਂਗੇ। ਅੜੇ ਮਿੱਟੀ ਨੂੰ ਦੇਖੋ, ਸਾਡੇ ਮਾਂ ਬਾਪ ਦਾਦੇ ਕਿੰਨੇ ਇਹਦੇ ਵਿੱਚ ਰਲੇ ਹੋਏ ਨੇ, ਦੋਸਤ ਰਲੇ ਹੋਏ ਨੇ, ਅਤੇ ਅਸੀਂ ਵੀ ਇੱਕ ਦਿਨ ਇਹਦੇ ਵਿੱਚ, ਜਿਹੜੀ ਸਾਡਾ ਹੁਣ 6-7 ਫੁੱਟ ਦਾ 5 ਫੁੱਟ ਦਾ ਸਰੀਰ ਦਿੰਦਾ, ਡੌਲੇ ਵੱਡੇ ਵੱਡੇ ਦਿੰਦੇ, ਇੱਕ ਜਦੋਂ ਮਰ ਜਾਂਗੇ ਅਤੇ ਮਿੱਟੀ ਮਿਲ ਜਾਂਗੇ। ਸੋ ਇਸ ਕਰਕੇ ਬੁੱਲੇ ਸ਼ਾਹ ਨੇ ਤਾਂ ਹੀ ਉਹ ਕਿਹਾ ਸੀ ਨਾ, ਬੁੱਲੇ ਸ਼ਾਹ ਇੱਥੇ ਸਭ ਮੁਸਾਫਰ, ਕਿਸੇ ਨਾ ਇੱਥੇ ਰਹਿਣਾ, ਆਪੋ ਆਪਣੀ ਬਾਟ ਮੁਕਾ ਕੇ ਸਭ ਨੂੰ ਮੁੜਨਾ ਪੈਣਾ। ਇਸ ਕਰਕੇ ਨੀਂਦ ਨਾ ਦੇਖੇ ਬਿਸਤਰਾ, ਭੁੱਖ ਨਾ ਦੇਖੇ ਮਾਸ, ਮੌਤ ਨਾ ਦੇਖੇ ਉਮਰ ਨੂੰ, ਅਤੇ ਇਸ਼ਕ ਨਾ ਦੇਖੇ ਜਾਤ। ਜਦੋਂ ਇਸ਼ਕ ਹੋ ਜਾਂਦਾ ਉਹਦੇ ਵਿੱਚ ਕੋਈ ਨਹੀਂ ਹੁੰਦਾ ਵੀ ਬੁੱਢਾ ਕਿ ਠੇਰਾ ਕਿ ਬੱਚਾ, ਜਦੋਂ ਵੀ ਇਸ਼ਕ ਹੋ ਗਿਆ, ਜਿਹੜਾ ਬਾਹਰਲਾ ਹੋ ਗਿਆ, ਜਦੋਂ ਅਸੀਂ ਕਾਲਜ 'ਚ ਪੜ੍ਹਦੇ ਸੀ ਸਾਨੂੰ ਯਾਦ ਹੈ ਪ੍ਰੋਫੈਸਰ ਸਾਹਿਬ ਪੰਜਾਬੀ ਦੇ, ਇਹ ਬੁੱਲੇ ਸ਼ਾਹ ਦੀਆਂ ਕਾਫੀਆਂ ਪੜ੍ਹਾਉਂਦੇ ਹੁੰਦੇ ਸੀ, ਅਤੇ ਸਾਡਾ ਹੁੰਦਾ ਸੀ ਇਹ ਕੁੜੀ ਨਾਲ ਇਸ਼ਕ ਕਿਹੜੀ ਨਾਲ ਦੀ ਪੜ੍ਹਦੀ ਹੈ। ਪਰ ਇਹ ਇਸ਼ਕ ਰੂਹਾਨੀ ਹੁੰਦਾ, ਅੰਦਰ ਦਾ ਜਿਹੜਾ ਇਸ਼ਕ ਹੋ ਜੇ ਉਹ ਰੂਹਾਨੀ ਇਸ਼ਕ ਤਾਂ ਫਿਰ ਵੀ ਟੁੱਟ ਜਾਂਦਾ, ਉਹਨੇ ਥੋੜ੍ਹਾ ਚਿਰ ਹੀ ਸਾਥ ਦੇਣਾ ਹੁੰਦਾ, ਪਰ ਜੇ ਅੰਦਰ ਦਾ ਇਸ਼ਕ ਹੋ ਜੇ ਇਹ ਜਿਉਂਦੇ ਜੀ ਅਤੇ ਮਰਦੇ ਦਮ, ਉਸ ਤੋਂ ਬਾਅਦ ਤੱਕ ਵੀ ਸਾਡਾ ਸਾਥ ਨਹੀਂ ਛੱਡਦਾ। ਹਾਂਜੀ, ਵੇਦ ਕੁਰਾਨ ਪੜ੍ਹ ਪੜ੍ਹ ਥੱਕੇ ਸੱਜਦਿਆਂ ਕਰ ਗਏ, ਵੇਦ ਕੁਰਾਨ ਪੜ੍ਹ ਪੜ੍ਹ ਥੱਕੇ ਸੱਜਦੇ ਕਰਦਿਆਂ ਘਸ ਗਏ ਮੱਥੇ, ਨਾ ਰੱਬ ਤੀਰਥ ਨਾ ਰੱਬ ਮੱਕੇ, ਜਿਸ ਪਾਇਆ ਤਿਸ ਨੂਰ ਅਨਵਾਰ, ਇਸ਼ਕ ਦੀ ਨਵੀਓ ਨਵੀਂ ਬਹਾਰ। ਇਸ਼ਕ ਜਿਹੜਾ ਬੰਦੇ ਨੂੰ ਲੱਗ ਜੇ ਨਾ, ਅਤੇ ਉਹ ਫਿਰ ਬੜਾ ਮੁਸ਼ਕਿਲ ਹੋ ਜਾਂਦਾ। ਸੋ ਇਸ ਕਰਕੇ ਜਦੋਂ ਬੁੱਲੇ ਸ਼ਾਹ ਨੇ ਸ਼ਾਹਿਨਾਇਤ ਤੋਂ ਨਾਮਦਾਨ ਲੈ ਲਿਆ, ਉਹਨੇ ਕਿਹਾ ਵੀ ਇੱਧਰੋਂ ਪੁੱਟਣਾ ਉੱਧਰ ਲਾਉਣਾ, ਬਸ ਫਿਰ ਲੱਗ ਗਿਆ ਕਰਨ, ਅਤੇ ਉਹਦੇ ਨਾਲ ਉਹਦੇ ਪਰਦੇ ਖੁੱਲ੍ਹ ਗਏ। ਪਰ ਹੁਣ ਪਰਦੇ ਤਾਂ ਖੁੱਲ੍ਹ ਗਏ, ਸੋ ਸ਼ਾਹ ਉਹਦੇ ਜਿਹੜੇ ਚੇਲੇ ਸੀ ਸ਼ਾਹਿਨਾਇਤ ਦੇ, ਜਦੋਂ ਉਹਨਾਂ ਨੇ ਦੇਖਿਆ ਵੀ ਤਾਂ ਹਰ ਟਾਈਮ ਘਰਦਿਆਂ ਨੂੰ ਪਤਾ ਲੱਗਿਆ, ਪਹਿਲਾਂ ਤਾਂ ਘਰਦਿਆਂ ਨੂੰ ਪਤਾ ਲੱਗਿਆ ਵੀ ਬੁੱਲੇ ਸ਼ਾਹ ਨੇ ਆਪਣਾ ਜਿਹੜਾ ਮੁਰਸ਼ਿਦ ਹੈ ਉਹ ਸ਼ਾਹ ਇਨਾਇਤ ਨੂੰ ਬਣਾ ਲਿਆ, ਉਹ ਅਰਾਈ ਹੈ ਛੋਟੀ ਜਾਤ ਦਾ, ਜਿਵੇਂ ਰਵੀਦਾਸ ਸੀ ਉੱਧਰੋਂ ਮੀਰਾਬਾਈ ਰਾਣੀ ਸੀਗੀ, ਵੀ ਅਸੀਂ ਉੱਚੀ ਜਾਤ ਦੇ ਹਾਂ ਉਹ ਨੀਵੀਂ ਜਾਤ ਹੈ। ਉਹਨੂੰ ਫਿਕਰ ਪੈ ਗਿਆ, ਉਹਨੇ ਬੜਾ ਸਮਝਾਇਆ, ਪਰ ਬੁੱਲੇ ਸ਼ਾਹ ਨਹੀਂ ਮੰਨਿਆ, ਉਹਨੂੰ ਘਰ ਬਾਰ ਵੀ ਛੱਡਤਾ, ਕਹਿੰਦਾ ਜਿੱਥੇ ਜਾਤ ਪਾਤ ਦਾ ਖੰਡਰ ਹੁੰਦਾ ਮੇਰਾ ਮੁਰਸ਼ਿਦ ਦਾ ਰੱਬ ਹੈ। ਫਿਰ ਕੀ ਹੋਇਆ ਵੀ ਜਦੋਂ ਉਹ ਨਾ ਹੀ ਮੰਨੇ ਤਾਂ ਉਹਨਾਂ ਨੇ ਉਹਦੇ ਜਿਹੜੇ ਭਰਾ ਸੀ ਅਤੇ ਭੈਣਾਂ ਸੀ ਉਹਦੇ ਕੋਲ ਇਕੱਠੀਆਂ ਹੋ ਕੇ ਗਈਆਂ ਵੀ ਤੇਰੀ ਛੋਟੀ ਭੈਣ ਦੀ ਸ਼ਾਦੀ ਕਰਨੀ ਹੈ, ਵੀ ਜੇ ਤੂੰ ਨਾ ਆਇਆ ਤਾਂ ਉਹ ਲੜਕੀ ਦੀ ਸ਼ਾਦੀ ਨਹੀਂ ਹੋਣੀ, ਉਹਦਾ ਆਪਣੀ ਭੈਣ ਨਾਲ ਪਿਆਰ ਸੀਗਾ, ਸੋ ਬੁੱਲਾ ਫਾ ਫਾਰ ਟੈਂਪਰਰੀ ਉਹ ਸੋ ਮੰਨ ਗਿਆ ਵੀ ਮੈਂ ਭੈਣ ਦੀ ਸ਼ਾਦੀ ਤਾਂ ਮੈਨੂੰ ਜਾਣਾ ਚਾਹੀਦਾ ਵੀ ਭਰਾਵਾਂ ਦੇ ਨਾਲ, ਉਹ ਸ਼ਾਦੀ 'ਚ ਚਲਿਆ ਗਿਆ। ਅਤੇ ਉਹ ਕਹਿੰਦੇ ਨੇ ਕਈ ਤਰ੍ਹਾਂ ਦੀਆਂ ਸਟੋਰੀਜ਼ ਨੇ, ਕਹਿੰਦੇ ਨੇ ਕਈ ਤਾਂ ਕਹਿੰਦੇ ਵੀ ਇਨਾਇਤ ਸ਼ਾਹ ਨੂੰ ਉਹਨੇ ਇਨਵਾਈਟ ਕੀਤਾ ਸੀਗਾ, ਪਰ ਕਈ ਕਹਿੰਦੇ ਉਹ ਭੁੱਲ ਗਿਆ ਕਿਉਂਕਿ ਉਹਨੂੰ ਪਤਾ ਸੀ ਵੀ ਘਰ ਦੇ ਲਾਇਕ ਨਹੀਂ ਕਰਦੇ ਵੀ ਉਹ ਛੋਟੀ ਜਾਤ ਹੈ। ਸੋ ਜਦੋਂ ਭੈਣ ਦੀ ਸ਼ਾਦੀ ਹੋਈ ਹੁਣ ਵਾਲੀ ਸੀਗੀ, ਅਤੇ ਉਹਦੇ ਜਿਹੜੇ ਚੇਲੇ ਸੀ ਸ਼ਾਹ ਇਨਾਇਤ ਦੇ ਉਹਦੇ ਕੋਲ ਗਏ ਵੀ ਬੁੱਲੇ ਨੇ ਸਾਨੂੰ ਇਨਵਾਈਟ ਨਹੀਂ ਕੀਤਾ, ਉਹਦੀ ਭੈਣ ਦੀ ਸ਼ਾਦੀ ਆ। ਉਹ ਕਹਿੰਦਾ ਅੱਛਾ, ਕਹਿੰਦਾ ਕੋਈ ਨਹੀਂ, ਉਹ ਕੋਈ ਮਜਬੂਰੀ ਹੋਊਗੀ, ਐਂ ਕਰੋ ਤੁਸੀਂ ਗਾਜਰਾਂ ਸੋਰੀ ਜਿਹੜੀਆਂ ਤਰ੍ਹਾਂ ਨਹੀਂ ਹੁੰਦੀਆਂ ਆਪਣੀਆਂ, ਮੈਨੂੰ ਹੁਣ ਕੱਕੜੀਆਂ ਕਹਿ ਲਓ, ਤਰ੍ਹਾਂ ਕਹਿ ਲਓ, ਵੀ ਆਹ ਟੋਕਰਾ ਲੈ ਕੇ ਉਹਨੂੰ ਆਪਣੇ ਚੇਲੇ ਨੂੰ ਕਹਿੰਦੇ, ਜੁੰਮੇ ਨੂੰ ਵੀ ਤੂੰ ਟੋਕਰਾ ਲੈ ਕੇ ਜਾਓ ਤੇ ਹੋਕਾ ਦੇਈ, ਜਦੋਂ ਉਹਨੂੰ ਪਤਾ ਲੱਗ ਗਿਆ ਨਾ ਆਇਆ ਤੇਰੀ ਦੇਖ ਕੇ ਨੀਜ਼ ਮਾਨ ਕਰਦਾ, ਉਹ ਲੈ ਕੇ ਚਲਿਆ ਗਿਆ ਤੇ ਉਹ ਕਰੀ ਜਾਵੇ ਉਹਨਾਂ ਦੇ ਘਰ ਦੇ ਅੱਗੇ, ਤਰ੍ਹਾਂ ਲੈ ਲਓ, ਤਰ੍ਹਾਂ ਸ਼ਾਹ ਇਨਾਇਤ ਦੀਆਂ ਤਰ੍ਹਾਂ, ਤਰ੍ਹਾਂ ਲੈ ਲਓ ਤਰ੍ਹਾਂ। ਉਹਨੇ ਜਦੋਂ ਗੱਲ ਸੁਣੀ ਬੁੱਲਾ ਉਹਨੂੰ ਜਾ ਕੇ ਭੱਜਣ ਲੱਗਿਆ ਤੇ ਉਹਦੇ ਰਿਸ਼ਤੇਦਾਰ ਨੇ ਉਹਦੀ ਬਾਂਹ ਫੜ ਲਈ ਵੀ ਨਹੀਂ ਜਾਣਾ, ਉਹ ਚੁੱਪ ਕਰ ਗਿਆ ਤੇ ਉਹਨੇ ਚੇਲੇ ਨੇ ਜਾ ਕੇ ਸ਼ਾਹ ਇਨਾਇਤ ਨੂੰ ਦੱਸਿਆ ਵੀ ਤੁਸੀਂ ਕਹਿੰਦੇ ਸੀ ਬੜੀ ਇੱਜ਼ਤ ਮਾਨ ਹੋ ਗਈ, ਮੈਨੂੰ ਤਾਂ ਉਹਨੇ ਪਛਾਣਿਆ ਵੀ ਨਹੀਂ, ਤੁਹਾਡਾ ਨਾਂ ਵੀ ਲਿਆ। ਤੇ ਸ਼ਾਹ ਇਨਾਇਤ ਨੂੰ ਗੁੱਸਾ ਆਇਆ, ਉਹਨੇ ਕਿਹਾ ਵੀ ਨਹੀਂ, ਇਹਨੂੰ ਜਿਹੜੀ ਮੈਂ ਰੂਹਾਨੀ ਤਾਕਤ ਦਿੱਤੀ ਸੀਗੀ ਇਹ ਜਿਹੜਾ ਮੈਂ ਕੱਢ ਲੈਣੀ ਆ। ਉਹਨਾਂ ਨੇ ਫਿਰ ਆਪਣੀ ਪਾਵਰ ਦੇ ਵਿੱਚ ਉਹਦੀ ਰੂਹਾਨੀ ਤਾਕਤ ਕੱਢ ਕੇ ਉਹ ਜਿਹੜੇ ਸ਼ਾਗਿਰਦ ਨੂੰ ਦੇ ਤੀ। ਸੋ ਜੋ ਬੁੱਲੇ ਸ਼ਾਹ ਨੂੰ ਪਤਾ ਲੱਗਿਆ ਕਿ ਮੈਂ ਤਾਂ ਅੰਦਰੋਂ ਖਾਲੀ ਹੋ ਗਿਆ, ਫਿਰ ਤੜਫਿਆ, ਤੜਫ ਕੇ ਉਹ ਬੁੱਲੇ ਸ਼ਾਹ ਜਿਹੜੇ ਸ਼ਾਹ ਇਨਾਇਤ ਦੇ ਦਰਬਾਰ 'ਚ ਪੇਸ਼ ਹੋਇਆ। ਸ਼ਾਹ ਇਨਾਇਤ ਨੇ ਕਿਹਾ, ਉਹਨੇ ਪਹਿਲਾਂ ਹੀ ਕਿਹਾ ਸੀ ਵੀ ਜੇ ਬੁੱਲਾ ਹੁਣ ਇੱਥੇ ਆ ਉਹਨਾਂ ਇਹਨਾਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿਓ। ਉਹਨੂੰ ਉੱਥੋਂ ਕਹਿੰਦੇ ਨਹੀਂ, ਦਰਵਾਜ਼ੇ ਬੰਦ ਕਰਤੇ ਉਹਦੇ ਚੇਲਿਆਂ ਨੇ, ਅਤੇ ਉਹ ਅੰਦਰੋਂ ਤੜਫ ਰਿਹਾ ਸੀ। ਇਹ ਤੜਫ ਹੁੰਦੀ ਹੈ ਜਿਹੜੀ ਜਦੋਂ ਬੰਦਾ ਪਰਮਾਤਮਾ ਦੇ ਨਾਲ ਲੱਗ ਜੇ ਨਾ, ਉਹਦੀ ਅੰਦਰੋਂ ਲੱਭ ਜੇ, ਫਿਰ ਉਹਨੂੰ ਇੱਕ ਸਕਿੰਟ ਰਹਿਣਾ ਬੜਾ ਮੁਸ਼ਕਲ ਹੋ ਜਾਂਦਾ। ਉਹ ਕਹਿੰਦਾ ਜੋ ਮਰਜ਼ੀ ਹੋਏ, ਮੈਂ ਤਾਂ ਆਪਣੇ ਉਸਤਾਦ ਨੂੰ, ਆਪਣੇ ਮੁਰਸ਼ਦ ਨੂੰ ਮਿਲਣਾ। ਜਦੋਂ ਉੱਥੇ ਧੱਕੇ ਮਾਰੇ ਅਤੇ ਸ਼ਾਹ ਇਨਾਇਤ ਨਹਾ ਰਿਹਾ ਸੀ ਦੂਰ, ਉਹਨੂੰ ਪਤਾ ਲੱਗਿਆ ਵੀ ਪਾਣੀ ਦੀਆਂ ਉਹ ਘੜੇ ਭਰ ਕੇ ਲਿਆ ਕੇ ਨਹਾਉਂਦੇ ਸੀਗੇ, ਅਤੇ ਅੱਗੇ ਖਾਲ ਜੇ ਹੁੰਦੇ ਸੀਗੇ ਤਾਂ ਪਾਣੀ ਖਾਲਾਂ ਦੇ ਵਿੱਚ ਜਾ ਕੇ ਖੇਤਾਂ 'ਚ ਲੈ ਜਾਂਦਾ ਸੀ, ਅਤੇ ਬੁੱਲੇ ਸ਼ਾਹ ਖਾਲ ਦੇ ਵਿੱਚ ਲੰਬਾ ਪੈ ਗਿਆ ਵੀ ਤਾਂ ਕਿ ਚੋਰੀ ਅੱਖ ਨਾਲ ਹੀ ਮੁਰਸ਼ਦ ਦੇ ਦਰਸ਼ਨ ਕਰੂੰਗਾ ਜੇ ਉਹਨੇ ਧੱਕੇ ਵੀ ਦੇਤੇ। ਜਦੋਂ ਉਹ ਨਹਾ ਰਿਹਾ ਸੀਗਾ ਪਾਣੀ ਖਾਲ ਦੇ ਵਿੱਚ ਜਾ ਰਿਹਾ, ਅਤੇ ਬੁੱਲੇ ਸ਼ਾਹ ਦਾ ਸਿਰ ਵਿੱਚ ਫਸਿਆ ਹੋਇਆ ਸੀਗਾ ਅਤੇ ਪਾਣੀ ਬਾਹਰ ਨਿਕਲਣ ਲੱਗ ਗਿਆ, ਅਤੇ ਉਹਨੇ ਸ਼ਾਹ ਇਨਾਇਤ ਨੇ ਕਿਹਾ ਆਪਣੇ ਚੇਲਿਆਂ ਨੂੰ, ਇਹ ਪਾਣੀ ਕਿਉਂ ਬਾਹਰ ਡਿੱਗੀ ਜਾਂਦਾ ਦੇਖ। ਉਹ ਕਹਿੰਦਾ ਕੋਈ ਘਾਹ ਘੂਹ ਫਸ ਗਿਆ ਹੋਣਾ, ਉਹ ਕਹਿੰਦਾ ਘਾਹ ਘੂਹ ਫਸ ਗਿਆ, ਸੋਟੀ ਮਾਰ ਕੇ ਕੱਢ। ਅਤੇ ਉਹਦੇ ਚੇਲਿਆਂ ਨੇ ਉਹ ਸੋਟੀ ਮਾਰਨੀ ਸ਼ੁਰੂ ਕਰਤੀ, ਉਹਦੇ ਬਲੱਡ ਹੋ ਗਿਆ ਨਿਕਲਿਆ, ਕਿੰਨਾ ਜੋ ਬਲੱਡ ਨਿਕਲਿਆ ਪਾਣੀ 'ਚ ਰੰਗਿਆ ਗਿਆ, ਪਾਣੀ 'ਚ ਜੋ ਲਾਲ ਹੋਇਆ, ਅਤੇ ਇਨਾਇਤ ਸ਼ਾਹ ਨੂੰ ਪਤਾ ਲੱਗਿਆ ਵੀ ਇਹਦਾ ਬੁੱਲ ਹੈ। ਉਹਨੂੰ ਫਿਰ ਗੁੱਸਾ ਆ ਗਿਆ, ਕਹਿੰਦੇ ਉਹਨੂੰ ਚੱਕ ਕੇ ਟੋਇਆਂ ਸਿੱਟਿਆ। ਉਹਨਾਂ ਨੇ ਉੱਥੇ ਬੁੱਲੇ ਸ਼ਾਹ ਨੂੰ ਟੋਇਆਂ ਦੇ ਵਿੱਚ ਸਿੱਟਤਾ, ਉੱਥੇ ਕੁੱਤਾ ਬੈਠਾ ਸੀ। ਕੁੱਤੇ ਦੀ ਵੀ ਸਟੋਰੀ ਮੈਂ ਲੰਬੀ ਨਹੀਂ ਗੱਲ ਕਰਨੀ, ਕਿਉਂਕਿ ਇਹਦਾ ਫਿਰ ਸਾਰੀਆਂ ਸਟੋਰੀਆਂ ਕੁੱਤੇ ਤੋਂ, ਉਹ ਜਾਗਦਾ ਸੀ, ਫਿਰ ਉਹਨੇ ਕੁੱਤੇ ਤੋਂ ਸਿੱਖਿਆ ਵੀ ਕੁੱਤਾ ਜਿੰਨੀਆਂ ਮਰਜ਼ੀ ਜੁੱਤੀਆਂ ਪਹਿਨ ਉਹਦੇ, ਪਰ ਫਿਰ ਵੀ ਉਹ ਜਿਹੜਾ ਹੈਗਾ ਆਪਣੇ ਮਾਲਕ ਦਾ ਡਰ ਨਹੀਂ ਛੱਡਦਾ, ਆਪਣੀ ਵਫ਼ਾਦਾਰੀ ਨਹੀਂ ਛੱਡਦਾ ਵੀ ਕੁੱਤਾ ਹੀ ਮੇਰੇ ਨਾਲ ਚੰਗਾ, ਰਾਤ ਨੂੰ ਜਾਗਦਾ ਰਹਿੰਦਾ ਸੀ ਤਾਂ ਸੁੱਤੇ ਰਹਿਣੇ ਸਾਰੇ ਦਿਨ। ਸੋ ਇਸ ਕਰਕੇ ਉਹਨੇ ਕੁੱਤੇ ਤੋਂ ਸਿੱਖਿਆ, ਪਰ ਉਹ ਬੇਹੋਸ਼ ਹੋ ਗਿਆ। ਜਦੋਂ ਬੇਹੋਸ਼ ਹੋ ਗਿਆ ਉਹਨੂੰ ਕਿਸੇ ਦਰਵੇਸ਼ ਨੇ ਚੱਕ ਲਿਆ, ਦਰਵੇਸ਼ ਨੇ ਚੱਕ ਕੇ ਉਹਨੂੰ ਮੱਲਮ ਪੱਟੀ ਕੀਤੀ, ਅਤੇ ਫਿਰ ਉਹਨੇ ਦੱਸੀ ਆਪਣੀ ਹਾਲ ਵੀ ਮੈਂ ਤਾਂ ਐਂ ਕਰਕੇ ਐਂ। ਫਿਰ ਉਸ ਬੰਦੇ ਦਰਵੇਸ਼ ਨੇ ਕਿਹਾ ਵੀ ਤੂੰ ਜੋ ਮਰਜ਼ੀ ਹੋਵੇ ਮੁਰਸ਼ਦ ਨੂੰ ਪ੍ਰਾਪਤ ਕਰ, ਜਿਹੜਾ ਮੁਰਸ਼ਦ ਤੇਰੇ ਨਾਲ ਗੁੱਸਾ ਹੋਇਆ ਹੋ ਸਕਦਾ ਉਹ ਸੰਗੀਤ ਕਰਕੇ ਮੰਨ ਜੇ, ਤੈਨੂੰ ਜੇ ਕੰਜਰੀ ਵੀ ਬਣਨਾ ਪਵੇ ਤਾਂ ਕੰਜਰੀ ਵੀ ਬਣ, ਕੰਜਰਾਂ ਦਾ ਮਾਰਗ ਨੱਚਣਾ ਸਿੱਖ, ਤੇ ਤਾਂ ਕਰਕੇ ਤੂੰ ਆਪਣੇ ਗੁਰੂ ਨੂੰ ਪਸਾ ਸਕੇ। ਉਸ ਵੇਲੇ ਉਸ ਸੂਫੀ ਨੇ ਕੀ ਕਿਹਾ ਸੀਗਾ, ਸੋ ਉਹ ਬੁੱਲੇ ਸ਼ਾਹ ਨੂੰ ਸਮਝਾ ਰਹੇ ਨੇ ਵੀ ਕੀ ਕਰਨਾ ਚਾਹੀਦਾ ਤੈਨੂੰ, ਸੁਣੋ। ਵੈਲਕਮ ਬੈਕ। ਆਪਾਂ ਬੁੱਲੇ ਸ਼ਾਹ ਦੇ ਉੱਤੇ ਉਹਨਾਂ ਦੀ ਰੂਹਾਨੀਅਤ ਦੇ ਬਾਰੇ ਗੱਲਬਾਤ ਕਰ ਰਹੇ ਸੀ। ਮੈਂ ਹਲਕਾ ਫੁਲਕੇ ਤਰੀਕੇ ਨਾਲ ਹੀ ਕਰ ਰਿਹਾ ਵੀ ਕਿਉਂਕਿ ਜੇ ਬਹੁਤ ਜ਼ਿਆਦਾ ਇੰਟਲੈਕਚੁਅਲ ਲਵਾਂਗੇ ਗੱਲਾਂ ਨੂੰ ਫਿਰ ਉਹ ਸਾਡੇ ਪੱਲੇ ਨਹੀਂ ਪੈਣੇ ਆ, ਕਿਉਂਕਿ ਆਪਣਾ ਮੇਨ ਪਰਪਜ਼ ਉਹਨਾਂ ਦੀਆਂ ਟੀਚਿੰਗ ਨੂੰ ਸਮਝਣਾ ਹੀ ਹੈ। ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਹੀ ਆ ਵੀ ਬੁੱਲੇ ਸ਼ਾਹ ਨੂੰ ਧੱਕੇ ਦੇ ਕੇ ਬਾਹਰ ਕੱਢਤਾ ਟੋਏ ਦੇ ਵਿੱਚ, ਉੱਥੇ ਕੁੱਤੇ ਤੋਂ ਉਹਨਾਂ ਨੇ ਕੁਛ ਸਿੱਖਿਆ ਕਿ ਮਿਹਨਤ ਕਰਨੀ ਪਊ, ਜਿੰਨੀ ਮਰਜ਼ੀ ਮਿਹਨਤ ਕਰ ਲਾਂ ਪਰ ਮੈਂ ਆਪਣੇ ਮੁਰਸ਼ਦ ਨੂੰ ਤਾਂ ਮਿਲਣਾ ਹੀ ਮਿਲਣਾ, ਕਿਉਂਕਿ ਅੰਦਰੋਂ ਖਜ਼ਾਨਾ ਖਾਲੀ ਹੋ ਗਿਆ, ਮੁਰਸ਼ਦ ਦੇ ਹੱਥ 'ਚ ਹੀ ਹੁੰਦਾ, ਹੈ ਨਾ ਜੀ। ਸੋ ਇਸ ਕਰਕੇ ਕਹਿੰਦੇ ਨੇ ਨਾ ਵੀ ਪੜ੍ਹ ਇਲਮ ਹਜ਼ਾਰ ਕਿਤਾਬਾਂ ਕਦੇ ਆਪਣੇ ਆਪ ਨੂੰ ਪੜ੍ਹਿਆ ਨਹੀਂ। ਆਪਾਂ ਕਿਤਾਬਾਂ ਕਿਤੂਬਾਂ ਦਾ ਪੜ੍ਹੀ ਜਾਂਦੇ ਹਾਂ, ਪੜ੍ਹ ਇਲਮ ਹਜ਼ਾਰ ਕਿਤਾਬਾਂ ਕਦੇ ਆਪਣੇ ਆਪ ਨੂੰ ਪੜ੍ਹਿਆ ਨਹੀਂ, ਜਾ ਬੜਦੇ ਮੰਦਰ ਮਸੀਤੀ ਕਦੇ ਮਨ ਆਪਣੇ 'ਚ ਬੜਿਆ ਨਹੀਂ। ਆਪਾਂ ਮੰਦਰਾਂ ਮਸਜਿਦਾਂ ਗੁਰਦੁਆਰਿਆਂ ਜਾ ਰਹੇ ਹਾਂ ਪਰ ਆਪਣੇ ਮਨ ਦੇ ਅੰਦਰ ਨਹੀਂ ਵੜਦੇ, ਉੱਥੇ ਦਾ ਗੇੜੇ ਮਾਰੇ ਆਉਣੇ। ਸੋ ਜਿੰਨਾ ਚਿਰ ਆਪਾਂ ਅੰਦਰ ਨਹੀਂ ਵੜਦੇ ਉਨਾ ਚਿਰ ਤੱਕ ਸਾਨੂੰ ਅੰਦਰਲਾ ਗਿਆਨ ਨਹੀਂ ਹੁੰਦਾ, ਅਤੇ ਜਦੋਂ ਗੁਰੂ ਅੰਦਰਲਾ ਗਿਆਨ ਕੱਢ ਲਏ ਤਾਂ ਫਿਰ ਤਾਂ ਜਿਵੇਂ ਮੱਛੀ ਤੜਫਦੀ ਹੁੰਦੀ ਹੈ ਪਾਣੀ ਤੋਂ ਬਿਨਾਂ, ਤੁਸੀਂ ਦੇਖ ਲਓ ਵੀ ਪਾਣੀ ਜਦੋਂ ਮੱਛੀ ਨੂੰ ਕੱਢਦੇ ਹਾਂ ਆਪਾਂ ਤਾਂ ਕਿੰਨੀ ਤੜਫਦੀ ਹੈ, ਅਤੇ ਜਦੋਂ ਪਾਣੀ ਚਲੀ ਆ ਫੇਰ ਹੀ ਉਹਨੂੰ ਸ਼ਾਂਤੀ ਹੁੰਦੀ ਹੈ। ਉਸੇ ਤਰ੍ਹਾਂ ਹੀ ਫਿਰ ਉਹ ਬੰਦਾ ਤੜਫਦਾ ਜਦੋਂ ਉਹਦੇ ਅੰਦਰੋਂ ਜਿਹੜੀ ਰੂਹਾਨੀ ਤਾਕਤ ਗੁਰੂ ਖਿੱਚ ਲੈਂਦਾ। ਸੋ ਇਸੇ ਕਰਕੇ ਤਾਂ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਕਹਿੰਦਾ ਹਰਿਮੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ, ਦਿਸ ਬੋਡੀ ਇਜ਼ ਦਾ ਟੈਂਪਲ ਆਫ ਲਿਵਿੰਗ ਗੋਡ। ਹਰਿਮੰਦਰ ਇਹ ਸਰੀਰ ਜਿਹੜਾ ਸਾਡਾ ਸਰੀਰ ਹੈ ਨਾ, ਇਹ ਲੱਗਦਾ ਉਈ ਹੈ, ਕਦੇ ਅਸੀਂ ਇਹਦੇ ਮੀਟ ਪਾ ਦਿੰਦੇ ਹਾਂ, ਕਦੇ ਸ਼ਰਾਬ ਪਾ ਦਿੰਦੇ ਹਾਂ, ਕਦੇ ਝੂਠ ਕਰਦੇ ਹਾਂ, ਕਦੇ ਹੇਰਾ ਫੇਰੀ ਕਰਦੇ ਹਾਂ, ਬਦਨਾਮੀਆਂ ਕਰਦੇ ਹਾਂ, ਪੈਸੇ ਇਕੱਠੇ ਕਰੀ ਜਾਂਦੇ ਹਾਂ, ਇਹ ਗੰਦ ਮੰਦ ਪਾ ਕੇ ਸਾਨੂੰ ਕੁਛ ਨਹੀਂ ਮਿਲਣਾ ਖੁਸ਼ੀ, ਕਦੇ ਕਿਸੇ ਨੂੰ ਮਿਲੀ ਹੈ? ਮੈਂ ਪਿਛਲੀ ਵਾਰ ਵੀ ਐਗਜ਼ਾਮਪਲ ਦਿੱਤੀ ਸੀ ਵੀ ਤੁਸੀਂ ਫਾਰ ਐਗਜ਼ਾਮਪਲ ਟ੍ਰੇਨ 'ਚ ਜਾ ਰਹੇ ਹੋ ਅਤੇ ਤੁਹਾਡੇ ਕੋਲ 500-700 ਰੁਪਈਆ ਹੈਗਾ, 250 ਡਾਲਰ ਹੈ, ਤੁਸੀਂ ਆਰਾਮ ਨਾਲ ਸੌਂਜੋਗੇ ਜੇ ਸੀਟ ਮਿਲੂਗੀ। ਜੇ ਤੁਹਾਡੇ ਕੋਲ $1,00,000 ਹੋਵੇ ਤੁਹਾਨੂੰ ਫਿਕਰ 'ਚ ਰਹਿ ਰਹਿੰਦਾ ਵੀ ਕਿਤੇ ਕੋਈ ਕੱਢਣ ਲਵੇ। ਸੋ ਬਾਹਲੇ ਪੈਸਿਆਂ ਨਾਲ ਕਿਤੋਂ ਮਿਲ ਜੂਗਾ? ਜਿਹੜੇ ਬੰਦਿਆਂ ਕੋਲ ਬਾਹਲੇ ਨੇ, ਜਿਹਦੇ ਕੋਲ ਇੱਕ ਮਕਾਨ ਹੈ ਉਹਨੂੰ ਵਧੀਆ ਨੀਂਦ ਆਉਂਦੀ ਹੈ, ਸੋਚ ਕੇ ਦੇਖ ਲਿਓ। ਜਿਹਦੇ ਕੋਲ 5-6-7 ਮਕਾਨ ਨੇ, ਕਦੇ ਰਾਤ ਨੂੰ ਕਿਰਾਏਦਾਰ ਦਾ ਇਹਦਾ ਟੂਟੀ ਲੀਕ ਕਰ ਗਈ ਜੀ, ਕਦੇ ਉਹਨੇ ਕਿਰਾਇਆ ਨਹੀਂ ਦਿੱਤਾ ਜੀ, ਕਦੇ ਵਕੀਲ ਦਾ ਫੋਨ ਆ ਗਿਆ ਜੀ, ਕਦੇ ਉਹ ਟੈਕਸ ਵਾਲੇ ਪੁੱਛਦੇ ਨੇ ਭਾਈ ਸਾਹਿਬ ਕਿੱਥੋਂ ਆ ਗਈ, ਕਦੇ ਮੋਰਟਗੇਜ ਦੇ ਪੰਗੇ ਪੈ ਗਏ, ਸੋ ਉਹਨੂੰ ਤਾਂ ਨੀਂਦ ਨਹੀਂ ਆਉਂਦੀ ਜ਼ਿਆਦਾ। ਸੋ ਇਸ ਕਰਕੇ ਸਿੰਪਲ ਲਾਈਫ ਜਿਹੜੀ ਹੁੰਦੀ ਹੈ ਉਹਦੇ ਨਾਲ ਹੀ ਤੁਹਾਡੀ ਜਿਹੜੀ ਹੈ ਉਹ ਤਰੱਕੀ ਹੁੰਦੀ ਹੈ। ਸੋ ਤਰੱਕੀ ਜਿਹੜੀ ਹੈ ਕਿਉਂਕਿ ਪਰਮਾਤਮਾ ਸਾਡੇ ਅੰਦਰ ਹੈ, ਅੰਦਰ ਇਸ ਕਰਕੇ ਨਹੀਂ ਦਿਸਦਾ ਕਿਉਂਕਿ ਉਹਦੇ 'ਚ ਗੰਦ ਮੰਦ ਬੜਾ ਪਿਆ। ਦਿਲ ਕਾ ਹੁਜਰਾ ਸਾਫ ਕਰ ਜਾਣਾ ਕੇ ਆਨੇ ਕੇ ਲੀਏ, ਧਿਆਨ ਗੈਰੋਂ ਕਾ ਉਠਾ ਉਸਕੇ ਬਿਠਾਣੇ ਕੇ ਲੀਏ। ਜਿੰਨਾ ਚਿਰ ਕੀ ਹੈ ਆਪਣਾ ਮਨ ਅੰਦਰਲਾ ਸਾਫ ਨਹੀਂ ਕਰਦੇ, ਜੇ ਭਾਂਡਾ ਆਪਾਂ ਦੁੱਧ ਪਾਉਣਾ ਆਪਾਂ ਦੇ ਘਰੇ ਵੀ ਆਪਾਂ ਦੇਖੋ ਰਸੋਈ ਦੇ ਵਿੱਚ ਜਿਹੜਾ ਵੀ ਚਾਹ ਵੀ ਪਾਉਣੀ ਹੈ ਉਹਦਾ ਕੱਪ ਪਹਿਲਾਂ ਚਾਹ ਪੀਤਾ ਹੁੰਦਾ, ਉਹਨੂੰ ਸਾਫ ਕਰਦੇ ਹਾਂ ਵੀ ਸਾਫ ਚਾਹ ਪਾਉਣੀ ਹੈ। ਜੇ ਉਹ ਗੰਦ ਦੇ ਵਿੱਚ ਗੰਦ ਪਾਈ ਜਾਊਂ ਤਾਂ ਸਵਾਦ ਹੀ ਨਹੀਂ ਹੁੰਦਾ। ਜਿਵੇਂ ਹੁਣ ਇੰਡੀਆ 'ਚ ਰਿਵਾਜ਼ ਹੈ ਜਿਹੜਾ ਹਲਵਾਈ ਹੁੰਦੇ ਨੇ, ਮੈਨੂੰ ਹੁਣ ਨਹੀਂ ਪਤਾ, ਜਦੋਂ ਸਾਡੇ ਟਾਈਮ 'ਤੇ ਅਸੀਂ ਕਾਲਜ ਪੜ੍ਹਦੇ ਸੀ ਉਹ ਗੰਦਾ ਜਿਹਾ ਪਤੀਲਾ ਹੁੰਦਾ ਸੀਗਾ, ਉਹਦੇ ਵਿੱਚ ਹੀ ਚਾਹ ਪਾ ਲੈਂਦੇ ਸੀਗੇ, ਉਹੀ ਪੱਤੀ ਜੀ ਪੁੰਨੀ, ਫਿਰ ਉਹੀ ਪੱਤੀ ਵਿੱਚ, ਫਿਰ ਉਹੀ ਪੱਤੀ ਵਿੱਚ, ਉਹ ਜਿਹੜਾ ਕਾਲਾ ਜਿਹੜਾ ਪਤੀਲਾ ਸੀ ਉਹਦਾ ਰੰਗ ਇੰਨਾ ਵਧੀਆ ਕਾਲਾ, ਇਹੋ ਜਿਹੇ ਤਾਂ ਜਮੇਕਿਆਂ ਦਾ ਰੰਗ ਨਹੀਂ ਕਰਦੇ ਜਿੰਨੇ ਪਤੀਲੇ ਦਾ ਰੰਗ ਕਾਲਾ ਹੋਇਆ ਹੁੰਦਾ ਸੀਗਾ। ਸੋ ਉਹਦੇ ਵਿੱਚ ਚਾਹ ਵੀ ਕਿੱਥੋਂ ਸਵਾਦ ਬਣੂਗੀ, ਪਰ ਉਹ ਆਦਤ ਪਈ ਹੁੰਦੀ ਹੈ। ਸੋ ਪਹਿਲਾਂ ਆਪਣਾ ਭਾਂਡਾ ਸਾਫ ਕਰਨਾ ਪਊਗਾ। ਸੋ ਇਸ ਕਰਕੇ ਅਸੀਂ ਇੱਧਰ ਉੱਧਰ ਭਟਕਦੇ ਹਾਂ, ਜਿਵੇਂ ਬੁੱਲੇ ਸ਼ਾਹ ਨੇ ਕਿਹਾ ਸੀਗਾ ਵੀ ਕੋਈ ਮਸਜਿਦਾਂ 'ਚ ਜਾਂਦਾ, ਕੋਈ ਮੰਦਰਾਂ 'ਚ ਜਾਂਦਾ, ਕੋਈ ਗੁਰਦੁਆਰਾ ਸਾਹਿਬ 'ਚ ਜਾਂਦਾ, ਜ਼ਰੂਰ ਜਾਣਾ ਚਾਹੀਦਾ, ਚੰਗੀ ਗੱਲ ਆ, ਉੱਥੋਂ ਸਿੱਖਿਆ ਮਿਲਦੀ ਹੈ, ਥੋੜ੍ਹੀ ਸ਼ਾਂਤੀ ਮਿਲਦੀ ਹੈ, ਪਰ ਜੇ ਅੰਦਰਲੀ ਪੱਕੀ ਸ਼ਾਂਤੀ ਲੱਭਣੀ ਤਾਂ ਤੁਹਾਨੂੰ ਅੰਦਰ ਬਣਨਾ ਪਊ। ਇਹ ਗੱਲਾਂ ਅਸੀਂ ਧਾਰਮਿਕ ਸਥਾਨਾਂ ਤੋਂ ਸਿੱਖਦੇ ਹਾਂ, ਸਿੱਖ ਕੇ ਉਹਨਾਂ 'ਤੇ ਅਮਲ ਨਹੀਂ ਕਰਦੇ। ਜੇ ਅਸੀਂ ਅਮਲ ਕਰੀਏ ਸਾਡੀ ਤਰੱਕੀ ਹੋਜੂਗੀ। ਇਸੇ ਕਰਕੇ ਅਸੀਂ ਕਦੇ ਬਾਹਰ ਤੀਰਥਾਂ 'ਤੇ ਭੱਜੇ ਫਿਰਦੇ ਹਾਂ ਅਤੇ ਇਸ ਕਰਕੇ ਸਾਨੂੰ ਮਿਲਦਾ ਕਿਉਂ ਭਟਕਤਾ ਫਿਰ ਰਿਹਾ ਤੂੰ ਐ ਤਲਾਸ਼ੇ ਯਾਰ ਮੇ, ਰਾਸਤਾ ਸ਼ਹਿਰ ਅਗਮੀ ਹੈ ਦਿਲ ਵਰ ਪੇ ਜਾਣੇ ਕੇ ਲੀਏ। ਪਲਟੂ ਸਾਹਿਬ ਨੇ ਕਿਹਾ ਸੀ ਸਾਹਿਬ ਸਾਹਿਬ ਕਿਆ ਕਰੇ ਸਾਹਿਬ ਤੇਰੇ ਪਾਸ, ਵਾਈ ਆਰ ਯੂ ਕਰਾਇੰਗ ਓ ਲਾਰਡ, ਦਾ ਲਾਰਡ ਇਜ਼ ਰਾਈਟ ਦੇਅਰ ਵਿਦਿਨ ਯੂ। ਸੋ ਪਰਮਾਤਮਾ ਦਾ ਸਾਡੇ ਅੰਦਰ ਹੈ, ਹਾਂਜੀ। ਸੋ ਸਾਨੂੰ ਅੰਦਰ ਮਿਹਨਤ ਕਰਨੀ, ਵੀ ਅੰਦਰ ਅਸੀਂ ਮਿਹਨਤ ਕਰਦੇ ਨਹੀਂ, ਅਸੀਂ ਚਾਹੁੰਦੇ ਬਾਹਰ ਮਿਹਨਤ ਕਰਕੇ ਬਸ ਉਹ ਖਾਨਾ ਪੂਰਤੀ ਹੀ ਕਰੀ ਜਾਂਦੇ ਹਾਂ। ਸੋ ਇਸ ਕਰਕੇ ਸਾਨੂੰ ਲੱਭਦਾ ਨਹੀਂ ਹੈ। ਸੋ ਹੁਣ ਜਦੋਂ ਆਪਾਂ ਬੁੱਲੇ ਸ਼ਾਹ ਦੀ ਗੱਲ ਕਰਦੇ ਹਾਂ, ਬੁੱਲੇ ਸ਼ਾਹ ਨੂੰ ਜਦੋਂ ਉਹਨੇ ਕਿਹਾ ਵੀ ਤੈਨੂੰ ਜੇ ਕੰਜਰ ਵੀ ਬਣਨਾ ਪਵੇ, ਕੰਜਰੀਆਂ ਦੇ ਕੋਲ ਵੀ ਬਣਨਾ ਪਊ, ਡਾਂਸ ਕਰ। ਸੋ ਅਲਟੀਮੇਟਲੀ ਉੱਥੇ ਜਿਹੜੇ ਉਹ ਕੰਜਰਾਂ ਦੇ ਜਿੱਥੇ ਡਾਂਸ ਹੁੰਦੇ ਸੀ ਉੱਥੇ ਜਾ ਕੇ ਉਹਨੇ ਨੌਕਰੀ ਕੀਤੀ। ਉਹਨੂੰ ਪੁੱਛਿਆ ਵੀ ਕਿੰਨੇ ਪੈਸੇ ਲਊਗਾ, ਕਹਿੰਦਾ ਨਹੀਂ ਮੈਨੂੰ ਤਾਂ ਰੋਟੀ ਰੂਟੀ ਦੇ ਜੋ ਮਰਜ਼ੀ ਕੰਮ ਕਰਾਓ। ਉਹਨੇ 12 ਸਾਲ ਉਹਨਾਂ ਕੰਜਰਾਂ ਕੋਲ ਰਿਹਾ ਅਤੇ ਉੱਥੇ ਉਹਨੂੰ ਫਿਰ ਇੱਕ ਦਿਨ ਡਾਂਸ ਉਹਨੇ ਕਿਹਾ ਮੈਨੂੰ ਡਾਂਸ ਵੀ ਸਿਖਾਓ। ਉਹਨੂੰ ਡਾਂਸ ਵੀ ਸਿਖਾਇਆ। ਜਦੋਂ ਕੰਜਰੀ ਡਾਂਸ ਸਿਖਾ ਰਹੀ ਸੀ ਉਹਨੂੰ ਦੱਸਿਆ ਵੀ ਜਿਹੜੇ ਮੇਰੇ ਪੈਰ ਦੇ ਘੁੰਗਰੂ ਨੇ ਨਾ, ਥੋੜ੍ਹੀ ਜਿਹੀ ਗੱਲ ਇਹ ਵੀ ਸਮਝ ਲਓ, ਜਦੋਂ ਪੈਰ ਥਾ ਥਾ ਥੱਕ ਥਾ ਜਿਹੜੇ ਕਰਦੇ ਨੇ ਉਹ ਪੈਰ ਖੜਕਾਉਂਦੇ ਨੇ, ਉਹਦੇ ਘੁੰਗਰੂ ਪਾਏ ਹੁੰਦੇ ਨੇ। ਘੁੰਗਰੂ ਦਾ ਕੀ ਮਤਲਬ ਹੈ? ਘੁੰਗਰੂ ਜਦੋਂ ਵੱਜਦੇ ਨੇ ਲੱਤ ਨਾਲ ਉਹਦਾ ਤਕਲੀਫ ਹੁੰਦੀ ਹੈ, ਆਪਣੀ ਉਹਨਾਂ ਨੂੰ ਤਕਲੀਫ ਹੁੰਦੀ ਹੈ, ਦੂਜੇ ਬੰਦੇ ਖੁਸ਼ ਹੁੰਦੇ ਨੇ ਉਹਦੀ ਆਵਾਜ਼ ਸੁਣ ਕੇ। ਸੋ ਇਸ ਕਰਕੇ ਇੱਕ ਇਸ਼ਾਰਾ ਵੀ ਹੈ ਕਿ ਜਦੋਂ ਅਸੀਂ ਆਪਣੇ ਆਪ ਨੂੰ ਦੁਖੀ ਕਰਦੇ ਹਾਂ ਤਾਂ ਦੂਜਾ ਬੰਦਾ ਖੁਸ਼ ਹੋ ਜਾਂਦਾ। ਸੋ ਉਹਨੇ ਨੱਚਣਾ ਸਿੱਖਿਆ, ਉੱਥੇ ਦਰਬਾਰ ਦੇ ਵਿੱਚ ਮੇਲਾ ਲੱਗਦਾ ਹੁੰਦਾ ਸੀਗਾ। ਸੋ ਉਹਦੇ ਮਾਂ ਬਾਪ ਨੂੰ ਵੀ ਪਤਾ ਲੱਗਿਆ ਵੀ 17 ਸਾਲ ਹੋ ਗਏ, ਬੁੱਲਾ ਤਾਂ ਆਇਆ ਹੀ ਨਹੀਂ। ਉਹਨੇ ਟੀਚਰ ਨੂੰ ਵੀ ਪੁੱਛਿਆ ਉਹਦੇ ਜਾ ਕੇ ਵੀ ਕੀ ਕਰੀਏ, ਉਹ ਕਹਿੰਦੇ ਸ਼ਾਹ ਇਨਾਇਤ ਦਾ ਹੁਣ ਮੇਲਾ ਲੱਗਣਾ ਅਗਲੇ ਮਹੀਨੇ ਜਾਂ 15 ਦਿਨਾਂ ਨੂੰ 20 ਦਿਨਾਂ ਨੂੰ ਜੋ ਵੀ ਲੱਗਣਾ, ਵੀ ਉੱਥੇ ਉਹਦਾ ਉਹ ਭਗਤ ਹੈ ਹੈਂਜੀ, ਉੱਥੇ ਉਹ ਜ਼ਰੂਰ ਆਊਗਾ, ਉੱਥੇ ਜਾਣਾ ਚਾਹੀਦਾ। ਉਹਦਾ ਪਿਓ ਵੀ ਚਲਾ ਗਿਆ ਉੱਧਰੋਂ, ਬੁੱਲੇ ਸ਼ਾਹ ਜਿਹੜਾ ਸੀਗਾ ਰੱਬ ਛੋਟਾ ਭਲਾ ਕਰੇ, ਉਹਨੇ ਡਾਂਸ ਸਿੱਖ ਲਿਆ, ਉਹਨੇ ਆਪਣੀ ਜਿਹੜੀ ਗੁਰੂ ਸੀਗੀ ਉੱਥੋਂ ਦੀ ਕੰਜਰੀ ਸੀ ਜਿਹੜੀ ਮੇਨ ਸੀ ਉਹਨੂੰ ਦੱਸਿਆ ਵੀ ਆਹ ਸਾਰੀ ਸਟੋਰੀ ਹੈ, ਮੈਂ ਤਾਂ ਨੌਕਰੀ ਨਹੀਂ ਕਰਦਾ, ਮੈਂ ਤਾਂ ਬੁੱਲੇ ਸ਼ਾਹ ਨੇ ਮੈਨੂੰ ਦਰਕਾਰ ਤਾਂ, ਮੈਂ ਤਾਂ ਉਹਦੇ ਦਰਸ਼ਨ ਕਰਨੇ ਤਾਂ ਕਰਕੇ ਡਾਂਸ ਸਿੱਖਿਆ। ਸੋ ਉਹਨਾਂ ਨੂੰ ਤਰਸ ਆਇਆ ਉਹਦੇ ਕੋਲ, ਉਹ ਕਹਿੰਦੇ ਠੀਕ ਹੈ ਤੂੰ ਕੱਪੜੇ ਪਾ ਲੈ ਲਿਬਾਸ ਪਾ ਲਾ ਕੰਜਰੀ ਵਾਲੇ, ਅਤੇ ਆਪਾਂ ਬੁੱਲੇ ਸ਼ਾਹ ਨੇ ਸਾਨੂੰ ਬੁਲਾਈ ਹੈ, ਤੂੰ ਉੱਥੇ ਜਾ ਕੇ ਨੱਚੀ ਜੇ ਤੇਰਾ ਸ਼ੌਕ ਪੂਰਾ। ਸੋ ਬੁੱਲੇ ਸ਼ਾਹ ਉਹ ਕੰਜਰੀ ਵਾਲੇ ਕੱਪੜੇ ਪਾ ਕੇ, ਜਿਵੇਂ ਕਿਹਾ ਸੀਗਾ ਕੰਜਰੀ ਵਾਲੇ ਕੱਪੜੇ ਪਾ ਕੇ ਇਨਾਇਤ ਸ਼ਾਹ ਦੇ ਡੇਰੇ 'ਚ ਗਿਆ। ਇਨਾਇਤ ਸ਼ਾਹ ਦੀ ਹਮੇਸ਼ਾ ਇਹ ਹੁੰਦਾ ਸੀ ਵੀ ਉਹ ਚਾਦਰ ਮੂਹਰੇ ਕਰਕੇ ਬਰੀਕ ਅੰਦਰ ਸਮਾਧੀ ਲਾ ਕੇ ਬੈਠਦੇ ਸੀ ਅਤੇ ਬਾਹਰ ਡਾਂਸ ਹੁੰਦਾ ਸੀ। ਡਾਂਸ ਦਾ ਮਤਲਬ ਗੰਦੇ ਡਾਂਸ ਨਹੀਂ, ਰੂਹਾਨੀ ਡਾਂਸ ਹੁੰਦਾ ਸੀ, ਲੋਕ ਨੱਚਦੇ ਸੀ, ਟੱਪਦੇ ਸੀ, ਕਾਫੀਆਂ ਪੜ੍ਹਦੇ ਸੀਗੇ। ਸੋ ਉੱਥੇ ਬੁੱਲੇ ਸ਼ਾਹ ਵੀ ਚਲਿਆ ਗਿਆ। ਸੋ ਬੁੱਲੇ ਸ਼ਾਹ ਉਸ ਵੇਲੇ ਉਹ ਡਾਂਸ ਕਰਦਾ ਕੰਜਰੀ ਵਾਲੇ ਕੱਪੜੇ ਪਾ ਕੇ, ਇਹਦੇ ਨਾਲ ਫਿਰ ਮੈਂ ਤੁਹਾਨੂੰ ਹੁਣ ਹੀ ਦੱਸ ਦੇਣਾ, ਥੋੜ੍ਹਾ ਜਿਹਾ ਲੰਬਾ, ਵੀ ਉਸ ਵੇਲੇ ਉਹ ਕਿਸ ਤਰ੍ਹਾਂ ਫਿਰ ਬੁੱਲੇ ਸ਼ਾਹ ਜੋ ਡਾਂਸ ਕਰੀ ਜਾਂਦਾ ਕਰੀ ਜਾਂਦਾ ਕਰੀ ਜਾਂਦਾ, ਫਿਰ ਉਹਦੇ ਬਾਪ ਨੇ ਪਛਾਣ ਲਿਆ, ਉਹਨੇ ਕਿਹਾ ਉਹ ਬੁੱਲਿਆ ਤੈਨੂੰ ਸ਼ਰਮ ਨਹੀਂ ਆਉਂਦੀ, ਤੂੰ ਕਹਿੰਦੇ ਇਹਦੇ ਕੋਲੇ ਮਾਲੀ ਦੇ ਕੋਲੇ ਪੈਰੀ ਲੱਗਿਆ ਫਿਰਦਾ। ਸੋ ਉਦੋਂ ਫਿਰ ਉਹਨੂੰ ਸ਼ਾਹ ਇਨਾਇਤ ਨੂੰ ਪਤਾ ਲੱਗਾ ਵੀ ਬੁੱਲਾ ਕਹਿੰਦੇ ਨੇ। ਸੋ ਉਸ ਵੇਲੇ ਕੀ ਕਿਹਾ, ਬੁੱਲੇ ਆ ਤੂੰ ਭੁੱਲਾ ਜੋ ਕੁਛ ਵੀ ਹੈ। ਫਿਰ ਉਸ ਵੇਲੇ ਬੁੱਲੇ ਸ਼ਾਹ ਨੇ ਉਹਨੇ ਕਿਹਾ ਸੀਗਾ ਵੀ ਤੂੰ ਮੰਗ ਕੀ ਮੰਗਣਾ ਅੱਜ ਤੋਂ, ਜਦੋਂ ਉਹਨੂੰ ਆਪਣੇ ਜੱਫੀ 'ਚ ਲੈ ਲਿਆ ਸ਼ਾਹ ਇਨਾਇਤ ਨੇ, ਤਾਂ ਉਦੋਂ ਫਿਰ ਉਹਨੇ ਕੋਈ ਡਿਮਾਂਡ ਕੀਤੀ ਸੀ, ਮੇਰੇ ਕੋਲ ਜੋ ਮਰਜ਼ੀ ਹੋਈ ਜਾਵੇ, ਮੇਰਾ ਘਰ ਇੰਨਾ ਭਰਿਆ ਹੋਵੇ ਵੀ ਹਰੇਕ ਬੰਦਾ ਖਾ ਕੇ ਜਾਵੇ ਅਤੇ ਮੈਨੂੰ ਕੋਈ ਫਿਕਰ ਨਾ ਹੋਵੇ। ਸੋ ਹੁਣ 2-4 ਮਿੰਟ ਦਾ ਇਹ ਗਾਣਾ ਸੁਣੋ ਅਖੀਰ 'ਚ ਕਿ ਇਹ ਬੜਾ ਇੰਪੋਰਟੈਂਟ ਹੈ। ਹਾਂਜੀ, ਯੈਸ,
ਰਾਹੀ ਦੇ ਸਾਹਮਣੇ
ਹੋਏ ਤੂੰ ਭੁੱਲਾ ਹੈ?
ਨਹੀਂ ਹਜ਼ੂਰ, ਮੈਂ ਭੁੱਲਾ ਹੈ।
ਤੂੰ ਭੁੱਲਾ ਹੈ?
ਨਹੀਂ ਹਜ਼ੂਰ, ਮੈਂ ਭੁੱਲਾ ਹੈ।
ਤੂੰ ਭੁੱਲਾ ਹੈ?
ਨਹੀਂ ਹਜ਼ੂਰ, ਮੈਂ ਭੁੱਲਾ ਹੈ।
ਸਾਈਂ ਜੀ,
ਮੇਰੇ ਕਰਮਾਂ ਵਿੱਚ ਵਿਰਹਾ ਕਿਉਂ?
ਬੁੱਲਿਆ, जेड़े पांडे च रूहानी ताकत रखनी होवे ओनू पकाउणा बहुत जरूरी हुंदा है। मंग की मंग
साईं जी मैनूं इह वर दिओ इट खड़प्पा दुप्पड़ वजे तपदा रहे चुल्ला आण मुसाफिर खा खा जावण राजी रहे बुल्ला।
सो ए हैलो वेलकम बैक। सो ये सीगे बुल्ला शाह दे जदों खीर दे विच शाह इनायत ने उन्हां दी कृपा कीती जदों डांस कर रहे सी नच रहे सीगे ते उहदे फादर नूं पता लग गया भी कंजरी तां इह मेरा मुंडा ही बणिया वा अब्दुल्ला। सो उस वेले उहनूं गुस्सा आ गया उहने कहा सीगा क्योंकि विचों लाइन कट गई इहदे विच उहने कहा उह बुल्लिया तैनूं शर्म नहीं आउंदी तूं इहदे कोले पैरां च पिआ रो रहे आ उत्ते ते फिर उहनूं कादरी साहब जिहड़े सीगे शाह इनायत ने उहनूं पुछिआ भी तूं भुल्लां है उह कहिंदा नहीं जी मैं तां भुल गया मैं भुल्लां। उहनां ने दो तीन वारी पुछिआ फिर उहनूं अपने गलवकड़ी च लै लिया ते फिर उन्हें पूछा भी मेरे नाल इन्ना क्यों वियोग हुंदा। कहिंदे जिहदे विच रूहानीयत रखनी होवे उहनूं पकाउणा पैंदा भांडे नूं पक्का होना चाहीदा भी संभाल भी लूगा कि नहीं। कई वारी हुण अपने बंदे कह दिंदे ने भी देखो जी जिहड़ा गुरू हुंदा पहुंचिया हुंदा जिहड़े चेले हुंदे ने जिहड़े गद्दी ते बैठदे ने सतगुरू उह बदनाम कर दिंदे ने। हांजी उह बदनाम क्यों कर दिंदे ने लोकां दा इह हुंदा भी देखो जी परफेक्ट मास्टर दी परफेक्ट चॉइस तां होऊगी। ਇਹ ਗਲਤ ਗੱਲ ਹੈ ਕਿਉਂਕਿ ਪਰਫੈਕਟ ਮਾਸਟਰ ਦੀ ਚੋਇਸ ਜਿਹੜੀ ਹੈ ਮਾਲਕ ਦੇ ਪਾਣੇ ਵਿੱਚ ਹੈ। ਚੋਇਸ ਦੀ ਕੀ ਹੁੰਦੀ ਹੈ ਕਿਉਂਕਿ ਉਹਨਾਂ ਨੂੰ ਤਾਂ ਪਤਾ ਹੁੰਦਾ ਵੀ ਇਦੂ ਬਾਅਦ ਹੁਣ ਕੀ ਹੋਣ ਵਾਲਾ ਕਿਸ ਤਰ੍ਹਾਂ ਦਾ ਰੰਗ ਰੂਪ ਬਣੂਗਾ ਕਿਸ ਤਰ੍ਹਾਂ ਦੀ ਗੱਦੀ ਚੱਲੂਗੀ ਪਰ ਕਿਉਂਕਿ ਉਹ ਮਾਲਕ ਦੇ ਰਜ਼ਾ 'ਚ ਰਹਿੰਦੇ ਉਹਨਾਂ ਨੂੰ ਪਤਾ ਹੁੰਦਾ ਕਿ ਫਿਊਚਰ ਕੀ ਹੋਣ ਵਾਲਾ ਹੈ ਇਸ ਕਰਕੇ ਉਹਨਾਂ ਨੂੰ ਅੱਗੇ ਗੱਦੀ ਦੇਣੀ ਪੈਂਦੀ ਹੈ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਗੱਦੀ ਹੁਣ ਚੱਲਣੀ ਨਹੀਂ ਇਹ ਬਦਨਾਮੀ ਦੇ ਵਿੱਚ ਚੱਲੂਗੀ। ਜੇ ਇਹ ਗੱਲ ਪਤਾ ਹੋਵੇ ਪਰਫੈਕਟ ਮਾਸਟਰ ਦੀ ਪਰਫੈਕਟ ਚੋਇਸ ਨੂੰ ਜੇ ਅਸੀਂ ਪ੍ਰਿੰਸੀਪਲ ਮੰਨ ਲਈਏ ਫਿਰ ਤਾਂ ਜਦੋਂ ਪਹਿਲਾ ਗੁਰੂ ਹੋਇਆ ਸੀਗਾ ਉਹ ਅੱਗੇ ਗੱਦੀ ਬੰਦ ਹੀ ਨਹੀਂ ਹੋਣੀ ਚਾਹੀਦੀ ਸੀ ਅੱਗੇ ਤਾਂ ਅੱਗੇ ਚੱਲੀ ਜਾਣੀ ਚਾਹੀਦੀ ਸੀ ਪਰ ਉਹਨਾਂ ਨੂੰ ਪਤਾ ਹੁੰਦਾ ਜਿਵੇਂ ਪੰਜਵੀਂ ਪਾਤਸ਼ਾਹੀ ਨੂੰ ਨਹੀਂ ਪਤਾ ਸੀ ਕਿ ਤੱਤੇ ਤਵਿਆਂ 'ਤੇ ਬੈਠਣਾ ਉਹ ਆਪਣੇ ਭਾਣੇ ਵਿੱਚ ਰਹਿੰਦੇ ਸੀ। ਗੁਰੂ ਗੋਬਿੰਦ 10ਵੀਂ ਪਾਤਸ਼ਾਹੀ ਨੂੰ ਪਤਾ ਸੀ ਵੀ ਮੇਰੇ ਨਾਲ ਕੀ ਹੋਣਾ ਬੱਚਿਆਂ ਦਾ ਕਿਵੇਂ ਹਾਲ ਹੋਣਾ ਉਹਨਾਂ ਨੂੰ ਪਤਾ ਹੋਣ ਤੋਂ ਬਾਅਦ ਵੀ ਉਹ ਚੁੱਪ ਰਹੇ ਉਸੇ ਤਰ੍ਹਾਂ ਭਾਣੇ ਨੂੰ ਮੰਨੀ ਗਏ। ਇਸੇ ਤਰ੍ਹਾਂ ਪਰਫੈਕਟ ਮਾਸਟਰ ਜਦੋਂ ਅੱਗੇ ਗੱਦੀ ਦਿੰਦਾ ਜਿਹੜੇ ਪਹੁੰਚੇ ਹੁੰਦੇ ਨੇ ਜਿਹੜੇ ਬੰਦਿਆਂ ਦੇ ਰੂਹਾਨੀ ਦੇ ਮਾਲੋ ਮਾਲ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਕਿ ਮੈਂ ਉਹਨੂੰ ਦੇ ਰਿਹਾ ਪਰ ਇਹਨੇ ਕੀ ਹਾਲ ਕਰਨਾ। ਸੋ ਇਸ ਕਰਕੇ ਇਹ ਫਾਰਮੂਲਾ ਲਾਗੂ ਨਹੀਂ ਹੁੰਦਾ ਕਿ ਪਰਫੈਕਟ ਮਾਸਟਰ ਦੀ ਪਰਫੈਕਟ ਚੋਇਸ ਹੈ। ਗੱਲ ਤਾਂ ਇਹ ਹੈ ਵੀ ਜਿਹੜਾ ਬੰਦਾ ਚਾਹੇ ਉਹ ਮਾਸਟਰ ਹੈ ਚਾਹੇ ਉਹ ਚੇਲਾ ਜਿੰਨਾ ਚਿਰ ਉਹ ਮਿਹਨਤ ਕਰਦਾ ਉਹਦੇ ਐਕਸ਼ਨ ਬੋਲਦੇ ਨੇ। ਜਿਸ ਤਰ੍ਹਾਂ ਸ਼ਾਹ ਇਨਾਇਤ ਨੂੰ ਪੁੱਛਿਆ ਸੀ ਨਾ ਉਹ ਪਾਣੀ ਪਿਲਾਉ ਉਹਦੀ ਨਿਸ਼ਾਨੀ ਕੀ ਹੈ ਸ਼ਾਹ ਇਨਾਇਤ ਦੀ ਵੀ ਫਕੀਰ ਕਹਿੰਦਾ ਉਹਦੀ ਹੈ ਵੀ ਜਿਹੜਾ ਬਾਣਾ ਹੈਗਾ ਉਹਦਾ ਫਕੀਰੀ ਬਾਣਾ ਸਿੰਪਲ ਬਾਣਾ ਹੁੰਦਾ ਵਧੀਆ ਮਹਿੰਗੇ ਮਹਿੰਗੇ ਕੱਪੜੇ ਨਹੀਂ ਪਾਉਂਦਾ ਉਹ ਫਕੀਰੀ ਬਾਣਾ ਅਤੇ ਹੱਥੀ ਕਿਰਤ ਕਰਨੀ ਅਤੇ ਆਪਣੇ ਕੰਮ ਕਰੂਗਾ। ਇਹ ਨਹੀਂ ਹੈ ਵੀ ਉਹਦੇ ਥੱਲੇ ਨੌਕਰ 50-50 ਬੰਦੇ ਕੰਮ ਕਰਦੇ ਮਾਲਸ਼ਾਂ ਕਰਦੇ ਹੋਣਗੇ ਕੁਛ ਕਰਨਗੇ ਆਪਣੀ ਮਿਹਨਤ ਕਰਦੇ ਨੇ। ਸੋ ਇਸ ਤਰ੍ਹਾਂ ਇਹ ਪੂਰਨ ਸੰਤਾਂ ਦੀ ਨਿਸ਼ਾਨੀ ਹੁੰਦੀ ਹੈ। ਸੋ ਐਨੀ ਵੇ ਜਦੋਂ ਸ਼ਾਹ ਇਨਾਇਤ ਨੇ ਉਹਦੇ ਪਰਦੇ ਖੁੱਲ੍ਹ ਗਏ ਬਾਅਦ ਸ਼ਾਹ ਇਨਾਇਤ ਸਾਹਿਬ ਦੀ ਡੈਥ ਹੋ ਗਈ ਫਿਰ ਉਹ ਜਿਹੜੀ ਗੱਦੀ ਸੀ ਬੁੱਲੇ ਸ਼ਾਹ ਉਹਨਾਂ ਦੀ ਗੱਦੀ 'ਤੇ ਬੈਠੇ ਅਤੇ ਉਹਨਾਂ ਦੇ ਚੇਲੇ ਬਣੇ। ਸੋ ਉਹਨਾਂ ਨੇ ਇੱਕ ਬੁੱਲੇ ਸ਼ਾਹ ਦੀ ਮੈਨੂੰ ਗੱਲ ਯਾਦ ਹੈ ਵੀ ਉਹ ਕਹਿੰਦੇ ਸੀ ਵੀ ਕੋਈ ਚੀਜ਼ ਜਦੋਂ ਆਪਾਂ ਉਹਦੇ ਪਿੱਛੇ ਲੇਬਲ ਲਾ ਦਿੰਦੇ ਨਾ ਕਿ ਮੈਂ ਤਾਂ ਜੀ ਸਿੱਖ ਧਰਮ 'ਚੋਂ ਹਾਂ ਮੈਂ ਹਿੰਦੂ ਧਰਮ 'ਚੋਂ ਹਾਂ ਮੈਂ ਖੱਤਰੀ ਹਾਂ ਮੈਂ ਪੰਡਿਤ ਹਾਂ ਮੈਂ ਬ੍ਰਾਹਮਣ ਹਾਂ ਮੈਂ ਮੁਸਲਮਾਨ ਹਾਂ ਮੈਂ ਪਾਰਸੀ ਹਾਂ ਉਹ ਕਹਿੰਦੇ ਜਦੋਂ ਸਟੈਂਪ ਲਾਉਣੇ ਹੋ ਨਾ ਉਹ ਮਤਲਬ ਤੁਹਾਡੀ ਰੂਹਾਨੀਅਤ ਦੇ ਵਿੱਚ ਹਾਲੇ ਤਰੱਕੀ ਨਹੀਂ ਹੋਈ। ਜਦੋਂ ਤੁਸੀਂ ਅੰਦਰੋਂ ਤਰੱਕੀ ਕਰ ਲੈਂਦੇ ਫਿਰ ਪਾਗਲ ਬਣ ਜਾਂਦੇ ਜਿੰਨੇ ਵੀ ਹੁੰਦੇ ਨੇ ਉਹਨੂੰ ਲੋਕ ਪਾਗਲ ਹੀ ਸਮਝਦੇ ਨੇ ਵੀ ਇਹ ਤਾਂ ਗੱਲਾਂ ਹੀ ਪੁੱਠੀਆਂ ਜਾਂ ਕਰੀ ਜਾਂਦਾ। ਹੁਣ ਵੀ ਇਹ ਨਹੀਂ ਹੈ ਕਿਸੇ ਦੇ ਘਰ ਦੇ ਵਿੱਚ ਕੋਈ ਬੱਚਾ ਹੋ ਸਕਦਾ ਜਿਹਦੇ ਬੰਦੇ ਦੀ ਅੰਦਰ ਥੋੜ੍ਹੀ ਮੋਟੀ ਲਿਵ ਹੋਵੇ ਅੰਦਰ ਮਿਹਨਤ ਕਰਦਾ ਹੋਵੇ ਚੌਂਕੜੀ ਮਾਰਦਾ ਹੋਵੇ ਉਹਦੀਆਂ ਗੱਲਾਂ ਲੱਲੀਆਂ ਕਵੱਲੀਆਂ ਜਿਹੀਆਂ ਹੁੰਦੀਆਂ ਆਪਾਂ ਕਹਿੰਦੇ ਐਵੇਂ ਝੱਲਾ ਜਾਈ ਹੈ ਪਰ ਉਹ ਆਪਾਂ ਝੱਲਾ ਜਿਹਾ ਲੱਗਦਾ ਮੂਰਖ ਆਪਾਂ ਹੁੰਦੇ ਹਾਂ ਕਿਉਂਕਿ ਆਪਾਂ ਉਹਦੀ ਰਮਝ ਨੂੰ ਉਹਦੇ ਭੇਦ ਨੂੰ ਨਹੀਂ ਸਮਝ ਸਕਦੇ। ਇਸੇ ਤਰੀਕੇ ਕਹਿੰਦੇ ਨੇ ਬੁੱਲੇ ਸ਼ਾਹ ਨੇ ਕਹਿੰਦੇ ਇੱਕ ਵਾਰੀ ਤੁਹਾਨੂੰ ਪਤਾ ਹੀ ਹੈ ਮੁਸਲਿਮ ਦੇ ਵਿੱਚ ਇਹ ਰਿਵਾਜ਼ ਹੈ ਵੀ ਉਹ ਰਮਜ਼ਾਨ ਦੇ ਮਹੀਨੇ ਵਿੱਚ ਰੋਜ਼ੇ ਰੱਖਦੇ ਨੇ। ਹਾਂਜੀ ਉਸ ਰੋਜ਼ੇ ਵਿੱਚ ਡੇ ਟਾਈਮਸ ਉਹ ਕੁਛ ਨਹੀਂ ਖਾਂਦੇ। ਸੋ ਇਸ ਕਰਕੇ ਬੁੱਲੇ ਸ਼ਾਹ ਨੂੰ ਪਤਾ ਸੀ ਵੀ ਇਹ ਸਭ ਫਾਰਮੈਲਿਟੀਜ਼ ਨੇ ਰਿਚੁਅਲਸ ਨੇ ਅਤੇ ਉਹਨੇ ਕਿਹਾ ਸੀ ਵੀ ਖਾਣ ਪੀਣ ਦੀ ਗੱਲ ਨਹੀਂ ਤੁਸੀਂ ਅੰਦਰ ਮਿਹਨਤ ਕਰੋ। ਹਾਂਜੀ ਸੋ ਕਹਿੰਦੇ ਨੇ ਵੀ ਬੁੱਲੇ ਸ਼ਾਹ ਦੇ ਇੱਕ ਵਾਰ ਜਿਹੜੇ ਦੋ ਚਾਰ ਚੇਲੇ ਸੀਗੇ ਉਹ ਬਾਹਰ ਬੈਠੇ ਗਾਜਰਾਂ ਖਾ ਰਹੇ ਸੀਗੇ ਉੱਧਰੋਂ ਰਮਜ਼ਾਨ ਦਾ ਮਹੀਨਾ ਸੀ ਰੋਜ਼ੇ ਸੀਗੇ ਅਤੇ ਉਹ ਜਿਹੜੇ ਕਾਜ਼ੀ ਸੀ ਉੱਥੋਂ ਦਾ ਉਹਦੇ ਅਹਿਲਕਾਰ ਜਾਂ ਪੁਲਿਸੀ ਉੱਥੋਂ ਦੀ ਆ ਗਏ ਅਤੇ ਉਹਨਾਂ ਨੇ ਦੇਖਿਆ ਵੀ ਯਾਰ ਇਹ ਲੱਗਦੇ ਤਾਂ ਮੁਸਲਮਾਨ ਨੇ ਗਾਜਰਾਂ ਖਾਈ ਜਾਂਦੇ ਨੇ ਆਰਾਮ ਨਾਲ ਉਹ ਜਾ ਕੇ ਉਹਨੂੰ ਕਹਿੰਦੇ ਓਏ ਤੁਸੀਂ ਗਾਜਰਾਂ ਖਾਈਏ ਨੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਅੱਜ ਤਾਂ ਰੋਜ਼ੇ ਨੇ ਤੁਸੀਂ ਕੌਣ ਹੋ ਉਹ ਕਹਿੰਦੇ ਅਸੀਂ ਉਹਨੇ ਕਿਸੇ ਨੇ ਨਾਂ ਲੈ ਤਾ ਵੀ ਮੈਂ ਤਾਂ ਇਮਰਾਨ ਖਾਂ ਕੋਈ ਕਹਿੰਦਾ ਨਵਾਜ਼ ਸ਼ਰੀਫ ਹਾਂ ਕੋਈ ਕਹਿੰਦਾ ਆਸਫ ਜਰਦਾਰੀ ਹਾਂ ਚਲੋ ਕੋਈ ਨਹੀਂ ਉਹਨਾਂ ਨੇ ਕਿਹਾ ਅਸੀਂ ਮੁਸਲਮਾਨ ਹਾਂ ਉਹ ਕਹਿੰਦਾ ਮੁਸਲਮਾਨ ਹੋ ਤੁਹਾਨੂੰ ਪਤਾ ਨਹੀਂ ਰੋਜ਼ੇ ਨੇ ਅਤੇ ਤੁਸੀਂ ਗਾਜਰਾਂ ਖਾਈ ਜਾਂਦੇ ਹੋ ਉਹ ਕਹਿੰਦੇ ਕੀ ਗੱਲ ਮੁਸਲਮਾਨਾਂ ਨੂੰ ਕਿਤੇ ਭੁੱਖ ਨਹੀਂ ਲੱਗਦੀ ਉਹਨਾਂ ਨੇ ਕਿਹਾ ਨਹੀਂ ਦੇਹ ਜੁੱਤੀ ਦੇ ਜੁੱਤੀ ਛਿੱਤਰ ਦਾ ਛਿੱਤਰ ਪੋਲਾ ਫੇਰਿਆ ਫਿਰ ਉਹ ਕਹਿੰਦਾ ਉਹਨਾਂ 'ਚ ਕਹਿੰਦਾ ਕਹਿੰਦਾ ਇਹਨਾਂ ਦਾ ਦੇਖੀਏ ਤਾਂ ਗੁਰੂ ਕੌਣ ਹੈ ਜਿਹੜਾ ਪੁੱਠਾ ਪੜਾਉਂਦਾ ਉਹ ਵੀ ਮੁਸਲਮਾਨ ਹੋ ਚਲੋ ਜਾ ਕੇ ਉੱਧਰੋਂ ਬੁੱਲੇ ਸ਼ਾਹ ਆਪਣੇ ਮਸਤ ਰੱਬ ਦੇ ਰੰਗ 'ਚ ਰੰਗੇ ਵੇ ਚੱਕ ਸਿਰ ਦਾ ਗਰਦਨ ਘੁਮਾ ਰਹੇ ਰੱਬ ਦੇ ਰੰਗ ਵਿੱਚ, ਉਹਨੂੰ ਜਾ ਕੇ ਉਹ ਸਿਪਾਹੀ ਕਹਿੰਦੇ ਓਏ ਤੂੰ ਕੌਣ ਹੈ, ਉਹ ਆਪਣਾ ਲੱਗਿਆ ਬਾਈ ਜੋ ਕੁਛ ਕਹਿੰਦਾ ਉਹ ਆਪਣਾ ਨਮਾਜ਼ ਪਾ ਅੰਦਰ ਲਈ ਸੁਰਤ ਵਿੱਚ ਲੱਗਿਆ ਸੀ, ਉਹ ਸਿਰ ਜੇ ਹਿਲਾਈ ਗਏ ਅਤੇ ਦੋ ਤਿੰਨ ਵਾਰੀ ਪੁੱਛਿਆ ਉਹਨਾਂ ਨੇ ਪੁਲਿਸ ਵਾਲੇ ਨੇ, ਉਹ ਕੁਛ ਨਹੀਂ ਬੋਲੇ। ਹਾਂਜੀ ਜਦੋਂ ਉਹ ਬੁੱਲੇ ਸ਼ਾਹ ਕੁਛ ਨਹੀਂ ਬੋਲਿਆ ਅਤੇ ਫਿਰ ਕੀ ਹੋਇਆ ਵੀ ਉਹ ਕਹਿੰਦੇ ਤਾਂ ਪਾਗਲ ਹੈ ਬੁੱਲੇ ਸ਼ਾਹ ਤਾਂ। ਹਾਂਜੀ ਜਦੋਂ ਉਹਨਾਂ ਨੇ ਕਿਹਾ ਵੀ ਇਹ ਪਾਗਲ ਹੈ ਅਤੇ ਉਹਨੂੰ ਛੱਡ ਗਏ, ਜਦੋਂ ਛੱਡ ਗਏ ਅਤੇ ਪੁਲਿਸ ਵਾਲੇ ਗਏ ਅਤੇ ਉਹਦੇ ਚੇਲੇ ਨੇ ਕਿਹਾ ਵੀ ਅੰਦਰ ਉਹਦੇ ਤਾਂ ਜੁੱਤੀਆਂ ਜਾਤੀਆਂ ਮਾਰੀਆਂ ਨੇ ਬੁੱਲੇ ਸ਼ਾਹ ਦੇ, ਸਾਡੇ ਕਿਉਂ ਮਾਰ ਗਏ, ਅਤੇ ਉਹ ਜਾ ਕੇ ਭੱਜ ਕੇ ਅੰਦਰ ਵੜੇ ਬੁੱਲੇ ਸ਼ਾਹ ਨੂੰ ਕਹਿੰਦੇ ਵੀ ਸਾਈਂ ਜਾਂ ਬੁੱਲੇ ਸ਼ਾਹ ਜੀ ਇਸ ਆਹ ਜਿਹੜੇ ਪੁਲਿਸ ਵਾਲੇ ਆਏ ਸੀ ਸਾਢੇ 76 ਮਾਰ ਗਏ ਅਤੇ ਮੈਨੂੰ ਤੁਹਾਨੂੰ ਕੁਛ ਕਿਹਾ ਨਹੀਂ, ਇਹ ਗੱਲ ਕੀ ਹੈ? ਉਹ ਕਹਿੰਦਾ ਤੂੰ ਕੀ ਗੱਲ ਕੀ ਹੋਈ ਸੀ, ਤੁਸੀਂ ਕੁਛ ਬਣੇ ਹੋਵੋਗੇ? ਕਹਿੰਦੇ ਨਹੀਂ ਜੀ ਅਸੀਂ ਤਾਂ ਕੁਛ ਨਹੀਂ ਕਿਹਾ ਉਹਨਾਂ ਨੂੰ, ਕਹਿੰਦੇ ਗੱਲ ਦੱਸੋ ਕੀ ਹੈ? ਕਹਿੰਦੇ ਸਾਨੂੰ ਕਹਿੰਦੇ ਤੁਸੀਂ ਰੋਜ਼ਿਆਂ 'ਚ ਗਾਜਰਾਂ ਖਾਂਦੇ ਹੋ, ਅਸੀਂ ਕਿਹਾ ਭੁੱਖ ਲੱਗੀ ਹੈ ਸਭ ਮੁਸਲਮਾਨਾਂ ਨੂੰ ਵੀ ਲੱਗਦੀ ਹੈ। ਕਹਿੰਦਾ ਜਦੋਂ ਮੈਂ ਅਸੀਂ ਨੌ ਪੁੱਛਿਆ ਮੈਂ ਦੱਸਤਾ ਵੀ ਮੇਰਾ ਨਾਂ ਆਹ ਇਮਰਾਨ ਖਾਂ ਜਾਂ ਮੈਂ ਮੁਸਲਮਾਨ ਹਾਂ, ਕਹਿੰਦਾ ਵੀ ਸਾਡੇ ਜੁੱਤੀਆਂ ਮਾਰਨ ਲੱਗ ਗਏ ਉਹ। ਕਹਿੰਦਾ ਹਾਂ ਫਿਰ ਇਹੀ ਫਰਕ ਹੈ, ਤੁਸੀਂ ਬਣੇ ਸੀ ਨਾ ਕੁਛ ਵੀ ਮੁਸਲਮਾਨ ਆ ਜਾਂ ਇਮਰਾਨ ਖਾਨ ਜੋ ਵੀ, ਤਾਂ ਮੈਂ ਸਿੰਬੋਲਿਕਲੀ ਵੈਸੇ ਕਹਿੰਦਾ ਤਾਂ ਤੁਹਾਡੇ 76 ਪਏ। ਕਹਿੰਦਾ ਮੈਨੂੰ ਪੁੱਛਦੇ ਸੀ ਮੈਂ ਕੁਛ ਵੀ ਨਹੀਂ ਕਿਹਾ, ਜਦੋਂ ਮੈਂ ਕੁਛ ਕਿਹਾ ਹੀ ਨਹੀਂ ਮੈਂ ਹੈ ਹੀ ਨਹੀਂ ਸੀਗਾ ਅਤੇ ਮੈਨੂੰ ਉਹ ਛੱਡ ਗਏ। ਇਸੇ ਕਰਕੇ ਤਾਂ ਬੁੱਲੇ ਸ਼ਾਹ ਦੀ ਇੱਕ ਲਾਈਨ ਆਉਂਦੀ ਹੈ, ਬੁੱਲਿਆ ਆਸ਼ਕ ਹੋਇਓ ਰੱਬ ਦਾ, ਬੁੱਲਿਆ ਆਸ਼ਕ ਹੋਇਓ ਰੱਬ ਦਾ ਮਲਾਮਤ ਹੋਈ ਲਾਖ, ਮਲਾਮਤ ਹੋਈ ਲਾਖ, ਲੋਕ ਕਾਫਰ ਕਾਫਰ ਆਖਦੇ ਤੂੰ ਆਹੋ ਆਹੋ ਆਖ, ਆਹੋ ਆਹੋ ਕਰੀ ਚੱਲ ਅਤੇ ਤੈਨੂੰ ਕਿਸੇ ਨੇ ਕੁਛ ਨਹੀਂ ਕਹਿਣਾ। ਆਹੋ ਆਹੋ ਦਾ ਮਤਲਬ ਕਿ ਤੁਸੀਂ ਪਾਗਲ ਬਣ ਜਾਂਦੇ, ਅੰਦਰੋਂ ਤੁਹਾਡੀ ਲਿਵ ਜੁੜ ਜਾਂਦੀ ਹੈ, ਫਿਰ ਤੁਹਾਨੂੰ ਕੋਈ ਨਹੀਂ ਪੁੱਛਦਾ, ਫਿਰ ਤੁਹਾਡੇ 'ਤੇ ਉਹਦੀ ਰਹਿਮਤ, ਉਹਦੇ ਕੰਨੇ ਹੱਥ ਲਾ ਕਰਕੇ ਦੇਖੋ ਜੇ ਅੰਦਰੋਂ ਲਵ ਜਿਹੜੀ ਹੈ ਉਹ ਹੱਥ ਹੀ ਸਾਰੇ ਨਾਲ ਕਰੰਟ, ਬਿਜਲੀ ਦੇ ਕਰੰਟ ਤੋਂ ਵੀ ਜ਼ਿਆਦਾ ਪੈਂਦਾ ਮਾਰ, ਜਿਹਦੇ ਨਾਲ ਪਰਮਾਤਮਾ ਹਾਜ਼ਰ ਨਾਜ ਹਰ ਟਾਈਮ ਖੜ੍ਹਾ ਹੋਇਆ ਉਹਦੀ, ਜਿਹਦੇ ਮਾਰ ਗਿਆ ਜਿਸਕੇ ਸਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਇਆ, ਜਿਹਦੇ ਨਾਲ ਪਰਮਾਤਮਾ ਜੁੜਿਆ ਜਿਹਦੇ ਨਾਲ ਪਰਮਾਤਮਾ ਦਾ ਹੱਥ ਆ ਉਹਦੇ ਉੱਤੇ, ਉਹਨੂੰ ਕੋਈ ਉਹਦਾ ਬਾਲ ਬਿੰਗਾ ਨਹੀਂ ਕਰ ਸਕਦਾ। ਜੇ ਲੱਗਦਾ ਹੀ ਹੈ ਸਾਨੂੰ ਵੀ ਜਦੋਂ ਜੀਸਸ ਕ੍ਰਾਈਸਟ ਨੂੰ ਸੂਲੀ 'ਤੇ ਚੜਾਇਆ ਸੀ ਉਹਦੇ ਕਿੱਲੇ ਠੋਕੇ ਸੀ, ਉਹਨੂੰ ਤਕਲੀਫ ਹੋਈ? ਨਹੀਂ ਨਹੀਂ ਨਹੀਂ, ਉਹ ਤਾਂ ਕਿਤੇ ਦੀ ਕਿਤੇ ਪਹੁੰਚ ਗਏ, ਸਰੀਰ ਦੇ ਵਿੱਚ ਕਿੱਲਾਂ ਠੋਕੀ ਗਏ, ਉਹਨਾਂ ਦੀ ਰੂਹ ਤਾਂ ਉਹ ਪਰਮਾਤਮਾ ਵਿੱਚ ਮਿਲ ਗਈ, ਉਹ ਤਾਂ ਖਾਲੀ ਸੀ। ਜਦੋਂ ਡੈਡ ਬੋਡੀ ਵੀ ਹੁੰਦੀ ਹੈ ਆਪਾਂ ਅਤੇ ਦੇਖ ਲਓ ਜਿੰਨੇ ਮਰਜ਼ੀ ਚਾਰ ਚਾਰ ਪੀਸ ਕਰ ਦਿਓ, ਉਹਦੇ ਉਹਨੂੰ ਕੌਣ ਪੁੱਛਦਾ? ਸਾਡੇ ਸਰੀਰ ਨੂੰ ਆਰੇ ਨਾ ਕਰ ਦਿਓ, ਤਕਲੀਫ ਉਹਨਾਂ ਚਿਰ ਹੁੰਦੀ ਹੈ ਜਿੰਨਾ ਚਿਰ ਰੂਹ ਹੁੰਦੀ ਹੈ। ਪਰ ਜਦੋਂ ਬੰਦਾ ਜਿਉਂਦੇ ਜੀ ਆਪਣੀ ਰੂਹ ਨੂੰ ਉੱਪਰ ਮਰਜ਼ ਕਰਦੇ, ਰੂਹ ਹੀ ਨਹੀਂ ਕੱਢ ਲਿਆ ਫਿਰ ਤਾਂ ਸਰੀਰ ਹੀ ਹੈ, ਸਰੀਰ ਹੀ। ਸੋ ਇਸ ਕਰਕੇ ਜਦੋਂ ਅਸੀਂ ਅੰਦਰੋਂ ਲਿਵ ਜੋੜਦੇ ਹਾਂ, ਲਿਵ ਤਾਂ ਹੀ ਜੋੜਾਂਗੇ ਅਸੀਂ ਮਿਹਨਤ ਕਰੀਏ। ਇਹ ਨਹੀਂ ਕਹਿ ਸਕਦੇ ਵੀ ਅਸੀਂ ਇੱਕ ਦਿਨ ਹੋ ਗਿਆ, ਸਾਲ ਹੋ ਗਿਆ, 10 ਸਾਲ ਹੋ ਗਏ, ਸਾਨੂੰ ਕੁਛ ਦਿਸਿਆ ਨਹੀਂ। ਆਪਾਂ ਮਿਹਨਤ ਕਰੀਏ। ਉਹਦਾ ਦੂਜਾ ਫਾਰਮੂਲਾ ਕਿ ਆਪਾਂ ਅਟੈਚਮੈਂਟ ਐਂਡ ਡਿਟੈਚਮੈਂਟ ਦਾ ਫਾਰਮੂਲਾ ਅਡੋਪਟ ਕਰੀਏ। ਇਹ ਨਹੀਂ ਵੀ ਕਿਸੇ ਪਾਸੇ ਵੀ ਉਹ ਕੀ ਕਹਿੰਦੇ ਨੇ ਉੱਧਰ ਜਾਓ ਇੱਧਰ ਜਾਓ, ਕਿਸੇ ਨੂੰ ਧਰਮ ਦੇ ਵਿੱਚ ਜਾਣ ਦੀ ਲੋੜ ਨਹੀਂ ਹੈ। ਤੁਸੀਂ ਆਪਣਾ ਕਰਨਾ, ਤੁਹਾਨੂੰ ਗੁਰੂ ਨੇ ਨਾਮ ਦਿੱਤਾ, ਠੀਕ ਹੈ, ਤੁਸੀਂ ਆਪਣੀ ਮਿਹਨਤ ਕਰੋ। ਮਿਹਨਤ ਤਾਂ ਆਪਾਂ ਕਰਦੇ ਨਹੀਂ, ਜਦੋਂ ਮਿਹਨਤ ਨਹੀਂ ਕਰਦੇ ਤੁਸੀਂ ਤਰੱਕੀ ਕਿੱਥੋਂ ਕਰ ਲਓਗੇ? ਹਾਂਜੀ, ਜਿੰਨਾ ਚਿਰ ਤੱਕ ਸਾਡਾ ਅੰਦਰਲਾ ਸਾਫ਼ ਨਹੀਂ ਹੁੰਦਾ ਅਤੇ ਅਸੀਂ ਉੱਪਰੋਂ ਕਹੀ ਜਾਂਦੇ ਸਾਨੂੰ ਨਾਮਦਾਨ ਮਿਲ ਗਿਆ, ਸਾਨੂੰ ਤਰੱਕੀ ਕਰ ਲਈ, ਹਾਂਜੀ ਸਾਨੂੰ ਆਹ ਹੋ ਗਿਆ, ਵਿੱਚੋਂ ਅਸੀਂ ਨਫ਼ਰਤ ਕਰਦੇ ਹਾਂ, ਇੱਕ ਪਾਸੇ ਜਿਹੜੇ ਪਰਮਾਤਮਾ ਦੇ ਬੰਦੇ ਨੇ, ਇੱਕ ਪਾਸੇ ਗੁਰੂ ਬਣਾਇਆ ਵਾ, ਦੂਜੇ ਪਾਸੇ ਅਸੀਂ ਲੋਕਾਂ ਨਾਲ ਝੂਠ ਬੋਲਦੇ ਹਾਂ, ਠੱਗੀਆਂ ਕਰਦੇ ਹਾਂ, ਬੇਈਮਾਨੀਆਂ ਕਰਦੇ, ਸਾਡੀ ਕਿਵੇਂ ਤਰੱਕੀ ਹੋਊਗੀ? ਪਹਿਲਾਂ ਭਾਂਡਾ ਸਾਫ਼ ਕਰਨਾ ਪਊ, ਰੋਜ਼ਾਨਾ ਆਪਣੇ ਆਪ ਨੂੰ ਐਨਾਲਾਈਜ਼ ਕਰੀਏ ਵੀ ਮੈਂ ਕਿਸੇ ਦਾ ਦਿਲ ਤਾਂ ਨਹੀਂ ਦਿਖਾਇਆ। ਬਾਹਰ ਤਾਂ ਅਸੀਂ ਮੰਨਦੇ ਨਹੀਂ, ਅੰਦਰੋਂ ਦੇਖੋ ਜੀ ਕੋਈ ਦਵਾਈ ਤਾਂ ਨਹੀਂ ਹੇਰਾ ਫੇਰੀ ਦੇ ਨਾਲ, ਇੱਧਰੋਂ ਫਾਰਮੇਸੀ ਤੋਂ ਵੀ ਲੈ ਲਈ, ਉੱਧਰੋਂ ਵੀ ਲੈ ਲਈ, ਕਿਸੇ ਤੋਂ ਕੰਮ ਮੁਫਤੀ ਕਰਾਈ ਜਾਂਦਾ ਜਾਂ ਬਾਪੂ ਜੀ ਦਾ ਮਾਲ ਹੁੰਦਾ, ਜੇ ਉਹ ਨਹੀਂ ਕਰਦਾ ਸੰਗ ਦੇ ਸ਼ਰਮ ਦੇ ਵਿੱਚ ਤੁਸੀਂ ਪੁੱਛੋ, ਉਹਨੂੰ ਪੈਸੇ ਦਿਓ। ਹਾਂਜੀ, ਸੋ ਇਸ ਕਰਕੇ ਇਹ ਸਾਰੀਆਂ ਗੱਲਾਂ ਕਾਊਂਟ ਕਰਦੀਆਂ ਨੇ, ਆਪਣੇ ਆਪ ਨੂੰ ਐਨਾਲਾਈਜ਼ ਕਰਨ ਦੀ ਲੋੜ ਹੈ। ਜਦੋਂ ਮੰਜੇ ਬਿਸਤਰੇ 'ਤੇ ਬੈਠੋ, ਦੂਜਿਆਂ ਦੇ ਨੁਕਸ ਨਾ ਕੱਢੋ ਵੀ ਫਲਾਣਾ ਕੀ ਕਰਦਾ, ਤਿਮਕਾ ਕੀ ਕਰਦਾ, ਆਪਣੇ ਅੰਦਰ ਝਾਤੀ ਮਾਰੋ ਕਿ ਮੈਂ ਕੀ ਕੀਤਾ। ਹਾਂਜੀ, ਇਹ ਨਹੀਂ ਜੇ ਕੋਈ ਬੰਦਾ ਤੁਹਾਨੂੰ ਦੱਸਦਾ ਨਹੀਂ, ਉਹਦੀ ਸਿਆਣਪ ਹੈ, ਤੁਸੀਂ ਆਪਣੇ ਆਪ ਲੱਭੋ ਆਪਣੀਆਂ ਗਲਤੀਆਂ। ਜਦੋਂ ਤੁਸੀਂ ਲੱਭ ਲਓਗੇ ਫਿਰ ਤੁਹਾਡੇ ਪਾਠ 'ਚ ਵੀ ਤਰੱਕੀ ਹੋਊਗੀ। ਫਿਰ ਜਿਹੜੀ ਮੋਮਬੱਤੀ ਹੁੰਦੀ ਹੈ ਜਾਂ ਮੀਂਹ ਪੈਂਦਾ, ਕਦੇ ਕਹਿੰਦੇ ਨੇ ਵੀ ਉਹ ਦਰਸ਼ਨ ਲਾਲ ਦੇ ਘਰੇ ਮੀਂਹ ਇਕੱਲਾ ਪਊਗਾ ਅਤੇ ਰਾਮ ਲਾਲ ਦੇ ਨਹੀਂ ਪੈਣਾ ਜਾਂ ਤਰਲੋਕ ਸਿੰਘ ਦੇ ਨਹੀਂ ਪੈਣਾ। ਜਦੋਂ ਮੀਂਹ ਕੁਦਰਤ ਪੈਂਦੀ ਹੈ ਸਾਰਿਆਂ ਦੇ ਘਰ ਪਾਉਂਦੀ ਹੈ। ਅਸੀਂ ਵੰਡੀਆਂ ਪਾਈਆਂ ਵੀ ਹੈ ਵੀ ਜਦੋਂ ਅਸੀਂ ਪਾਣੀ ਦਿੰਦੇ ਹਾਂ ਟੂਟੀ ਨਾਲ, ਵੀ ਕਿਤੇ ਦੂਜੇ ਦੇ ਗਵਾਂਢ ਦੀਆਂ ਛਿੱਟਾਂ ਨਾ ਪੈ, ਉਹਦਾ ਘਰ ਨਾ ਹਰਾ ਹੋ ਜੇ। ਸੋ ਦੇਣ ਵਾਲਾ ਪਰਮਾਤਮਾ, ਜਦੋਂ ਸਾਡੀ ਸੋਚ ਜਿਹੜੀ ਹੈ, ਅਪਰੋਚ ਜਿਹੜੀ ਹੈ ਉਹ ਡਿਫਰੈਂਟ ਹੋ ਜੂਗੀ, ਡੈਫੀਨੇਟਲੀ ਤੁਹਾਨੂੰ ਅੰਦਰੋਂ ਖੁਸ਼ੀ ਹੋਊਗੀ, ਇਹ ਪੱਕਾ ਵਿਸ਼ਵਾਸ ਹੈ। ਸੋ ਇਹ ਸੀ ਬੁੱਲੇ ਸ਼ਾਹ। ਹੁਣ ਨੈਕਸਟ ਵੀਕ ਆਪਾਂ ਬਾਬਾ ਫਰੀਦ ਦੇ ਉੱਤੇ ਗੱਲ ਕਰਾਂਗੇ। ਫਰੀਦ ਸਾਹਿਬ ਸਾਡਾ, ਮੈਂ ਫਰੀਦਕੋਟ ਰਿਹਾ, ਫਰੀਦਕੋਟ ਦੇ 'ਚ ਵੀ ਬਾਬਾ ਜੀ ਆਇਆ ਸੀ, ਬਾਬਾ ਫਰੀਦ, ਅਤੇ ਵੈਸੇ ਤਾਂ ਉਹ ਪਾਕਿਸਤਾਨ ਦੇ ਸੀ, ਪਾਕਿਸਤਾਨ ਦੇ ਵਿੱਚ ਉਹਨਾਂ ਦੀਆਂ ਵੀ ਬੜੀਆਂ ਗੱਲਾਂ ਰੂਹਾਨੀਅਤ ਨਾਲ ਜੁੜੀਆਂ ਵੀ ਹੈ, ਬੜੀ ਘਾਲਣਾ ਘੱਲੀ ਆ ਉਹਨਾਂ ਨੇ, ਕਿਸ ਤਰ੍ਹਾਂ ਪੁੱਠੇ ਲੰਬੇ ਪੈ ਕੇ ਉਹਨਾਂ ਨੇ ਤਰੱਕੀ ਕੀਤੀ ਹੈ। ਚਿੜੀਓ ਮਰ ਜਾਓ, ਚਿੜੀਓ ਜਿਉਂਦੇ ਹੋ ਜਾਓ, ਹੈਂਜੀ। ਸੋ ਉਹਨਾਂ ਨੇ ਬੜੀਆਂ ਉਹਨਾਂ ਦੇ ਸ਼ਬਦ ਨੇ, ਗੁਰਬਾਣੀ ਦੇ ਵਿੱਚ ਵੀ ਆਉਂਦੇ ਨੇ ਬਾਬਾ ਫਰੀਦ ਦੇ ਸ਼ਬਦ, ਉਹਦੇ ਉੱਤੇ ਆਪਾਂ ਗੱਲਬਾਤ ਕਰਾਂਗੇ। ਤੁਸੀਂ ਵੀ ਕੋਈ ਸਵਾਲ ਕਰ ਲਿਆ ਕਰੋ, ਪੁੱਛ ਲਿਆ ਕਰੋ, ਕੋਈ ਆਪਣਾ ਐਕਸਪੀਰੀਅੰਸ ਦੱਸਿਆ ਕਰੋ। ਸੋ ਮੈਂ ਇੱਕ ਗੱਲ ਤੁਹਾਨੂੰ ਗੱਲ ਬੜੀ ਸਾਫ਼ ਕਰ ਦਿੰਦਾ, ਇਹ ਗੱਲ ਕਿਉਂਕਿ ਮੇਰਾ ਇਹ ਫੀਲਡ ਹੈ, ਸਬਜੈਕਟ ਹੈ ਕੰਪੈਰੇਟਿਵ ਰਿਲੀਜਨ, ਸੋ ਇਸ ਕਰਕੇ ਮੈਂ ਕੋਸ਼ਿਸ਼ ਕਰ ਦਿੰਦਾ ਵੀ ਥੋੜ੍ਹੀਆਂ ਜਿਹੀ, ਇਹ ਨਹੀਂ ਵੀ ਜੇ ਮੰਦਰ 'ਚ ਜਾਈਏ ਜੇ ਕੋਈ ਭਾਈ ਜੀ ਕਹਿੰਦਾ ਉਹੀ ਗੱਲਾਂ ਸੁਣਾਈ ਜਾਂਦਾ ਮੁੜ ਮੁੜ ਕੇ, ਗੱਲਾਂ ਤਾਂ ਅਮਲਾਂ ਉੱਤੇ ਹੁਣ ਨਵੇੜੇ ਖੜੀਆਂ ਰਹਿਣਗੀਆਂ ਜਾਤਾਂ। ਸੋ ਇਹ ਤਾਂ ਅਮਲਾਂ ਦਾ ਸਾਰਾ ਮਾਰਗ ਹੈ, ਜਦੋਂ ਮਿਹਨਤ ਕਰ ਲਓਗੇ। ਦੇਖੋ ਨਾ, ਸਕੂਲ ਦੇ ਵਿੱਚ ਹੁੰਦੇ ਨੇ 100 ਬੱਚਾ ਹੁੰਦਾ, ਜਦੋਂ ਸਾਲ ਦੇ ਬਾਅਦ ਰਿਜ਼ਲਟ ਹੁੰਦਾ 20 ਮੇਰੇ ਵਰਗੇ ਫੇਲ ਹੋ ਜਾਂਦੇ ਨੇ, 40 ਪਾਸ ਹੋ ਜਾਂਦੇ ਨੇ, ਹਾਂਜੀ, ਤੇ ਇੱਕ ਅੱਧਾ ਬੰਦਾ ਹੁੰਦਾ ਫਸਟ ਹੋ ਗਿਆ, ਉਹਦੇ ਗੱਲ 'ਚ ਹਾਰ ਵੀ ਪਾ ਦਿੰਦੇ, ਅਸੀਂ ਕਹਿੰਦੇ ਫਸਟ ਯਾਰ ਸਾਨੂੰ ਵੀ ਆਉਣਾ ਚਾਹੀਦਾ, ਸਾਰਿਆਂ ਦਾ ਜੀ ਕਰਦਾ। ਉਹ ਭਾਈ ਸਾਹਿਬ 365 ਦਿਨ ਉਹਨੇ ਦਿਨ ਰਾਤ ਮਿਹਨਤ ਕੀਤੀ, ਕਿਤਾਬਾਂ ਨੂੰ ਟੱਕਰਾਂ ਮਾਰੀਆਂ ਤਾਂ ਫਸਟ ਆਇਆ। ਤੇ ਇਸੇ ਤਰ੍ਹਾਂ ਜੇ ਤੁਸੀਂ ਅੰਦਰਲੀ ਤਰੱਕੀ ਕਰਨੀ ਹੈ ਤਾਂ ਉਹਦੇ ਲਈ ਤੁਹਾਨੂੰ ਮਿਹਨਤ ਕਰਨੀ ਪਊਗੀ। ਜੇ ਤਾਂ ਰਾਤ ਨੂੰ ਦੇਖਣੀ ਹੈ ਬਾਸਕਟਬਾਲ ਦੇ ਮੈਚ, ਦੇਖੋ ਅੱਧਾ ਪੌਣਾ ਘੰਟਾ ਦੇਖ ਲਓ। ਜੇ ਦੇਖਣੀ ਸਾਸ ਕਵੀ ਬਹੂ ਦੀ, ਰਾਤ ਨੂੰ ਮੂਵੀਆਂ ਹੀ ਦੇਖਣੀਆਂ, ਰਾਤ ਨੂੰ ਫਾਰਮਰਸ ਐਜੀਟੇਸ਼ਨ ਦੇਖਣਾ, ਰਾਤ ਨੂੰ ਮੋਦੀ ਦਾ ਹੀ ਦੇਖਣਾ, ਰਾਤ ਨੂੰ ਟਰੰਪ ਹੀ ਸੁਣਨਾ, ਬਾਈਡਨ ਹੀ ਸੁਣਨਾ, ਹਾਂਜੀ, ਤੇ ਚੁਗਲੀਆਂ ਹੀ ਕਰਨੀਆਂ ਨੇ, ਫਿਰ ਕਰੀ ਚਲੋ, ਫਿਰ ਇੱਧਰਲੀ ਤਰੱਕੀ ਹੋ ਜੂ। ਤੁਹਾਨੂੰ ਨੌਲੇਜ ਜਿਹੜੀ ਮਰਜ਼ੀ ਪੁੱਛ ਲਓ, ਦੱਸ ਦਿਓਗੇ ਫਾਰਮਰ 'ਚ ਕੀ ਹੈ। ਜੇ ਅੰਦਰਲੀ ਤਰੱਕੀ ਕਰਨੀ ਹੈ ਤੇ ਫਿਰ ਅੰਦਰ ਦੀ ਮਿਹਨਤ ਕਰਨੀ ਪਊਗੀ, ਤੇ ਨਾਲੇ ਅੰਦਰ ਦੀ ਮਿਹਨਤ 'ਚ ਇਹ ਆ ਵੀ ਤੁਸੀਂ ਦੁਨੀਆਂ ਨੂੰ ਨਹੀਂ ਚੇਂਜ ਕਰ ਸਕਦੇ, ਆਪਣੇ ਪੈਰਾਂ 'ਚ ਬੂਟ ਪਾਉਣੇ ਪੈਣਗੇ। ਤੁਸੀਂ ਜਦੋਂ ਬੂਟ ਪਾ ਲਓ, ਕੰਡੇ ਤੁਹਾਡੇ 'ਤੇ ਅਸਰ ਹੀ ਨਹੀਂ ਕਰਦੇ। ਸਵਾਦ ਹੈ, ਸਵਾਦ ਉੱਧਰ ਵੀ ਆਉਂਦਾ ਮੂਵੀਆਂ ਦੇਖ ਕੇ, ਸਵਾਦ ਅੰਦਰ ਚੌਂਕੜੀ ਮਾਰ ਕੇ ਵੀ ਹੁੰਦਾ, ਪਰ ਜਿਹੜਾ ਅੰਦਰਲਾ ਸਵਾਦ ਹੈ ਉਹ ਡਿਫਰੈਂਟ ਹੈ। ਉਹ ਜਿਹੜੀ ਨਾਮ ਕੁਮਾਰੀ ਨਾਨਕ ਹੈ ਉਹ ਹਮੇਸ਼ਾ ਚੜ੍ਹੀ ਰਹਿੰਦੀ ਹੈ। ਸੋ ਪ੍ਰੋਗਰਾਮ ਦੇਖਿਆ ਸਮਾਪਤੀ ਦੀ ਵੱਲ ਹੈ, ਇਟਸ ਆਲਮੋਸਟ ਫਿਨਿਸ਼। ਸੋ ਪ੍ਰੋਗਰਾਮ ਨੈਕਸਟ ਵੀਕ ਆਪਾਂ ਫਰੀਦ ਸਾਹਿਬ 'ਤੇ ਕਰਾਂਗੇ, ਅਤੇ ਇਸ ਤਰ੍ਹਾਂ ਮੀਰਾਬਾਈ ਅਤੇ ਰਵੀਦਾਸ ਜੀ ਅਤੇ ਹੋਰ ਪਲਟੂ ਸਾਹਿਬ 'ਤੇ ਇਸ ਤਰ੍ਹਾਂ ਥੋੜ੍ਹਾ ਥੋੜ੍ਹਾ ਪ੍ਰੋਗਰਾਮ ਆਪਾਂ ਕਰਦੇ ਰਿਹਾ ਕਰਾਂਗੇ, ਜਿੰਨਾ ਚਿਰ ਅਰਫਾ ਜੀ ਦੀ ਛਤਰ ਛਾਇਆ ਰਹੀ, ਜਿੰਨਾ ਚਿਰ ਕਿਹਾ, ਅਤੇ ਫਿਰ ਜਿਵੇਂ ਵੀ ਮਾਲਕ ਨੇ ਚਾਹਿਆ ਉਸ ਤਰ੍ਹਾਂ ਕਰਾਂਗੇ। ਜੇ ਕੋਈ ਕਿਹਾ ਗਿਆ ਹੋਵੇ ਕਿਸੇ ਦੀ ਫੀਲਿੰਗ ਹਰਟ ਹੋਈ, ਨੈਵਰ ਐਵਰ, ਮੈਂ ਇੰਟੈਂਸ਼ਨਲੀ ਕਿਸੇ ਦੀ ਫੀਲਿੰਗ ਹਰਟ ਨਹੀਂ ਕਰਦਾ। ਜੋ ਕੁਛ ਮੈਂ ਪੜ੍ਹਿਆ, ਦੇਖਿਆ, ਸੁਣਿਆ, ਸਮਝਿਆ ਉਹ ਤੁਹਾਨੂੰ ਬਿਆਨ ਕੀਤਾ, ਅਤੇ ਨੈਕਸਟ ਵੀਕ ਆਪਾਂ ਫਿਰ ਮਿਲਾਂਗੇ। ਟਿਲ ਦੈਨ, ਥੈਂਕ ਯੂ ਵੈਰੀ ਮੱਚ।
WTOR, Youngstown, Toronto, now concludes a full day of broadcasting activities. WTOR is owned and operated by Birosh Broadcasting Corporation and operates on an assigned frequency of 770 kHz as authorized by the Federal Communications Commission, Washington, D.C. Do join us again in the morning hours when we resume with the sounds of our world in words and in music. ਜਾਤੇ